ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ। ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਮ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ। ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ? ਕੀ ਹੈ ਮੌਸਮ ਦਾ ਹਾਲ? ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ? ਕਿਸ ਹੀਰੋ ਨੂੰ ਹੋ ਗਿਆ ਪਿਆਰ? ਕਿਸ ਨੇ ਮਾਰਿਆ ਕਿਤੇ ਧਰਨਾ? ਕਿਹਦੀ ਬਣ ਗਈ ਸਰਕਾਰ? ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਹੀ ਹਰਮਨ ਰੇਡੀਓ ਦੇ ਸਰੋਤਿਆਂ ਨੂੰ, ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਨ੍ਹਾਂ ਨੂੰ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ। ਗੁੱਡ ਮਾਰਨਿੰਗ। ਕੀ ਹਾਲ ਚਾਲ ਹੈ? ਠੀਕ ਠਾਕ ਹੋ ਜੀ? ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ, ਤੰਦਰੁਸਤ ਹੋਵੋਗੇ, ਖੁਸ਼ੀਆਂ ਕਿਹੜੇ ਮਾਣ ਰਹੇ ਹੋਵੋਗੇ। ਤੇ ਆਓ ਫੇਰ ਸਾਰੇ ਰਲੀਏ, ਰਲ ਕੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਇਸ ਵੇਲੇ 9:02 ਹੋ ਚੁੱਕੇ ਨੇ। ਦਿਨ ਸ਼ਨਿਚਰਵਾਰ 16 ਫਰਵਰੀ 2019। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ ਹਾਜ਼ਰ ਹਾਂ ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ। ਔਰ ਅੱਜ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਜੁੜ ਰਹੇ ਨੇ ਸਿਡਨੀ ਤੋਂ ਥੋੜੀ ਦੇਰ ਬਾਅਦ, ਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਮਸਲਿਆਂ ਦੇ ਹੱਲ ਆਪ ਜੀ ਦੇ ਨਾਲ ਸਾਂਝੇ ਕਰਾਂਗੇ। ਤੇ ਤੁਹਾਡਾ ਮੈਸੇਜ ਵੀ ਸਾਡੇ ਤੱਕ ਅੱਪੜਦਾ ਹੋ ਜਾਵੇਗਾ ਟੈਲੀਗ੍ਰਾਮ ਦੇ ਜ਼ਰੀਏ ਜਾਂ ਈਮੇਲ ਦੇ ਜ਼ਰੀਏ। ਫੇਸਬੁੱਕ ਦੇ ਰਾਹੀਂ ਸੱਜਣ ਕਈ ਸੰਪਰਕ ਕਰਦੇ ਨੇ, ਕਈ ਵਾਰੀ ਮੈਸੇਜ ਰਹਿ ਜਾਂਦੇ ਨੇ। ਸੋ ਮੈਂ ਕੋਸ਼ਿਸ਼ ਜ਼ਰੂਰ ਕਰੋ ਕਿ ਟੈਲੀਗ�ਰਾਮ ਦੇ ਰਾਹੀਂ ਜਾਂ request@harmanradio.com ਰਾਹੀਂ ਈਮੇਲ ਭੇਜੋ। ਤੇ ਇਸ ਵੇਲੇ ਬ੍ਰਿਸਬਨ ਦੇ ਵਿਚ 8:03 ਹੋਏ ਨੇ ਤੇ ਐਡਲੇਡ ਦੇ ਵਿਚ 8:33, ਪਰਥ ਦੇ ਵਿਚ ਸੁਬਹ ਦੇ 6:03 ਹੋ ਚੁੱਕੇ ਨੇ ਤੇ ਭਾਰਤ ਦੇ ਵਿਚ 3:33। ਤੇ ਉਸ ਤੋਂ ਬਾਅਦ ਦੁਨੀਆਂ ਦੇ ਦੂਸਰੇ ਪਾਸੇ ਨੂੰ ਚਲਦੇ ਆ ਤੇ ਲੰਡਨ ਦੇ ਵਿਚ ਹਜੇ ਸ਼ੁੱਕਰਵਾਰ ਦੀ ਅੱਧੀ ਰਾਤ ਹੋਣ ਵਾਲੀ ਹੈ, 10:03 ਹੋਏ ਨੇ। ਨਿਊਯਾਰਕ ਦੇ ਟੋਰਾਂਟੋ ਦੇ ਵਿਚ 5:03, ਲਾਸ ਏਂਜਲਿਸ ਤੇ ਸਰੀ ਦੇ ਵਿਚ ਦੁਪਹਿਰ ਦੇ 2:03 ਹੋਏ ਨੇ। ਹਜੇ ਪਿਛਲੀ ਹੀ ਤਰੀਕ ਚੱਲ ਰਹੀ ਉਥੇ 15 ਤੇ ਸ਼ੁੱਕਰਵਾਰ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਕੁਝ ਵਿਚਾਰਾਂ ਵੀ ਹੋਣਗੀਆਂ, ਮੌਸਮ ਦੀ ਜਾਣਕਾਰੀ ਵੀ ਦਿੱਤੀ ਜਾਵੇਗੀ, ਖ਼ਬਰਾਂ ਵੀ ਹੋਣਗੀਆਂ, ਕੀ ਵਾਪਰ ਰਿਹਾ ਸਾਡੇ ਆਸ ਪਾਸ ਉਸਦੇ ਬਾਰੇ ਗੱਲਾਂ ਬਾਤਾਂ ਹੋਣਗੀਆਂ। ਕੁੱਲ ਮਿਲਾ ਕੇ ਦਿਲ ਵਾਲੀਆਂ ਹੀ ਗੱਲਾਂ ਹੋਣਗੀਆਂ। ਕੁਝ ਸੁਨੇਹੇ ਸਵੇਰ ਦੇ ਸਾਡੇ ਕੋਲ ਪਹੁੰਚ ਰਹੇ ਨੇ, ਜਿਨ੍ਹਾਂ ਵਿਚੋਂ ਸੁਖਵਿੰਦਰ ਸੌਂਦ ਭਾਜੀ, ਜਗਤਾਰ ਜੌਲ ਭਾਜੀ ਤੇ ਜੀ ਐਸ ਚਾਲ ਹੁਣੀ ਪ੍ਰੋਗਰਾਮ ਚ ਸ਼ਾਮਲ ਹੋਏ ਨੇ ਹੁਣ ਤੱਕ। ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਸਵੇਰ ਦੇ ਪ੍ਰੋਗਰਾਮ ਗੁਰਬਾਣੀ ਵਿਚਾਰ ਨੂੰ ਸੰਚਾਲਨ ਕਰ ਰਹੇ ਨੇ ਤੇ ਉਨ੍ਹਾਂ ਦਾ ਵੀ ਤਹਿ ਦਿਲ ਨੂੰ ਧੰਨਵਾਦ, ਤੇ ਉਹ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਚੁੱਕੇ ਨੇ। ਲਓ ਜੀ, ਪ੍ਰੋਗਰਾਮ ਸ਼ੁਰੂ ਕਰਦੇ ਆ ਜੀ ਇਕ ਵਿਚਾਰ ਤੋਂ। ਵਿਚਾਰ ਹੈ ਜੀ ਨਰਿੰਦਰ ਸਿੰਘ ਕਪੂਰ ਉਨ੍ਹਾਂ ਦਾ, ਤੇ ਗੱਲ ਆਈ ਹੈ ਕਿ ਸਭਾ ਦੇ ਵਿਚ ਬੈਠਣਾ, ਗੱਲਾਂ ਕਰਨੀਆਂ, ਸਮਾਜਿਕ ਵਰਤਾਰੇ ਦੀ, ਕਿ ਜਦੋਂ ਆਪਾਂ ਕਿਤੇ ਗੱਲ ਕਰਦੇ ਆ, ਮਹਿਫਲ ਲੱਗਦੀ ਹੈ, ਇਕੱਠ ਹੁੰਦਾ ਆ, ਤਾਂ ਜ਼ਰੂਰੀ ਨਹੀਂ ਕਿ ਉੱਥੇ ਹਰ ਤਰ੍ਹਾਂ ਦਾ ਬੰਦਾ ਜਿਹੜਾ ਆ ਉਹ ਇਕੋ ਹੀ ਲੈਵਲ ਤੇ ਹੋਵੇ। ਤਰ੍ਹਾਂ ਤਰ੍ਹਾਂ ਦੇ ਉਹਨਾਂ ਦੇ ਲੈਵਲ ਹੁੰਦੇ ਨੇ ਸੋਚਣ ਦੇ, ਆਪਣਾ ਵੀ ਲੈਵਲ ਹੋਰ ਹੁੰਦਾ। ਸੋ ਉਹ ਸਾਰੇ ਤੱਤ ਕਿ ਇੱਕ ਇਕੱਠ ਦੇ ਵਿਚ ਬੰਦਿਆਂ ਦੇ ਵਿਚ ਕਿੱਦਾਂ ਤੁਸੀਂ ਆਪਣੇ ਆਪ ਨੂੰ ਸ਼ੋ ਕਰਨਾ ਆ, ਕਿੱਦਾਂ ਆਪਣੇ ਆਪ ਨੂੰ ਕਾਬੂ ਰੱਖਣਾ ਆ, ਤੇ ਇਸ ਦੇ ਜਿਹੜੇ ਗੁਣ ਤੱਤ ਕੱਢ ਕੇ ਉਨ੍ਹਾਂ ਨੇ ਦਿੱਤੇ ਨੇ, ਮੈਂ ਤੁਹਾਡੇ ਨਾਲ ਸਾਂਝੇ ਕਰਦਾ। ਉਹ ਕਹਿੰਦੇ ਨੇ ਕਿ ਕਈ ਥਾਵਾਂ ਹੁੰਦੀਆਂ ਹਨ ਜਿੱਥੇ ਸਾਡੀ ਸਿਆਣਪ ਨਹੀਂ ਚੱਲਦੀ। ਜਦੋਂ ਕੋਈ ਤੁਹਾਨੂੰ ਮੂਰਖ ਬਣਾਉਣ ਦਾ ਯਤਨ ਕਰ ਰਿਹਾ ਹੋਵੇ, ਉੱਥੇ ਸਿਆਣੇ ਹੋਣ ਦੀ ਜ਼ਿੱਦ ਕੰਮ ਨਹੀਂ ਆਉਂਦੀ। ਉੱਥੇ ਆਪਣੀ ਮੂਰਖਤਾ ਤੋਂ ਲਾਭ ਉਠਾਉਣਾ ਸਿੱਖੋ। ਆਪਣੇ ਆਪ ਨੂੰ ਮੂਰਖ ਸਿੱਧ ਕਰੋ, ਸਾਰੇ ਤੁਹਾਨੂੰ ਵਿਲੱਖਣ ਸਮਝਣ ਲੱਗ ਪੈਣਗੇ, ਕਿਉਂਕਿ ਤੁਹਾਡੀ ਹਾਜ਼ਰੀ ਉਨ੍ਹਾਂ ਨੂੰ ਸਿਆਣੇ ਹੋਣ ਦਾ ਅਹਿਸਾਸ ਕਰਵਾਵੇਗੀ। ਅਜਿਹੀ ਹਾਲਤ ਵਿੱਚ ਤੁਹਾਨੂੰ ਆਪਣੇ ਬਚਾਓ ਦਾ ਉਪਰਾਲਾ ਕਰਨ ਵਿੱਚ ਸੌਖ ਹੋਵੇਗੀ। ਹੋਰਾਂ ਨੂੰ ਆਪਣੇ ਤੋਂ ਵੱਧ ਸਲੀਕੇ ਵਾਲੇ ਹੋਣ ਦਾ ਭਰਮ ਪਾਓ, ਉਹ ਤੁਹਾਨੂੰ ਆਪਣੇ ਨੇੜੇ ਰੱਖਣਗੇ, ਕਿਉਂਕਿ ਉਹ ਸਮਝਣਗੇ ਕਿ ਤੁਸੀਂ ਹੀ ਉਨ੍ਹਾਂ ਨੂੰ ਠੀਕ ਪਹਿਚਾਣਿਆ ਹੈ ਅਤੇ ਉਨ੍ਹਾਂ ਦਾ ਸਹੀ ਮੁੱਲ ਪਾਇਆ ਹੈ। ਤੁਹਾਡੀ ਹਾਜ਼ਰੀ ਵਿੱਚ ਉਨ੍ਹਾਂ ਨੂੰ ਆਪਣਾ ਆਪ ਚੰਗਾ ਚੰਗਾ ਲੱਗੇਗਾ। ਮੂਰਖਾਂ ਵਿੱਚ ਸਿਆਣਾ ਹੋਣ ਅਤੇ ਪਾਗਲਾਂ ਵਿੱਚ ਅਕਲਮੰਦ ਹੋਣ ਦਾ ਕੋਈ ਲਾਭ ਨਹੀਂ ਹੁੰਦਾ। ਜੇ ਤੁਸੀਂ ਸੋਹਣੇ ਅਤੇ ਸਿਆਣੇ ਹੋ ਤਾਂ ਜਾਣ ਬੁੱਝ ਕੇ ਸਧਾਰਨ ਬਣੋ। ਤੁਹਾਡੀ ਸਧਾਰਨਤਾ ਨੂੰ ਦੂਜੇ ਤੁਹਾਡਾ ਨੁਕਸ਼ ਨਹੀਂ ਦੱਸਣਗੇ, ਸਗੋਂ ਤੁਹਾਨੂੰ ਨਿਮਰਤਾ ਵਾਲਾ ਹੋਣ ਕਰਕੇ ਸਤਿਕਾਰਯੋਗ ਵਿਅਕਤੀ ਸਮਝਣਗੇ। ਆਪਣੀ ਅਕਲ ਨੂੰ ਵਰਤੋ, ਪਰ ਰੱਖੋ ਆਪਣੀ ਅਕਲ ਨੂੰ ਲੁਕੋ ਕੇ। ਲੋਕਾਂ ਨਾਲੋਂ ਸਿਆਣੇ ਬਣੋ, ਪਰ ਸਿਆਣੇ ਹੋਣ ਦੀ ਨੁਮਾਇਸ਼ ਨਾ ਲਾਓ। ਇਹ ਸਾਰੀਆਂ ਗੱਲਾਂ ਰਾਜਦੂਤਾਂ ਨੂੰ ਯਾਨੀ ਕਿ ਡਿਪਲੋਮੈਟਸ ਨੂੰ ਸਿਖਾਈਆਂ ਜਾਂਦੀਆਂ ਹਨ ਅਤੇ ਵੱਡੇ ਫੈਸਲੇ ਕਰਨ ਵਾਲਿਆਂ ਨੂੰ ਸਿੱਖਣੀਆਂ ਪੈਂਦੀਆਂ ਹਨ। ਬਿਲਕੁਲ 100% ਸਹੀ ਗੱਲਾਂ ਕਹੀਆਂ ਨਰਿੰਦਰ ਕਪੂਰ ਜੀ ਨੇ ਕਿ ਅਗਰ ਤੁਸੀਂ ਸਿਆਣੇ ਹੋ ਤਾਂ ਸਿਆਣੇ ਹੋਣ ਦੀ ਨੁਮਾਇਸ਼ ਨਾ ਲਾਓ। ਗੁਰਬਾਣੀ ਵੀ ਬਹੁਤ ਥਾਂ ਦੇ ਉੱਤੇ ਇਹੀ ਕੁਝ ਕਹਿੰਦੀ ਹੈ ਕਿ ਅਗਰ ਤੁਹਾਡੇ ਤੇ ਮਿਹਰ ਹੋ ਗਈ ਹੈ, ਤੁਹਾਡੇ ਅੰਦਰ ਉਹ ਨਾਮ ਪ੍ਰਗਟ ਹੋ ਗਿਆ ਹੈ, ਪਰਮਾਤਮਾ ਨੇ ਦਰਸ਼ਨ ਦੇ ਦਿੱਤੇ ਨੇ, ਤਾਂ ਤੁਸੀਂ ਉਸ ਨੂੰ ਆਪਣੇ ਹਿਰਦੇ ਦੇ ਨਾਲ ਛੁਪਾ ਕੇ ਰੱਖੋ, ਢੰਡੋਰਾ ਨਾ ਪਿੱਟੋ। ਲੋਕ ਯਕੀਨ ਨਹੀਂ ਕਰਨਗੇ, ਸਹਿਜੇ ਸਹਿਜ ਲਾਲ ਆਪਣੇ ਆਪ ਹੀ ਪ੍ਰਗਟ ਹੋ ਜਾਵੇਗਾ। ਸੋ ਬੜੀਆਂ ਡੂੰਘੀਆਂ ਗੱਲਾਂ ਇਨ੍ਹਾਂ ਨੇ ਕਹੀਆਂ। ਡਿਪਲੋਮੈਟਸ ਦੇ ਜਿਹੜੇ ਇਹ ਗੁਣ ਨੇ ਜਾਂ ਰਾਜਦੂਤਾਂ ਦੇ ਗੁਣ ਹੈ, ਕਿਸ ਤਰ੍ਹਾਂ ਵੱਡੇ ਵੱਡੇ ਫੈਸਲੇ ਹੋਣ ਦੇ ਵਿੱਚ ਇਹ ਜਿਹੜੇ ਗੁਣ ਨਿਮਰਤਾ ਵਾਲੇ ਨੇ, ਸਹਿਜਤਾ ਵਾਲੇ ਨੇ, ਉਹ ਕੰਮ ਆਉਂਦੇ ਨੇ। ਹੁਣ ਮੂਰਖਾਂ ਨਾਲ ਕਿਵੇਂ ਡੀਲ ਕਰਨਾ ਆ, ਗੁਰਬਾਣੀ ਦੇ ਵਿੱਚ ਵੀ ਬਹੁਤ ਜ਼ਿਕਰ ਆਉਂਦਾ ਹੈ। ਬਹੁਤ ਸਾਰੇ ਸਲੋਕ ਸ਼ਬਦ ਜਿਹੜੇ ਨੇ ਉਹ ਮੂਰਖਾਂ ਨੂੰ ਡੈਡੀਕੇਟ ਕੀਤੇ ਹੋਏ ਨੇ, ਤੇ ਇੱਕ ਸ਼ਬਦ ਮੈਂ ਪਹਿਲਾਂ ਵੀ ਬਹੁਤ ਪੜਿਆ, ਤੁਹਾਡੇ ਨਾਲ ਕਈ ਵਾਰੀ ਸਾਂਝਾ ਵੀ ਕੀਤਾ ਕਿ ਗੰਢ ਗੰਢ ਦਾ ਮਤਲਬ ਰੋਕਾ ਕਿੱਦਾਂ ਲੱਗਦਾ ਆ। ਉਹਦੇ ਵਿੱਚ ਮੂਰਖਾਂ ਨੂੰ ਰੋਕਣ ਦਾ ਇੱਕ ਨੁਕਤਾ ਦੱਸਿਆ, ਨੁਕਤਾ ਨਹੀਂ ਕਿ ਉਹ ਰੁਕਦੇ ਕਿੱਦਾਂ ਨੇ, ਅਖੀਰ ਨੂੰ ਕਹਿੰਦੇ ਮੂਰਖ ਗੰਢ ਪਏ ਮੋਹ ਮਾਰ। ਜਿਹੜਾ ਬੰਦਾ ਮੂਰਖ ਹੁੰਦਾ ਨਾ, ਉਹ ਅਖੀਰ ਨੂੰ ਉਦੋਂ ਰੁਕਦਾ ਆ ਜਦੋਂ ਉਹਦੇ ਕੁੱਟ ਪੈਂਦੀ ਆ, ਜਦ ਉਹਦੇ ਮੂੰਹ ਤੇ ਮਾਰ ਪੈਂਦੀ ਹੈ ਨਾ, ਉਹ ਰੁਕਦਾ ਹੀ ਉਦੋਂ ਅਸਲ ਦੇ ਵਿੱਚ। ਇਹ ਲੋਕ ਤੱਤ ਨੇ ਜਿਹੜੇ ਗੁਰਬਾਣੀ ਦੇ ਵਿੱਚ ਨੇ। ਤੇ ਮੈਂ ਤੀਜੇ ਪਾਤਸ਼ਾਹ ਦਾ ਸ਼ਲੋਕ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਅੰਗ 953 ਦੇ ਉੱਤੇ ਦਰਜ ਵਾਰ ਦੇ ਵਿੱਚ। ਤੇ ਤੀਜੇ ਪਾਤਸ਼ਾਹ ਦਾ ਸ਼ਲੋਕ ਇਸ ਤਰ੍ਹਾਂ ਜੀ, ਕਹਿੰਦੇ ਕਿ ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ। ਬੜੀਆਂ ਡੂੰਘੀਆਂ ਲੈਣਾ, ਇਹਨੂੰ ਸਮਝਣ ਲਈ ਥੋੜਾ ਟਾਈਮ ਲੱਗਦਾ, ਇਹਨੂੰ ਤੋੜਨਾ ਪੈਂਦਾ। ਮੂਰਖ ਹੋਵੇ ਸੋ ਸੁਣੇ ਮੂਰਖ ਕਾ ਕਹਿਣਾ, ਕਹਿੰਦੇ ਜਿਹੜਾ ਮੂਰਖਾਂ ਨੂੰ ਸੁਣਦਾ ਵੀ ਹੈ ਨਾ, ਉਹ ਵੀ ਮੂਰਖ ਹੀ ਹੁੰਦਾ ਹੈ। ਜਿਹੜਾ ਮੂਰਖ ਦੀ ਕਹੀ ਗੱਲ ਨੂੰ ਸੁਣਨ ਲੱਗ ਪਵੇ, ਉਹ ਵੀ ਮੂਰਖ ਹੀ ਹੁੰਦਾ ਹੈ। ਮੂਰਖ ਕੇ ਕਿਆ ਲੱਖਣ ਹੈ, ਕਿਆ ਮੂਰਖ ਕਾ ਕਰਨਾ, ਮੂਰਖ ਦੇ ਕੀ ਲੱਛਣ ਨੇ ਤੇ ਮੂਰਖ ਦਾ ਕਰਨਾ ਕੀ ਹੈ, ਕਿਹੋ ਜਿਹੀ ਕਰਤੂਤ ਹੁੰਦੀ ਹੈ ਉਸਦੀ। ਹੁਣ ਕਹਿੰਦੇ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ, ਜਿਹੜਾ ਕਹਿੰਦਾ ਪਾਗਲ ਹੈ, ਮੁਗਧ ਹੈ, ਆਪਣੇ ਆਪ ਦੇ ਵਿੱਚ ਹੀ ਠੱਗਿਆ ਹੋਇਆ ਹੈ, ਉਹ ਮੂਰਖ ਹੈ। ਏਤ ਕਮਾਣੇ ਸਦਾ ਦੁੱਖ, ਦੁੱਖ ਹੀ ਮੈਂ ਰਹਿਣਾ। ਕਹਿੰਦੇ ਇਹੋ ਜਿਹੀ ਕਮਾਈ ਕਰਨਾ, ਜਿਹੜਾ ਅਹੰਕਾਰ ਦੇ ਵਿੱਚ ਡੁੱਬਿਆ ਰਹਿਣਾ, ਉਹ ਮੂਰਖ ਹੁੰਦੇ ਨੇ। ਤੇ ਇੱਦਾਂ ਦੀ ਕਮਾਈ ਜਿਹੜੀ ਹੈ ਸਦਾ ਦੁੱਖ ਹੁੰਦੀ ਹੈ ਤੇ ਦੁੱਖ ਚ ਹੀ ਰਹਿਣਾ ਹੁੰਦਾ ਅਸਲ ਦੇ ਵਿੱਚ। ਅਤ ਪਿਆਰਾ ਪਵੇ ਖੂਹ ਕੇ ਸੰਜਮ ਕਰਨਾ। ਤੇ ਕਹਿੰਦੇ ਨੇ ਕਿ ਇਹੋ ਜਿਹੇ ਜਿਹੜੇ ਆਦਮੀ ਹੈ ਉਹ ਪੈਸੇ ਨਾਲ ਬਹੁਤ ਪਿਆਰ ਕਰਦੇ ਨੇ ਤੇ ਉਹ ਖੂਹ ਦੇ ਵਿੱਚ ਡਿੱਗੇ ਰਹਿੰਦੇ ਨੇ ਤੇ ਉਹਨਾਂ ਨੇ ਕੀ ਸੰਜਮ ਕਰਨਾ ਹੈ। ਗੁਰਮੁਖ ਹੋਏ ਸੋ ਕਰੇ ਵਿਚਾਰ ਉਸ ਅਲਪ ਤੋਂ ਰਹਿਣਾ। ਹੁਣ ਉਹੀ ਗੱਲ ਆ ਗਈ ਜਿਹੜੀ ਨਰਿੰਦਰ ਸਿੰਘ ਕਪੂਰ ਉਹਨਾਂ ਨੇ ਕਹੀ ਹੈ ਕਿ ਜਿਹੜਾ ਬੰਦਾ ਗੁਰਮੁਖ ਹੁੰਦਾ ਹੈ, ਗੁਰੂ ਵੱਲ ਜਿਸਨੇ ਮੁੱਖ ਕੀਤਾ ਹੁੰਦਾ ਹੈ, ਉਹ ਵਿਚਾਰ ਉਹਦੇ ਬਾਰੇ ਵੀ ਵਿਚਾਰ ਕਰੋ, ਉਹਦੇ ਬਾਰੇ ਵੀ ਦੱਸੋ, ਉਹਦੇ ਬਾਰੇ ਵੀ ਦੱਸਦੇ ਹਾਂ। ਉਹ ਕਹਿੰਦੇ ਉਸ ਅਲਪਿਤੋ ਰਹਿਣਾ। ਅਲਪਿਤੋ ਰਹਿਣ ਦਾ ਮਤਲਬ ਹੁੰਦਾ ਕਿ ਅਲੋਪ ਟਾਈਪ, ਕਿ ਅਲੋਪ ਰਹਿਣਾ, ਹੁੰਦੇ ਹੋਏ ਵੀ ਆਪਣੀ ਜਿਹੜੀ ਪ੍ਰੈਜੈਂਸ ਹੈ ਉਹ ਸ਼ੋ ਨਾ ਕਰਨੀ, ਅਦ੍ਰਿਸ਼ ਟਾਈਪ ਰਹਿਣਾ, ਕਿ ਸਹਿਜ ਦੇ ਨਾਲ ਰਹਿਣਾ। ਹਰ ਨਾਮ ਜਪੇ ਆਪੇ ਉਧਰੇ, ਉਸ ਪਿੱਛੇ ਡੁੱਬਦੇ ਵੀ ਤਰਨਾ। ਉਹ ਪਰਮਾਤਮਾ ਦਾ ਨਾਮ ਜਪਦੇ ਆ, ਆਪ ਵੀ ਉਹ ਤਰਦੇ ਨੇ, ਤੇ ਉਨ੍ਹਾਂ ਦੇ ਜਿਹੜੇ ਪਿੱਛੇ ਜਿਹੜਾ ਉਨ੍ਹਾਂ ਨੂੰ ਪਛਾਣ ਲੈਂਦਾ ਆ ਉਸ ਸਾਦਗੀ ਦੇ ਵਿਚੋਂ, ਉਹ ਵੀ ਤਰ ਜਾਂਦੇ ਨੇ। ਨਾਨਕ ਸੋ ਤਿਸ ਭਾਵੇ ਸੋ ਕਰੇ, ਜੋ ਦੇ ਸੋ ਸਹਿਣਾ। ਉਹ ਬੰਦੇ ਇਹੋ ਜਿਹੇ ਸਹਿਜਤਾ ਵਿਚ ਆ ਜਾਂਦੇ ਨੇ ਕਿ ਉਨ੍ਹਾਂ ਨੂੰ ਪਰਮਾਤਮਾ ਦਾ ਭਾਣਾ ਚੰਗਾ ਲੱਗਦਾ ਹੈ, ਤੇ ਜੋ ਉਨ੍ਹਾਂ ਨੂੰ ਮਿਲਦਾ ਆ ਉਹ ਸਹਿ ਲੈਂਦੇ ਨੇ, ਉਨ੍ਹਾਂ ਦੀ ਸਹਿਣ ਸ਼ਕਤੀ ਬਹੁਤ ਵੱਡੀ ਹੋ ਜਾਂਦੀ ਹੈ। ਸੋ ਇਹ ਗੁਰਮੁਖ ਦੀ ਨਿਸ਼ਾਨੀ ਹੈ ਤੇ ਮੂਰਖ ਦੀ ਨਿਸ਼ਾਨੀ ਤੁਹਾਨੂੰ ਦੱਸ ਹੀ ਦਿੱਤੀ ਆ। ਕਹਿੰਦੇ ਕਿ ਮੂਰਖਾਂ ਨੂੰ ਸੁਣਨਾ ਵੀ ਮੂਰਖਤਾ ਹੀ ਹੈ। ਹੁਣ ਤੁਸੀਂ ਇਹ ਨਾ ਕਿਹੋ ਕਿ ਅਸੀਂ ਤੁਹਾਨੂੰ ਸੁਣਦੇ ਹਾਂ, ਦੇਖੋ ਗੁਰਬਾਣੀ ਪੜ ਰਹੇ ਹਾਂ, ਮਾਫੀ ਚਾਹੁੰਦੇ ਹਾਂ ਕਿ ਇਹੋ ਜਿਹੀ ਗੱਲ ਕੀਤੀ ਮੈਂ, ਪਰ ਇੱਕ ਵਿਚਾਰ ਹੈ ਜਿਹੜਾ ਮੈਂ ਸੋਚਿਆ ਕਿ ਤੁਹਾਡੇ ਨਾਲ ਸਾਂਝਾ ਕਰ ਲਾਂ। ਮੈਂ ਕਿਤਾਬ ਪੜ ਰਿਹਾ ਸੀ ਕੱਲ੍ਹ, ਤੇ ਕੁਦਰਤੀ ਕੱਲ੍ਹ ਇਹ ਗੁਰਬਾਣੀ ਮੈਂ ਤੇ ਮਨਪ੍ਰੀਤ ਪੜ੍ਹ ਰਹੇ ਸੀ ਤੇ ਇਸ ਦੀ ਵਿਚਾਰ ਕਰ ਰਹੇ ਸੀ, ਤੇ ਸੋ ਸੋਚਿਆ ਤੁਹਾਡੇ ਨਾਲ ਸਾਂਝਾ ਕਰ ਲਈਏ। ਸੋ ਆਓ ਇਸ ਦੇ ਵਿਚਾਰ ਦੇ ਨਾਲ ਹੀ ਇਹੋ ਜਿਹਾ ਰਲਦਾ ਮਿਲਦਾ ਗੀਤ 2013 ਦੇ ਵਿਚ ਆਇਆ ਸੀ ਅੰਮ੍ਰਿਤ ਸਿੰਘ ਦੀ ਆਵਾਜ਼ ਦੇ ਵਿਚ। ਇਹ ਗੀਤ ਸੁਣਦੇ ਆ, ਧਾਰਮਿਕ ਬਿਰਤੀ ਵਾਲਾ, ਉਮੀਦ ਰੱਖਦੇ ਆ ਤੁਹਾਨੂੰ ਪਸੰਦ ਆਵੇਗਾ।
ਨਾਮ ਜਪੋ ਸੰਗਤਾਂ ਨੂੰ ਬੋਲ ਗਏ ਸੱਚਦਾ ਹੈ ਉਪਦੇਸ਼ ਦਿੱਤਾ ਤੇਰਾ ਤੇਰਾ ਤੋਲ ਗਏ ਵਾਹਿਗੁਰੂ ਵਾਹਿਗੁਰੂ ਨਾਮ ਜਪੋ ਸੰਗਤਾਂ ਨੂੰ ਬੋਲ ਗਏ ਸੱਚਦਾ ਹੈ ਉਪਦੇਸ਼ ਦਿੱਤਾ ਤੇਰਾ ਤੇਰਾ ਤੋਲ ਗਏ ਬੰਦਿਆ ਸਾਧੂ ਤੇ ਕਰ ਦੇ ਦੇਂਗੇ ਅੰਮ੍ਰਿਤ ਕਾਤੋ ਤੋਂ ਠੱਗੀਆਂ ਬਾਜਾਂ ਵਾਲੇ ਤੋਂ ਪੁੱਛਦੇ ਕੀ ਸੱਟਾਂ ਕਿੰਜ ਵੱਜੀਆਂ
ਜੀ। ਗੀਤ ਸੁਣ ਰਹੇ ਸੀ ਅੰਮ੍ਰਿਤ ਸਿੰਘ ਦੀ ਆਵਾਜ਼ ਦੇ ਵਿਚ, ਤੇ ਆਓ ਹੁਣ ਆਪਾਂ ਸਾਰੇ ਸਿੱਧਾਂ ਨੂੰ ਪ੍ਰੋਗਰਾਮ ਦੇ ਵਿਚ ਸ਼ਾਮਲ ਕਰਦੇ ਹਾਂ। ਸੁਖਵਿੰਦਰ ਸੌਂਤ ਭਾਜੀ ਪ੍ਰੋਗਰਾਮ ਦੇ ਵਿਚ ਸਵੇਰ ਤੋਂ ਸਾਡੇ ਨਾਲ ਜੁੜੇ ਹੋਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਤਾਰ ਜੌਲ ਭਾਜੀ ਆ ਗਏ ਨੇ ਮਨੀਲਾ ਤੋਂ, ਕੀ ਹਾਲ ਹੈ ਭਾਈ ਸਾਹਿਬ? ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਤੇ ਜੀ ਐਸ ਚਾਲ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਇਕ ਗੀਤ ਸੁਣਨਾ ਚਾਹੁੰਦੇ ਨੇ, ਡਿਲੀਵਰੀ ਬਾਏ ਗੁਰਨਾਮ ਭੁੱਲਰ। ਗੀਤ ਹੈਗਾ ਜੀ, ਪ੍ਰੋਗਰਾਮ ਦੇ ਦੂਸਰੇ ਹਿੱਸੇ ਦੇ ਵਿਚ ਆਪਾਂ ਤੁਹਾਨੂੰ ਸੁਣਾਵਾਂਗੇ। ਸਤਿ ਸ੍ਰੀ ਅਕਾਲ। ਤੇ ਕੁਲਦੀਪ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕੀ ਹਾਲ ਚਾਲ ਹੈ ਕੁਲਦੀਪ ਜੀ? ਠੀਕ ਠਾਕ ਹੋ ਤੁਸੀਂ? ਤੇ ਸਾਰਿਆਂ ਨੂੰ ਉਹ ਫਤਿਹ ਬੁਲਾ ਰਹੇ ਨੇ। ਤਾਂ ਕਹਿੰਦੇ ਕਿ ਇਹ ਗੀਤ ਭੇਜ ਦਿਓ ਅਗਰ ਹੋ ਸਕੇ। ਬਿਲਕੁਲ ਭੇਜਾਂਗਾ ਜੀ। ਬਲਰਾਜ ਸਿੰਘ ਬਰਾੜ ਜੀ ਸਤਿ ਸ੍ਰੀ ਅਕਾਲ। ਦਲਜੀਤ ਸਿੰਘ ਢਿੱਲੋਂ ਭਾਜੀ ਕੀ ਹਾਲ ਚਾਲ ਹੈ? ਤੇ ਤੁਹਾਡਾ ਕਾਰਡ ਸੁਨੇਹਾ ਸਾਨੂੰ ਮਿਲ ਗਿਆ ਤੁਹਾਡੇ ਸਪੁੱਤਰ ਹਰਸ਼ਨ ਸਿੰਘ ਢਿੱਲੋਂ ਦੀ, ਹੁਣ ਇੰਗੇਜਮੈਂਟ ਤੇ ਸ਼ਗਨ ਸੈਰਾਮਨੀ ਹੈ ਕੱਲ ਨੂੰ, ਅੱਜ 16 ਹੋ ਗਏ, ਕੱਲ ਨੂੰ ਹੈ ਤੇ ਖੁੱਲਾ ਸੱਦਾ ਹੈ ਜੀ। ਇਹ ਕਾਰਡ ਮੈਂ ਸ਼ੇਅਰ ਕਰ ਦਿੱਤਾ ਹਰਮਨ ਰੇਡੀਓ ਦੇ ਲਾਈਵ ਬਲੌਗ ਦੇ ਉੱਤੇ, ਤੇ ਉਮੀਦ ਰੱਖਦੇ ਹਾਂ ਕਿ ਸਾਰੇ ਪਹੁੰਚਣਗੇ। ਤੇ ਕਾਰਡ ਤੁਸੀਂ ਦੇਖ ਲਓ ਜੀ, ਤੁਹਾਨੂੰ ਹੁਣ ਮਿਲ ਗਿਆ ਹਰਮਨ ਰੇਡੀਓ ਵਾਲਿਓ, ਲਾਈਵ ਬਲੌਗ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ। ਤੇ ਬਹੁਤ ਬਹੁਤ ਐਡਵਾਂਸ ਦੇ ਵਿਚ ਮੁਬਾਰਕਾਂ ਜੀ ਭਾਜੀ ਤੁਹਾਨੂੰ। ਤੇ ਜੀ ਉਹ ਡਰਾਈਵਰੀ ਨੋ ਡਿਲੀਵਰੀ, ਠੀਕ ਠੀਕ ਹੈ ਗੀਤ ਚਾਲ ਸਾਹਿਬ ਉਹਨਾਂ ਨੇ ਜਿਹੜਾ ਫਰਮਾਇਸ਼ ਕੀਤਾ ਸੀ। ਤੇ ਬਲਰਾਜ ਸਿੰਘ ਬਰਾੜ ਕਹਿੰਦੇ ਨੇ ਕਿ ਨੈਵਰ ਆਰਗਿਊ ਵਿਦ ਸਟੂਪਿਡ ਪੀਪਲ, ਦੇ ਵਿਲ ਡਰੈਗ ਯੂ ਟੂ ਡਾਊਨ ਟੂ ਦੇਅਰ ਓਨ ਲੈਵਲ ਐਂਡ ਦੈਨ ਬੀਟ ਯੂ ਵਿਦ ਦੇਅਰ ਐਕਸਪੀਰੀਅੰਸ। ਮਾਰਕ ਟਵੇਨ ਦਾ ਇਹ ਕੋਟ ਹੈ, ਬਿਲਕੁਲ ਠੀਕ ਠਾਕ ਹੈ। ਪੜ ਅੱਖਰ ਇਹੋ ਬੁੱਝੀਏ, ਮੂਰਖੇ ਨਾਲ ਨਾ ਲੁੱਜੀਏ। ਜੀ ਗੁਰਬਾਣੀ ਦੇ ਵਿਚ ਵੀ ਇਹੋ ਜਿਹੇ ਫਰਮਾਨ ਆਉਂਦੇ ਨੇ, ਤੇ ਇਹ ਵੈਸੇ ਲੋਕ ਸਚਾਈਆਂ ਨੇ, ਲੋਕਾਂ ਨੇ ਮਤਲਬ ਤੱਤ ਕੱਢੇ ਹੋਏ ਨੇ ਜਿਹੜੇ ਸਮੇਂ ਸਮੇਂ ਸਿਰ ਕਈ ਥਾਵਾਂ ਦੇ ਉੱਤੇ ਵੱਖਰੀ ਵੱਖਰੀ ਥਾਵਾਂ ਦੇ ਉੱਤੇ ਉਹੀ ਰਿਜ਼ਲਟ ਹੁੰਦੇ ਨੇ ਜਿਹੜੇ, ਇਹ ਯੂਨੀਵਰਸਲ ਰਿਜ਼ਲਟ ਕਹਿਣ ਦਾ ਮਤਲਬ ਹੈ ਕਿ ਸਰਬ ਪੱਕੀ ਇੱਕੋ ਰਿਜ਼ਲਟ ਹੈ। ਮੂਰਖਾਂ ਦੇ ਨਾਲ ਕਿੱਦਾਂ ਡੀਲ ਕਰਨਾ ਸਿਆਣਿਆਂ ਬੰਦਿਆਂ ਨੇ, ਇੱਕੋ ਹੀ ਤੱਤ ਕੱਢੇ ਨੇ। ਸੋ ਮਿਲਦੇ ਜੁਲਦੇ ਨੇ ਉਹਨਾਂ ਦੇ। ਲਓ ਜੀ ਉਸ ਤੋਂ ਬਾਅਦ ਹੁਣ ਆਪਾਂ ਥੋੜਾ ਮੌਸਮ ਦੇ ਵੱਲ ਝਾਤੀ ਮਾਰ ਲਈਏ। ਮੌਸਮ ਅੱਜ ਵੱਖਰੇ ਵੱਖਰੇ ਸ਼ਹਿਰਾਂ ਦਾ ਇਸ ਤਰ੍ਹਾਂ ਹੈ ਕਿ ਕੇਨਸ ਦੇ ਵਿਚ 32 ਡਿਗਰੀ ਤਾਪਮਾਨ ਰਹੇਗਾ, ਬ੍ਰਿਸਬਨ ਦੇ ਵਿਚ ਹਲਕੇ ਬੱਦਲ 30 ਡਿਗਰੀ, ਕੋਫਸਰਬਰ ਦੇ ਵਿਚ ਹਲਕੇ ਸ਼ਾਵਰ 26 ਡਿਗਰੀ, ਹੋ ਵੀ ਚੁੱਕਾ ਇਕ ਸ਼ਾਵਰ ਪਰ ਹੁਣ ਇਸ ਵੇਲੇ ਹਲਕੇ ਬੱਦਲ ਨੇ। ਸਿਡਨੀ ਵਿਚ ਘਣੇ ਬੱਦਲ ਛਾਣ ਦੀ ਸੰਭਾਵਨਾ ਹੈ 27 ਡਿਗਰੀ, ਤੇ ਕੈਨਬਰਾ ਦੇ ਵਿਚ 29 ਡਿਗਰੀ, ਮੈਲਬਨ ਦੇ ਵਿਚ ਬੱਦਲਵਾਈ ਰਹੇਗੀ 25 ਡਿਗਰੀ, ਐਡਲੇਡ ਦੇ ਵਿਚ ਦਿਨ ਸਾਫ਼ ਰਹੇਗਾ 31 ਡਿਗਰੀ, ਪਰਥ ਦੇ ਵਿਚ ਹਲਕੇ ਬੱਦਲ ਹੋ ਸਕਦੇ ਨੇ 31 ਡਿਗਰੀ, ਤੇ 33 ਡਿਗਰੀ ਤਾਪਮਾਨ ਅੱਜ ਕਰਦੀਨਲ ਛੱਟਾਂ ਡਾਰਵਿਨ ਦੇ ਵਿਚ, ਐਲਿਸ ਸਪ੍ਰਿੰਗ ਦੇ ਵਿਚ ਮੌਸਮ ਸਾਫ਼ ਰਹੇਗਾ, 37 ਡਿਗਰੀ ਗਰਮੀ ਹੋਏਗੀ, ਤੇ ਅੰਮ੍ਰਿਤਸਰ ਸਾਹਿਬ ਇਸ ਵੇਲੇ 10 ਡਿਗਰੀ ਤਾਪਮਾਨ ਹੈ, ਹਲਕੇ ਬੱਦਲ ਛਾਏ ਹੋਏ ਨੇ, ਤੇ ਦਿਨਾਂ ਨੂੰ 21 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਤੇ ਲਓ ਤੁਹਾਨੂੰ ਇਕ ਹੋਰ ਗੀਤ ਸੁਣਾਉਂਦੇ ਹਾਂ। ਇਹ ਗੀਤ ਫਿਲਮ ਲੈਲਾ ਮਜਨੂ ਦੇ ਵਿਚੋਂ ਲਿਆ ਗਿਆ ਹੈ। 1976 ਦੇ ਵਿਚ ਫਿਲਮ ਆਈ ਸੀ ਮੁਹੰਮਦ ਰਫੀ ਸਾਹਿਬ ਤੇ ਲਤਾ ਮੰਗੇਸ਼ਕਰ ਦੀ ਖੂਬਸੂਰਤ ਆਵਾਜ਼ ਦੇ ਵਿਚ।
ਅਬ ਅਗਰ ਹਮਸੇ ਖੁਦਾਈ ਭੀ ਖਫਾ ਹੋ ਜਾਏ, ਅਬ ਅਗਰ ਹਮਸੇ ਖੁਦਾਈ ਭੀ ਖਫਾ ਹੋ ਜਾਏ, ਗੈਰ ਮੁਮਕਿਨ ਹੈ ਕਿ ਦਿਲ ਦਿਲ ਸੇ ਜੁਦਾ ਹੋ ਜਾਏ, ਗੈਰ ਮੁਮਕਿਨ ਹੈ ਕਿ ਦਿਲ ਦਿਲ ਸੇ ਜੁਦਾ ਹੋ ਜਾਏ,
ਜਿਸਮ ਮਿਟ ਜਾਏ ਜਿਸਮ ਮਿਟ ਜਾਏ
दिन है कभी दिल से जुदा हो जाए अब अगर हमसे खुदाई भी खफा हो जाए अब अगर हमसे जंजीरों में जकड़े ये जमाने वाले लाख जंजीरों में जकड़े ये जमाने वाले तोड़ कर बंद निकल आएंगे आने वाले तोड़ कर बंद निकल आएंगे आने वाले शर्त इतनी है कि तू जलवान महा जाए शर्त इतनी है कि तू जलवान महा जाए गैर मुमकिन है कि दिल दिल से जुदा हो जाए गैर मुमकिन है कि दिल दिल से जुदा हो जाए अब अगर हमसे खुदाई भी खफा हो जाए अब अगर हमसे
तेज हवाएं घेरे कंद फेरा हमें हो तेज हवाएं घेरे
चाहे दुनिया में कयामत ही तबाह हो जाए चाहे दुनिया में कयामत ही तबाह हो जाए गैर मुमकिन है कि दिल दिल से जुदा हो जाए अब अगर हमसे
जी फिल्म लैला मजनू दे विचों गीत सुन रहे सी लता जी और रफी जी दी आवाज दे विच ਤੇ ਹੁਣ ਥੋੜੀਆਂ ਖਬਰਾਂ ਦੇ ਵੱਲ ਝਾਤੀ ਮਾਰਦੇ ਹਾਂ ਕਿਉਂਕਿ ਅਮਰੀਕ ਸਿੰਘ ਫਲੋਰਾ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਆਸਟ੍ਰੇਲੀਆ ਦੀ ਖਬਰ ਦੇ ਵਿਚ ਇਸ ਵੇਲੇ ਮੌਸਮ ਨਾਲ ਸਬੰਧਤ ਬਹੁਤ ਸਾਰੀਆਂ ਖਬਰਾਂ ਨੇ ਕਿਉਂਕਿ ਤਕਰੀਬਨ ਚਾਰ ਮੌਸਮ ਆਸਟ੍ਰੇਲੀਆ ਦੇ ਵਿਚ ਹੰਢਾਏ ਜਾ ਰਹੇ ਨੇ ਇਸ ਵੇਲੇ ਕਿਤੇ ਬਹੁਤ ਖਤਰਨਾਕ ਅੱਗਾਂ ਲੱਗੀਆਂ ਹੋਈਆਂ ਨੇ ਕਿਤੇ ਹੜ੍ਹ ਆਏ ਹੋਏ ਨੇ ਕਿਤੇ ਬਰਫ਼ ਪੈ ਰਹੀ ਹੈ ਕਿਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਜਿਹੜੇ ਮੀਂਹ ਨਾਰਥ ਕੁਈਨਜ਼ਲੈਂਡ ਦੇ ਵਿਚ ਪੈ ਕੇ ਹਟੇ ਨੇ ਉਸ ਦੀਆਂ ਰਿਪੋਰਟਸ ਹੁਣ ਸਾਹਮਣੇ ਆ ਰਹੀਆਂ ਨੇ ਤੇ ਬੰਦਿਆਂ ਦਾ ਨੁਕਸਾਨ ਜਿਹੜਾ ਜਾਨੀ ਬਹੁਤਾ ਜ਼ਿਆਦਾ ਨਹੀਂ ਹੋਇਆ ਪਰ ਪਸ਼ੂਆਂ ਦਾ ਨੁਕਸਾਨ ਬਹੁਤ ਹੋਇਆ ਤਕਰੀਬਨ 5 ਲੱਖ ਗਾਈਆਂ ਮਾਰੀਆਂ ਜਾ ਚੁੱਕੀਆਂ ਨੇ ਤੇ ਕੁਝ ਮਾਰੀਆਂ ਵੀ ਗਈਆਂ ਨੇ ਕੁਝ ਮਰੀਆਂ ਵੀ ਨੇ ਪਾਣੀ ਦੇ ਨਾਲ ਤੇ ਉਨ੍ਹਾਂ ਦੇ ਜਿਹੜੀਆਂ ਲੋਥਾਂ ਨੇ ਉਹ ਹੁਣ ਸੜ ਰਹੀਆਂ ਨੇ ਬਿਮਾਰੀ ਉਸ ਤੇ ਫੈਲ ਰਹੀ ਹੈ ਤੇ ਕੱਲਾ ਗਾਈਆਂ ਦਾ ਨੁਕਸਾਨ ਨਹੀਂ ਹੋਇਆ ਇਸ ਇਲਾਕੇ ਦੇ ਵਿਚ, ਕਹਿੰਦੇ ਨੇ ਤਕਰੀਬਨ 70% ਪਸ਼ੂ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵਿਚ ਗਾਈਆਂ ਵੀ ਨੇ ਤੇ ਹੋਰ ਵੀ ਜਿਹੜੇ ਕੁਦਰਤੀ ਉੱਤੇ ਕੈਂਗਰੂ ਨੇ, ਹੋਰ ਜਿਹੜੇ ਧਰਤੀ ਦੇ ਵਿਚ ਰਹਿਣ ਵਾਲੇ ਨੇ ਜਿਨ੍ਹਾਂ ਦੇ ਵਿਚੋਂ ਚੂਹੇ ਵੀ ਆ ਜਾਂਦੇ ਨੇ, ਕੁਛ ਹੋਪਿੰਗ ਜਿਹੜੇ ਜਾਨਵਰ ਨੇ ਉਹ ਵੀ ਆ ਜਾਂਦੇ ਨੇ, ਤੇ 70% ਵਾਈਪ ਆਊਟ ਹੋ ਚੁੱਕੇ ਨੇ। ਹੁਣ ਮੈਂ ਇੱਥੇ ਇਹ ਸੋਚਦਾ ਕਿ ਮਨੁੱਖ ਨੇ ਇਹ ਜਿਹੜੇ ਇਲਾਕੇ ਨੇ ਵਸਾ ਤਾਂ ਲਏ ਨੇ, ਪਰ ਸਦੀਆਂ ਤੋਂ ਜੁਗਾਂ ਜੁਗੰਤਰਾਂ ਤੋਂ ਇਹ ਇਲਾਕੇ ਖਾਲੀ ਪਏ ਨੇ, ਤੇ ਕਿਉਂ ਖਾਲੀ ਪਏ ਨੇ ਇਹ ਹੁਣ ਅਸੀਂ ਦੇਖ ਹੀ ਲਿਆ ਕਿ ਜਦੋਂ ਹੜ੍ਹ ਆਉਂਦੇ ਨੇ, ਸੈਲਾਬ ਆਉਂਦੇ ਨੇ ਤਾਂ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਹੋਣਗੀਆਂ, ਇਸ ਕਰਕੇ ਇੱਥੇ ਮਨੁੱਖ ਨੇ ਰਹਿਣਾ ਠੀਕ ਨਹੀਂ ਸਮਝਿਆ। ਪਰ ਹੁਣ ਅਸੀਂ ਗੈਰ ਕੁਦਰਤੀ ਤਰੀਕੇ ਨਾਲ ਇੱਥੇ ਵਸਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਫਿਰ ਅਸੀਂ ਕੁਦਰਤ ਨੂੰ ਇਲਜ਼ਾਮ ਦੇ ਰਹੇ ਹਾਂ ਕੁਦਰਤ ਬਦਲ ਗਈ ਆ, ਕੁਦਰਤ ਇਸ ਤਰ੍ਹਾਂ ਹੋ ਗਈ ਆ, ਕਲਾਈਮੇਟ ਚੇਂਜ ਹੋ ਗਈ ਆ। ਹੋ ਸਕਦਾ ਹੈ ਕਿ ਸਦੀਆਂ ਤੋਂ ਇੱਦਾਂ ਹੀ ਹੋਵੇ, ਜੁਗਾਂ ਜਗੰਤਰਾਂ ਤੋਂ ਇੱਦਾਂ ਹੀ ਚੱਲਦਾ ਹੋਵੇ, ਅਸੀਂ ਜਾ ਕੇ ਉੱਥੇ ਵਸੀਏ ਹੋਈਏ ਤੇ ਸਾਨੂੰ ਪਹਿਲੀ ਵਾਰੀ ਇਹ ਮਹਿਸੂਸ ਹੋਇਆ ਹੋਵੇ। ਇਸ ਦਾ ਮਤਲਬ ਇਹ ਨਹੀਂ ਕਿ ਜੇ 30-40 ਸਾਲ 100 ਸਾਲ ਉੱਥੇ ਹੜ੍ਹ ਨਹੀਂ ਆਇਆ, ਅੱਗਾਂ ਨਹੀਂ ਲੱਗੀਆਂ ਤਾਂ ਉੱਥੇ ਕਦੇ ਵੀ ਨਾ ਆਇਆ ਹੋਵੇ। ਸੋ ਅਸੀਂ ਹਰ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਨਾਲ ਜੋੜਦੇ ਹਾਂ ਕਿ ਜਿਹੜਾ ਲਾਈਫ ਟਾਈਮ ਹੈ 100 ਸਾਲ 50 ਸਾਲ 60 ਸਾਲ ਇਹੀ ਖਰੇ ਟਾਈਮ ਲਾਈਨ ਹੈ, ਲੱਖਾਂ ਸਾਲਾਂ ਤੋਂ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਹ ਜ਼ਿੰਦਗੀ ਚੱਲ ਰਹੀ ਹੈ, ਕਰੋੜਾਂ ਤੋਂ ਮੇਰੇ ਅਰਬਾਂ ਖਰਬਾਂ ਤੋਂ ਚੱਲ ਰਹੀ ਹੈ। ਸੋ ਜਿੱਥੇ ਵਸੋਂ ਨਹੀਂ ਹੋਣੀ ਚਾਹੀਦੀ ਉੱਥੇ ਵੀ ਵਸੋਂ ਹੋ ਰਹੀ ਹੈ, ਤੇ ਜਦੋਂ ਕੋਈ ਕੁਦਰਤੀ ਆਫ਼ਤ ਆਉਂਦੀ ਹੈ ਜਿਹੜੀ ਕਿ ਸਿਸਟਮ ਦੇ ਵਿੱਚ ਹੀ ਹੁੰਦੀ ਹੈ, ਤੇ ਅਸੀਂ ਫਿਰ ਰੱਬ ਨੂੰ ਗਾਲਾਂ ਕੱਢਦੇ ਹਾਂ, ਅਸੀਂ ਕੁਦਰਤ ਨੂੰ ਗਾਲਾਂ ਕੱਢਦੇ ਹਾਂ, ਅਸਲ ਦੇ ਵਿੱਚ ਬੰਦਾ ਉੱਥੇ ਹੋਣਾ ਹੀ ਨਹੀਂ ਚਾਹੀਦਾ। ਹੁਣ ਗਾਈਆਂ ਆ ਜਿਹੜੀਆਂ, ਗਾਈਆਂ ਇਸ ਧਰਤੀ ਤੇ ਨਹੀਂ ਸੀਗੀਆਂ, ਪਹਿਲਾਂ ਵੀ ਨਹੀਂ ਸੀਗੀਆਂ, ਤੇ ਇਹ ਕੁਦਰਤੀ ਤੌਰ ਤੇ ਇਹ ਧਰਤੀ ਝੱਲ ਨਹੀਂ ਰਹੀ ਇਹਨਾਂ ਪਸ਼ੂ ਪੰਛੀਆਂ ਨੂੰ। ਸੋ ਇਸ ਕਰਕੇ ਆਪਣਾ ਜਿਹੜਾ ਕਹਿਰ ਹੈ ਉਹ ਤਾਂ ਵਰਤਾਣਾ ਹੀ ਵਰਤਾਣਾ, ਜਿਹੜਾ ਉਹਨੇ ਨੈਚੁਰਲ ਲਿਖਿਆ ਹੋਇਆ, ਤੇ ਜਿਹੜਾ ਮੂਹਰੇ ਪਸ਼ੂ ਹੈ ਜਿਹੜਾ ਧਰਤੀ ਨੂੰ ਨਹੀਂ ਬਿਲੋਂਗ ਕਰਦਾ ਉਹ ਝੱਲ ਨਹੀਂ ਪਾਉਂਦਾ ਫਿਰ। ਸੋ 70% ਜਿਹੜੀ ਗਾਈਆਂ ਦੀ ਆਬਾਦੀ ਆ ਉਹ ਖਤਮ ਹੋ ਚੁੱਕੀ ਹੈ ਕੁਈਨਜ਼ਲੈਂਡ ਦੇ ਵਿੱਚੋਂ। ਖ਼ਬਰ ਇਹ ਵੀ ਆ ਰਹੀ ਸੀ ਕਿ ਕੁਝ ਕਿਸਾਨ ਜਿਹੜੇ ਨੇ ਕੁਈਨਜ਼ਲੈਂਡ ਦੇ ਹੁਣ ਟਸਮੈਨੀਆ ਵੱਲ ਨੂੰ ਰੁੱਖ ਕਰ ਰਹੇ ਨੇ, ਟਸਮੈਨੀਆ ਦੇ ਵਿੱਚ ਵੀ ਬਹੁਤ ਵੱਡੀਆਂ ਵੱਡੀਆਂ ਚਰਾਂਦਾ ਨੇ, ਉੱਥੇ ਜਾ ਰਹੇ ਨੇ। ਪਰ ਗੱਲ ਇਹ ਹੈ ਕਿ ਉੱਥੇ ਠੰਡ ਪੈਂਦੀ ਹੈ, ਇੰਨਾ ਤੇਜ਼ ਨਹੀਂ ਚੱਲ ਰਿਹਾ ਚੱਲੇਗਾ, ਉੱਥੇ ਟਾਈਮ ਲੱਗੇਗਾ ਗਾਈਆਂ ਨੂੰ ਵੀ, ਫਾਰਮਰਾਂ ਨੂੰ ਵੀ ਐਡਜਸਟ ਹੋਣ ਨੂੰ। ਤਾਂ ਲਓ ਜੀ ਫਿਰ ਹੁਣ ਇੱਦਾਂ ਕਰਦੇ ਹਾਂ ਕਿ ਸੱਜਣਾ ਮਿੱਤਰਾਂ ਨੂੰ ਨਾਲ ਲੈ ਕੇ ਉਸ ਤੋਂ ਬਾਅਦ ਨਾ ਫਿਰ ਇੱਕ ਗੀਤ ਤੁਹਾਨੂੰ ਸੁਣਾਉਂਦੇ ਹਾਂ। ਗੌਰਵ ਸ਼ਰਮਾ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਗੌਰਵ ਜੀ। ਜਸਵਿੰਦਰਪਾਲ ਕੌਰ ਢਿੱਲੋਂ ਮੈਲਬਨ ਤੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਸੁਣ ਰਹੇ ਹਾਂ ਜੀ 1 ਮਹੀਨੇ ਬਾਅਦ, ਬਿਕੋਜ਼ ਵੈਂਟ ਟੂ ਇੰਡੀਆ, ਵਿਚਾਰ ਬਹੁਤ ਸੋਹਣਾ ਸੀ। ਦੇਖੋ ਮੈਂ ਵੀ ਪਿਛਲੇ ਹਫ਼ਤੇ ਹੀ ਸ਼ੁਰੂ ਕੀਤਾ ਜੀ ਜਸਵਿੰਦਰ ਜੀ, ਤੇ ਪ੍ਰੋਗਰਾਮ ਤੁਸੀਂ ਬਹੁਤੇ ਨਹੀਂ ਮਿਸ ਕੀਤੇ, ਇੱਕੋ ਹੀ ਕੀਤਾ ਪ੍ਰੋਗਰਾਮ, ਕਿਉਂਕਿ ਮੈਂ ਤਕਰੀਬਨ 5 ਪ੍ਰੋਗਰਾਮ ਮਿਸ ਕਰ ਗਿਆ ਸੀ। ਤਾਂ ਚਲੋ ਹੁਣ ਆਪਾਂ ਤੁਹਾਨੂੰ ਇੱਕ ਗੀਤ ਸੁਣਾਉਂਦੇ ਹਾਂ। ਗੀਤ ਹੈ ਜੀ ਗੁਰਸੇਵਕ ਸੋਨੀ ਦਾ ਦਗਾ, ਨਵਾਂ ਹੀ ਆਇਆ ਤੇ ਗੀਤ ਮੈਨੂੰ ਸੋਹਣਾ ਲੱਗਦਾ, ਤੇ ਆਓ ਗੀਤ ਸੁਣਦੇ ਹਾਂ। ਗੀਤ ਤੋਂ ਬਾਅਦ ਫਿਰ ਅਮਰੀਕ ਸਿੰਘ ਫਲੋਰਾ ਹੁਣਾਂ ਨੂੰ ਲੈਂਦੇ ਹਾਂ।
ਮਤਲਬ ਥੋੜੀ ਦੁਨੀਆ छेक ना करिए जी यार बना के थी पैन ते अख ना तरिए जी जिस थाली बिच खाइए कदे छेक ना करिए जी यार बना के थी पैन ते अख ना तरिए जी अपनी औकात ਸੋਚੇ ਇਹ ਗੱਲਾਂ ਨਹੀਂ ਚੰਗੀਆਂ ਜਿਨ੍ਹਾਂ ਲਈ ਹਮੇਸ਼ਾ ਅਸਾਂ ਦੁਆਵਾਂ ਨੇ ਮੰਗੀਆਂ ਉਹਨਾਂ ਲਈ ਬੁਰਾ ਸੋਚੇ ਇਹ ਗੱਲਾਂ ਨਹੀਂ ਚੰਗੀਆਂ ਦੁੱਖੀ ਸੁੱਖੀ ਖਾ ਕੇ ਰੱਬ ਦਾ ਉਹਨੀ ਦੁੱਖੀ ਸੁੱਖੀ ਖਾ ਕੇ ਰੱਬ ਦਾ ਸ਼ੁਕਰ ਮਨਾਈ ਦਾ ਆਪਣਿਆਂ ਨਾਲ ਕਦੇ ਦਰਾਂ ਨਹੀਂ ਕਮਾਈ ਦਾ
ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ
ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਤੁਸੀਂ ਜੁੜੇ ਹੋਏ ਹੋ ਇਸ ਵੇਲੇ ਹਰਮਨ ਰੇਡੀਓ ਦੇ ਨਾਲ ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਮੇਰੇ ਨਾਲ ਸਿਡਨੀ ਤੋਂ ਅਮਰੀਕ ਸਿੰਘ ਫਲੋਰਾ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਭਾਜੀ ਗੁੱਡ ਮਾਰਨਿੰਗ
ਗੁੱਡ ਮਾਰਨਿੰਗ ਅਮਨਦੀਪ ਗੁੱਡ ਮਾਰਨਿੰਗ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਅਤੇ ਆਸ ਕਰਦੇ ਹਾਂ ਕਿ ਉਨ੍ਹਾਂ ਦਾ ਵੀਕਐਂਡ ਬਹੁਤ ਵਧੀਆ ਚੜਿਆ ਹੋਵੇਗਾ ਖੁਸ਼ੀਆਂ ਕਿਹੜੇ ਮਾਣ ਰਹੇ ਹੋਣਗੇ ਅਤੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੋਣਗੇ ਜੀ ਅਮਨਦੀਪ
ਹਾਂਜੀ ਪਹਿਲਾਂ ਤਾਂ ਇਹ ਦੱਸੋ ਸਿਡਨੀ ਦਾ ਮੌਸਮ ਕਿਹੋ ਜਿਹਾ ਗਰਮੀ ਘਟੀ ਜਾਂ ਨਹੀਂ
ਅਮਨਦੀਪ ਮੈਨੂੰ ਲੱਗਦਾ ਕਿ ਗਰਮੀ ਕਾਫੀ ਘੱਟ ਗਈ ਆ ਜਿੱਦਾਂ ਹੁਣ ਸਿਆਲ ਆਉਣਾ ਬਿਲਕੁਲ ਸ਼ੁਰੂ ਹੋ ਗਿਆ ਅੱਜ ਥੋੜੇ ਥੋੜੇ ਮੌਸਮ ਵਿਚ ਠੰਡਕ ਪਾਈ ਜਾ ਰਹੀ ਹੈ
ਅਮਰੀਕ ਜੀ ਉਦਾਂ ਸਿਆਲ ਵਰਗੇ ਦਿਨ ਹੈ ਪਰ ਸਿਆਲ ਤਾਂ ਨਹੀਂ ਹਜੇ ਆਇਆ ਹੋਣਾ ਇਹ ਤਾਂ ਫਰਵਰੀ ਚੱਲ ਰਹੀ ਹੈ ਬਰਸਾਤਾਂ ਸ਼ੁਰੂ ਹੋਣੀਆਂ ਅਜੇ ਤਾਂ
ਜੀ ਅਮਨਦੀਪ ਇੱਥੇ ਵੈਸੇ ਅੱਜ ਕੱਲ ਜਿੱਦਾਂ ਗਲੋਬਲ ਵਾਰਮਿੰਗ ਦਾ ਚੱਲ ਰਿਹਾ ਵਰਤਾਰਾ ਇੱਥੇ ਕਦੇ ਵੀ ਸਿਆਲ ਆ ਸਕਦਾ ਕਦੇ ਵੀ ਗਰਮੀ ਆ ਸਕਦੀ ਹੈ ਕਦੇ ਵੀ ਬਰਸਾਤ ਆ ਸਕਦੀ ਆ ਨਾ ਕੇਵਲ ਇੱਥੇ ਸਾਰੇ ਸੰਸਾਰ ਵਿਚ ਇਹ ਵਰਤਾਰਾ ਜਿਹੜਾ ਚਾਲੂ ਹੋ ਚੁੱਕਿਆ ਆ ਮੇਰੇ ਕਹਿਣ ਦਾ ਭਾਵ ਇਹ ਸੀ ਕਿ ਸਿਆਲ ਵਰਗਾ ਜਿਹੜਾ ਦਿਨ ਆ ਉਹ ਅੱਜ ਹੋ ਸਕਦਾ ਆ ਤਾਂ ਥੋੜਾ ਥੋੜਾ ਹੈ ਵੀ ਇਹ ਵਰਤਾਰਾ ਜਿਹੜਾ ਸਾਰੀ ਦੁਨੀਆਂ ਵਿਚ ਇਸ ਵੇਲੇ ਵਰਤ ਰਿਹਾ ਇਨਕਨਸਿਸਟੈਂਟ ਵੈਦਰ ਪੈਟਰਨ ਜਿਹੜਾ ਆ ਉਹ ਦੇਖਣ ਨੂੰ ਅਮਨਦੀਪ ਹਰ ਪਾਸੇ ਮਿਲ ਰਿਹਾ ਤੇ ਜਿਹੜੇ ਅੱਗੇ ਸਰਟਨ ਵੈਦਰ ਪੈਟਰਨ ਹੁੰਦੇ ਸੀ ਉਹ ਅਲੋਪ ਹੁੰਦੇ ਜਾ ਰਹੇ ਆ, ਤੇ ਉਹਨਾਂ ਨੂੰ ਇਨਕਨਸਿਸਟੈਂਟ ਵੈਦਰ ਪੈਟਰਨ ਨੇ ਜਿਹੜੇ ਉਹ ਉਹਨਾਂ ਦੀ ਭਰਪਾਈ ਕਰ ਰਹੇ ਜਾਂ ਸਾਨੂੰ ਮਿਲ ਰਹੇ ਆ। ਇਹ ਇਹ ਚੰਗੀ ਗੱਲ ਆ ਜਾਂ ਮਾੜੀ ਗੱਲ ਇਹ ਪਤਾ ਨਹੀਂ ਆ, ਲੇਕਿਨ ਹੁਣ ਜਿਹੜੇ ਲੋਕ ਆ ਉਹ ਇੱਦਾਂ ਦੀਆਂ ਜਿਹੜੀ ਕੰਡੀਸ਼ਨ ਹੈ ਚੇਂਜਿੰਗ ਕੰਡੀਸ਼ਨ ਨੂੰ ਕਾਫੀ ਅਡੈਪਟੇਬਲ ਵੀ ਹੋ ਚੁੱਕੇ ਆ।
ਜੀ ਬਿਲਕੁਲ। ਲਓ ਆਪਾਂ ਹੁਣ ਆਪਣੇ ਸੱਜਣਾ ਮਿੱਤਰਾਂ ਦੇ ਮੈਸੇਜ ਪੜ੍ਹਦੇ ਆਂ। ਤੇ ਰਾਜ ਮਹਿੰਦਰ ਹੁਣੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਚੰਗੇ ਕੰਮ ਕਰਦੇ ਰਹੋ, ਕੋਈ ਮੁੱਲ ਪਾਵੇ ਜਾਂ ਨਾ ਪਾਵੇ, ਕਿਉਂਕਿ ਸੂਰਜ ਵੀ ਉਦੋਂ ਚੜਦਾ ਜਦੋਂ ਕਰੋੜਾਂ ਲੋਕ ਸੁੱਤੇ ਹੁੰਦੇ ਹਨ। ਬਿਲਕੁਲ, ਬਹੁਤ ਵਧੀਆ ਵਿਚਾਰ ਹੈ ਜੀ। ਲੱਕੀ ਖਰੜਾ ਹੁਣੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਵੀਰ ਸਿੰਘ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਗੁਰਪ੍ਰੀਤ ਸਾਡੇ ਨਾਲ ਜੁੜੇ ਨੇ, ਕੀ ਹਾਲ ਚਾਲ ਹੈ ਜੀ? ਠੀਕ ਠਾਕ ਹੋ? ਹਾਂਜੀ, ਇਹ ਗੁਰਪ੍ਰੀਤ ਐਡਲੇਟ ਤੋਂ ਸਾਨੂੰ ਮਿਲੇ ਸੀ, ਸਾਡੇ ਮੇਲ ਹੋਏ ਸੀ ਜੀ ਮਿੰਟੂ ਭਾਜੀ ਦੇ ਬੇਟੇ ਦੇ ਵਿਆਹ ਦੇ ਵਿਚ। ਤੇ ਹਾਂਜੀ, ਤੁਹਾਡੇ ਹਸਬੈਂਡ ਤੇ ਦੋ ਬੋਇਜ਼। ਹਾਂਜੀ ਬਿਲਕੁਲ, ਮੇਰੇ ਕੋਲ ਤਸਵੀਰਾਂ ਵੀ ਪਈਆਂ ਨੇ। ਨਾਈਸ ਮੀਟਿੰਗ ਯੂ। ਬਿਲਕੁਲ ਜੀ ਬਿਲਕੁਲ, ਬਹੁਤ ਵਧੀਆ ਲੱਗਿਆ। ਬਾਕੀ ਅਮਰੀਕ ਭਾਜੀ ਬਹੁਤ ਸਾਰੇ ਉਥੇ ਆਪਾਂ ਸੱਜਣਾ ਮਿੱਤਰਾਂ ਨੂੰ ਮਿਲੇ ਵਿਆਹ ਦੇ ਵਿਚ, ਚੰਗਾ ਲੱਗਿਆ। ਤੇ ਇਕ ਗੱਲ ਬੜੀ ਇੰਟਰਸਟਿੰਗ ਸਰਬਜੀਤ ਨੇ ਕੀਤੀ, ਕਿਉਂਕਿ ਮੇਰੇ ਨਾਲ ਸਰਬਜੀਤ ਵੀ ਸੀ ਨਾ, ਤੇ ਕਹਿੰਦੇ ਵੀ ਫੇਸਬੁੱਕ ਤੇ ਸਾਰਿਆਂ ਨੂੰ ਅਸੀਂ ਜਾਣਦੇ ਸੀਗੇ, ਬਾਈ ਫੇਸ ਤਾਂ ਜਾਣਦੇ ਆ ਨਾ, ਕਿਉਂਕਿ ਅਮਰੀਕ ਜੀ ਤੁਹਾਨੂੰ ਪਤਾ ਕਿ ਉੱਥੇ ਆਪਾਂ ਜਦੋਂ ਆਪਣੀ ਪ੍ਰੋਫਾਈਲ ਫੋਟੋ ਲਾਉਂਦੇ ਹਾਂ ਤਾਂ ਸਿਰਫ ਫੇਸ ਦੀ ਲਾਉਂਦੇ ਆਪਣੇ, ਹੈ ਨਾ। ਤੇ ਕਹਿੰਦੇ ਵੀ ਹੁਣ ਇੱਦਾਂ ਹੋਇਆ ਕਿ ਫੇਸਬੁੱਕ ਤੇ ਫੇਸ ਦੇ ਜ਼ਰੀਏ ਤਾਂ ਜਾਣਦੇ ਸੀ, ਪਰ ਹੁਣ ਵਿਆਹ ਦੇ ਵਿਚ ਨਾ ਹੁਣ ਹਾਈਟ ਦੇ ਲਹਿਜ਼ੇ ਨਾਲ ਵੀ ਜਾਣਨ ਲੱਗ ਪਏ ਕਿ ਕਿੰਨੀ ਕੁ ਹਾਈਟ ਹੈ ਬੰਦੇ ਦੀ ਰੀਅਲ ਟਾਈਮ ਮਿਲਣ ਚ।
ਉਹ ਵੀ ਹੁਣ ਉਹਦੇ ਅਨੁਸਾਰ ਜਾਣਨ ਲੱਗ ਪਏ ਜਾਂ ਉਹਦੇ ਦੁਆਰਾ ਜਾਣਨ ਲੱਗ ਪਏ ਆ। ਫੇਸਬੁੱਕ ਤੇ ਫੋਟੋ ਦੇਖ ਕੇ ਨੀ ਪਹਿਚਾਣਿਆ ਜਾਂਦਾ। ਫੇਸਬੁੱਕ ਤੁਸੀਂ ਅਸਲ ਵਿਚ ਪਹਿਚਾਣ ਉਦੋਂ ਹੁੰਦੀ ਜਦੋਂ ਤੁਸੀਂ ਆਪਣੇ ਸਾਹਮਣੇ ਹੁੰਦੇ ਆ। ਕਈ ਵਾਰੀ ਭਰਮ ਪਏ ਹੁੰਦੇ ਗੇ, ਅਸੀਂ ਪਤਾ ਨੀ ਕਿੰਨੇ ਸੋਹਣੇ ਆ, ਪਤਾ ਨੀ ਸਾਡੀ ਕਿੰਨੀ ਕੁ ਪਰਸਨੈਲਿਟੀ ਆ। ਜਿਸ ਵੇਲੇ ਸਾਨੂੰ ਬੰਦੇ ਮਿਲਦੇ ਆ ਨਾ, ਫੇਰ ਤੁਹਾਡੀ ਉਹ ਜਿਹੜੀ ਹਵਾ ਬਣੀ ਹੋਈ ਹੁੰਦੀ ਨਿਕਲ ਜਾਂਦੀ, ਸਾਡਾ ਇੱਦਾਂ ਹੋ ਚੁੱਕੀ ਆ। ਤਾਂ ਮੈਂ ਕਹਿੰਦਾ
ਉੱਤੇ ਵੀ ਪਤਾ ਲੱਗਦਾ ਉਹ ਆਹ ਅਮਰੀਕ ਫਲੋਰਾ, ਆਹ ਮਿੰਟੂ ਬਰਾੜ, ਤੁਸੀਂ ਉਧਰ ਨੂੰ ਇਸ਼ਾਰਾ ਕਰ ਰਹੇ ਤੁਸੀਂ, ਮੈਂ ਵੀ ਨਾਲੇ ਸੀ। ਲੈ ਚਲੋ, ਕਹਿੰਦੇ ਛੱਡੋ ਪਰੇ, ਚਲੋ ਕਬੱਡੀ ਦਾ ਮੈਚ ਦੇਖਦੇ
ਹਾਂ।
ਹਾਂ ਗੱਲਾਂ ਤਾਂ ਕਹਿੰਦੇ ਗੱਲਾਂ ਏਦਾਂ ਲੱਗਦੇ ਜਿੱਦਾਂ ਬਹੁਤ ਮਤਲਬ ਸੱਤ ਸੱਤ ਫੁੱਟੇ ਹੁੰਦੇ ਆ, ਬੜੇ ਮਹਾਨ। ਚਲੋ ਉਹ ਮੈਂ ਤਾਂ ਉਹਨੂੰ ਕਹਿੰਦਾ, ਮੈਂ ਕਿਹਾ ਕੱਲੀ ਕੱਲੀ ਹਾਈਟ ਤੇ ਹਾਈਟ ਦਾ ਐਟਰੀਬਿਊਟ ਨੀ ਮਿਲਿਆ ਹੁਣ ਨਾਲ, ਤੇ ਮੋਟਾਈ ਦਾ ਵੀ ਮਿਲ ਗਿਆ। ਕਈ ਬੰਦੇ ਪਤਲੇ ਦਿਸਦੇ ਨਾ, ਤੇ ਫਿਰ ਹੁੰਦੇ ਮੋਟੇ ਨੇ ਅਸਲ ਚ। ਤੇ ਖੈਰ, ਸਾਡੇ ਨਾਲ ਸੁਖਜਿੰਦਰ ਸਿੰਘ ਵੀ ਆ ਗਏ ਨੇ ਹੋਰਸ਼ਮ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨਜ਼ਾਰਾ ਆ ਰਿਹਾ ਜੀ ਪ੍ਰੋਗਰਾਮ ਸੁਣ ਕੇ। ਲਓ ਜੀ, ਨਜ਼ਾਰੇ ਆਣ ਦਿਓ ਤੇ ਨਜ਼ਾਰੇ ਜਾਣ ਦਿਓ। ਆਪਾਂ ਇਨ੍ਹਾਂ ਦੇ ਪਿੰਡ ਟਕਾਰਲੇ ਦੀ ਵੀ ਗੱਲ ਕਰਨੀ ਆ ਥੋੜੀ ਦੇਰ ਬਾਅਦ ਸਕੂਲਾਂ ਦੇ, ਪਰ ਉਸ ਤੋਂ ਪਹਿਲਾਂ ਅਮਰੀਕ ਜੀ ਕੁਛ ਖਬਰਾਂ ਸੀਗੀਆਂ ਜਿਹੜੀਆਂ ਆਪਾਂ ਸਾਂਝੀਆਂ ਕਰਨੀਆਂ। ਪਹਿਲਾਂ ਤਾਂ ਜਿਹੜਾ ਇੰਡੀਆ ਦੇ ਵਿਚ ਜੰਮੂ ਕਸ਼ਮੀਰ ਦੇ ਵਿਚ ਭਾਣਾ ਵਾਪਰਿਆ, ਉਥੇ ਦੀ ਆਪਾਂ ਗੱਲ ਕਰ ਲਈਏ। ਤੇ ਹੁਣ ਜਿਹੜੀ ਤਾਜ਼ਾ ਖਬਰ ਇਹ ਹੈ ਕਿ ਪੁਲਵਾਮਾ ਦੇ ਵਿਚ ਜਿਹੜਾ ਆਤਮਘਾਤੀ ਹਮਲਾ ਹੋਇਆ, ਜਿਸ ਦੇ ਵਿਚ ਤਕਰੀਬਨ 40 ਤੋਂ ਉੱਤੇ CRP ਦੇ ਜਵਾਨ ਸ਼ਹੀਦ ਹੋ ਗਏ ਨੇ, ਉਨ੍ਹਾਂ ਦੇ ਸਬੰਧ ਦੇ ਵਿਚ ਹੁਣ PM ਨੇ ਕਮਾਂਡ ਸੰਭਾਲੀ ਹੈ ਜੀ। ਤੇ ਉਨ੍ਹਾਂ ਨੇ ਸੁਰੱਖਿਆ ਬਲਾਂ ਨੂੰ ਖੁੱਲੀ ਛੁੱਟੀ ਦੇ ਦਿੱਤੀ ਆ। ਤੇ ਖਬਰਾਂ ਇਹ ਲੱਗ ਰਹੀਆਂ, ਦਿਨ ਸਮਾਂ ਤੇ ਸਥਾਨ ਖੁਦ ਤੈਅ ਕਰੋ ਤੇ ਬਦਲਾ ਲਓ। ਹੁਣ ਗੱਲ ਇਹ ਹੈ ਵੀ ਬਦਲਾ ਲਓ ਕਿਹਦੇ ਲਈ, ਹੈ ਨਾ, ਕਿਹਦੇ ਤੋਂ ਲੈਣਾ ਬਦਲਾ, ਹੈ ਨਾ।
ਤਾਂ
ਹੁਣ ਇਹ ਕਿ ਆਈ ਡੋਂਟ ਨੋ, ਮਤਲਬ ਹਜੇ ਤੱਕ ਤਾਂ ਮਤਲਬ ਜਿਹੜੀ ਜਿੰਮੇਵਾਰੀ ਆ ਉਹ ਇੱਕ ਪਾਕਿਸਤਾਨ ਦੀ, ਜਿਹੜੀ ਪਾਕਿਸਤਾਨ ਦੇ ਵਿਚ ਐਸਟੈਬਲਿਸ਼ਡ ਇੱਕ ਜਥੇਬੰਦੀ ਆ, ਉਹਨ ਲਈ ਆ, ਹਨਾ। ਹੁਣ ਰੌਲਾ ਇਹ ਆ ਵੀ ਇਸ ਤਰ੍ਹਾਂ ਭਾਰਤ ਦੇ ਵਿਚ ਵੀ ਕਈ ਜਥੇਬੰਦੀਆਂ ਨੇ ਜਿਹੜੀਆਂ ਗੈਰ ਕਾਨੂੰਨੀ ਨੇ, ਤੇ ਅਗਰ ਇਹ ਕੋਈ ਕਿਤੇ ਵਾਰਦਾਤ ਕਰਦੇ ਨੇ, ਮਤਲਬ ਆਸਟ੍ਰੇਲੀਆ ਦੇ ਵਿਚ ਹੀ ਕਰ ਦਿੰਦੇ ਨੇ, ਤਾਂ ਕੀ ਉਹ ਇੰਡੀਆ ਤੇ ਹਮਲਾ ਕਰ ਦੇਣਗੇ, ਇੰਡੀਆ ਨੂੰ ਖੁੱਲੀ ਛੁੱਟੀ ਦੇ ਦੇਣਗੇ? ਸੋ ਇਹ ਨਾ ਕਾਫੀ ਗੁੰਝਲਦਾਰ ਹੈ ਇਹ ਜਿਹੜੇ ਕਮਾਂਡ, ਜਾਣੀ ਕਿ ਬਿਆਨ ਦੇਣੇ ਫਿਲਮਾਂ ਵਾਂਗਰ, ਸਨੀ ਦਿਓਲ ਵਾਂਗਰ, ਦਿਨ ਸਮਾਂ ਸਥਾਨ ਖੁਦ ਤੈਅ ਕਰੋ ਤੇ ਬਦਲਾ ਲਓ। ਉਹ ਹੁਣ ਇੱਥੇ ਆਪਾਂ ਥੋੜੀ ਜਿਹੀ ਗੱਲ ਕਰਦੇ ਹਾਂ ਕਿ ਪਹਿਲੀ ਗੱਲ ਤਾਂ ਜਿਹੜੇ ਨਿਰਦੋਸ਼ ਮਾਵਾਂ ਦੇ ਪੁੱਤ ਸ਼ਹੀਦ ਹੋਏ ਨੇ ਉਹ ਤੇ ਜਿਹੜੇ ਲਗਾਤਾਰ ਹੋ ਰਹੇ ਨੇ ਦੋਨਾਂ ਪਾਸਿਆਂ ਤੋਂ ਜਿਹੜੇ ਸਿਵਿਲੀਅਨਸ ਵੀ ਮਾਰੇ ਜਾ ਰਹੇ ਨੇ ਤੇ ਜਾ ਕਹਿ ਲਓ ਕਿ ਜਿਹੜੇ ਥੋੜੇ ਬਹੁਤੇ ਸਿੰਪਤੀ ਵੀ ਰੱਖਦੇ ਨੇ ਉਥੋਂ ਦੇ ਜੁਝਾਰੂਆਂ ਨਾਲ ਉਹਨਾਂ ਉਹ ਵੀ ਮਾਰੇ ਜਾਂਦੇ ਨੇ ਉਹ ਵੀ ਇੱਕ ਕਹਿ ਲਓ ਕਿ ਘੁੰਮਣ ਘੇਰੀ ਚ ਫਸੇ ਹੋਏ ਨੇ ਜਿਨ੍ਹਾਂ ਕੋਲ ਹੋਰ ਕੋਈ ਰਾਹ ਨਹੀਂ ਹੁੰਦਾ ਕਈ ਵਾਰੀ ਧੱਕੇ ਨਾਲ ਉਹਨਾਂ ਨੂੰ ਆਪਣੇ ਨਾਲ ਜੋੜਦੇ ਨੇ ਜਥੇਬੰਦੀਆਂ ਤੇ ਉਹ ਵੀ ਫਿਰ ਮਾਰੇ ਜਾ ਰਹੇ ਨੇ ਇੱਕ ਜਾਣੀ ਕਿ ਇਹ ਘੁੰਮਣ ਘੇਰੀ ਆ ਜਿਹਦੇ ਵਿਚ ਸਾਰੇ ਮਤਲਬ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਹੈ ਤਾਂ ਇਸ ਦੇ ਉੱਤੇ ਕੋਈ ਸਾਰਥਕ ਹੱਲ ਜਾਂ ਗੱਲ ਨਹੀਂ ਹੋ ਰਹੀ ਦੋਨਾਂ ਦੇਸ਼ਾਂ ਵੱਲੋਂ ਕਿਉਂਕਿ ਉਹ ਸਾਰਾ ਜਿਹੜਾ ਹੁਣ ਦੇਖੋ ਹਥਿਆਰ ਵਗੈਰਾ ਸਪਲਾਈ ਹੋ ਰਿਹਾ ਇਹ ਤਾਂ ਪਤਾ ਹੀ ਹੈ ਕਿ ਪਾਕਿਸਤਾਨ ਦੇ ਵਿਚ ਜਿਹੜਾ ਪਾਕਿਸਤਾਨ ਦਾ ਰੁੱਖ ਹੈ ਕਸ਼ਮੀਰ ਨੂੰ ਆਜ਼ਾਦ ਕਰਾਉਣਾ ਕਸ਼ਮੀਰ ਨੂੰ ਆਜ਼ਾਦ ਕਰਾਉਣਾ ਜਿਹੜਾ ਉਹਨੇ ਆਜ਼ਾਦ ਕਰਾਉਣਾ ਸੀ ਉਹ ਕਰਵਾਈ ਬੈਠੇ ਆ ਉਹਨਾਂ ਨੂੰ ਦਿੱਤਾ ਹੋਇਆ ਤੇ ਉਹ ਗਾਂਹ ਹੋਰ ਫਿਰ ਵਧੇ ਜਾ ਰਹੇ ਨੇ ਹਨਾ ਤੁਹਾਡੇ ਕੀ ਰਾਏ ਆ ਪਹਿਲਾਂ ਆਪਣੀ ਟਿੱਪਣੀ ਦੱਸੋ ਇਹਦੇ ਬਾਰੇ
ਅਮਰੀਕ ਇਹ ਬਹੁਤ ਗੁੰਝਲਦਾਰ ਮਸਲਾ ਆ ਪਹਿਲਾਂ ਤਾਂ ਮੈਂ ਇੱਥੇ ਬੜਾ ਅਫਸੋਸ ਜ਼ਾਹਰ ਕਰਦਾ ਕਿ ਜਿਹਨੇ ਮਾਮਾ ਦੇ ਪੁੱਤ ਇੰਨੇ ਮਰੇ ਆ ਉਹ ਬਹੁਤ ਬੁਰੀ ਗੱਲ ਹੋਈ ਆ ਇਹ ਹੋਣੀ ਨੀ ਚਾਹੀਦੀ ਹੁੰਦੀ ਆ ਰਹੀ ਆ ਕਾਫੀ ਦੇਰ ਤੋਂ ਇਹਦੇ ਵਿਚ ਪਤਾ ਨੀ ਕੌਣ ਇਨਵੋਲਵ ਆ ਜਾਂ ਕੌਣ ਇਨਵੋਲਵ ਨਹੀਂ ਆ ਇਹ ਕੰਟਰੀ ਦੂਜੇ ਕੰਟਰੀ ਨੂੰ ਇਹ ਤਾਂ ਬਲੇਮ ਦੇ ਰਿਹਾ ਤੇ ਕਾਊਂਟਰ ਬਲੇਮ ਵੀ ਹੋ ਰਹੇ ਆ ਦੇਖੋ ਇੰਨੇ ਦੇਰ ਤੋਂ ਇਹ ਸਮੱਸਿਆ ਚੱਲੀ ਆ ਰਹੀ ਆ ਦੋਨਾਂ ਦੇਸ਼ਾਂ ਦੀ ਤਰਫ ਤੋਂ ਹੀ ਹਮਲੇ ਹੁੰਦੇ ਆ ਦਾ ਪਤਾ ਨੀ ਕੌਣ ਕਰਾਉਂਦਾ ਕੌਣ ਆ ਜਥੇਬੰਦੀਆਂ ਇਹਦੇ ਪਿੱਛੇ ਕੌਣ ਆ ਐਕਚੁਅਲੀ ਦਾ ਮਕਸਦ ਕੀ ਆ ਲੇਕਿਨ ਜਦੋਂ ਬਲੇਮ ਲੱਗਦਾ ਇੱਕ ਕੰਟਰੀ ਤੋਂ ਦੂਜੇ ਕੰਟਰੀ ਤੇ ਫਿਰ ਉਹਦੇ ਨਾਲ ਕਾਫੀ ਹਾਹਾਕਾਰ ਮੱਚਦੀ ਆ ਦੋਨਾਂ ਦੇਸ਼ਾਂ ਦੇ ਵਿਚ ਕਾਫੀ ਕੜੱਤਣ ਪੈਦਾ ਹੁੰਦੀ ਆ ਤੇ ਫਾਇਦਾ ਕੋਈ ਹੋਰ ਲੈ ਜਾਂਦਾ ਇਸ ਵੇਲੇ ਅਮਰਦੀ ਕਈ ਥੀਰੀਆਂ ਇਹਦੇ ਪਿੱਛੇ ਕੰਮ ਕਰ ਰਹੀਆਂ ਕਈ ਤਾਂ ਕਹਿ ਰਿਹਾ ਕਿ ਇਲੈਕਸ਼ਨ ਸਟੰਟ ਆ ਕਈ ਕਹਿ ਰਹੇ ਆ ਕਿ ਸਰਕਾਰ ਦੇ ਬਿਲਕੁਲ ਫੇਲੀਅਰ ਆ ਕਈ ਕਹਿ ਰਹੇ ਆ ਕਿ ਇਹ ਜਿਹੜਾ ਫੇਲੀਅਰ ਆ ਇਹ ਇੰਟੈਲੀਜੈਂਸ ਦਾ ਬਹੁਤ ਵੱਡਾ ਫੇਲੀਅਰ ਆ ਇੱਕ ਗੱਲ ਅਮਰਦੀਪ ਇੱਥੇ ਸਾਹਮਣੇ ਇਹ ਵੀ ਆਉਂਦੀ ਆ ਕਿ ਐਡਾ ਵੱਡਾ ਦੇਸ਼ ਆ ਐਡੀ ਵੱਡੀ ਇੰਟੈਲੀਜੈਂਸ ਆ ਤੇ CRPF ਦੇ ਜਾਂ ਫੌਜ ਦੇ ਇੰਨੇ ਬੰਦੇ ਮਾਰੇ ਜਾਣੇ ਇੰਟੈਲੀਜੈਂਸ ਉਸ ਵੇਲੇ ਕਿੱਥੇ ਗਈ ਉਹ ਕੀ ਕਰ ਰਹੀ ਆ ਉਹਨਾਂ ਨੂੰ ਇੰਨਾ ਨੀ ਪਤਾ ਲੱਗਦਾ ਵੀ ਐਡਾ ਵੱਡਾ ਹਮਲਾ ਹੋ ਰਿਹਾ ਆ ਐਡੀ ਵੱਡੀ ਦੇਸ਼ ਦੀ ਇੰਟੈਲੀਜੈਂਸ ਕੰਮ ਕਰ ਰਹੀ ਆ ਉਹਦੇ ਵਿਚੋਂ ਵਿਚ ਇਹ ਹਮਲਾ ਹੋ ਕੇ ਇੰਨੇ ਨੌਜਵਾਨ ਸ਼ਹੀਦ ਕੀਤੇ ਜਾ ਰਹੇ ਆ ਜਾਂ ਇੰਨੇ ਨੌਜਵਾਨ ਮਾਰੇ ਜਾ ਰਹੇ ਆ ਇਹਦੇ ਕਈ ਪੋਲੀਟੀਕਲ ਐਂਗਲ ਵੀ ਅਮਲ ਨਹੀਂ ਮੇਰੇ ਖਿਆਲ ਚ ਕਈ ਪੋਲੀਟੀਕਲ ਐਂਗਲ ਦੀ ਥੀਰੀ ਤੋਂ ਵੀ ਇਹਦੇ ਬਾਰੇ ਦੇਖਿਆ ਜਾ ਰਿਹਾ ਪਹਿਲਾਂ ਤਾਂ ਸਭ ਤੋਂ ਵੱਡੀ ਸੂਝ ਤਾਂ ਆ ਰਹੀ ਹੈ ਇਲੈਕਸ਼ਨ ਤੇ
ਗੱਲ ਕੱਟ ਰਿਹਾ ਇਹ ਕਾਫੀ ਵੈਸੇ ਇੱਕ ਐਂਗਲ ਇਹ ਵੀ ਦਿੱਤਾ ਜਾ ਰਿਹਾ ਇਹਨੂੰ ਕਿ ਇਨਸਾਈਡ ਜੋਬ ਹੈ ਇਹ ਕਿਉਂਕਿ ਐਡੇ ਵੱਡੇ ਪੱਧਰ ਦੇ ਉੱਤੇ 250-300 ਕਿਲੋ RDX ਜਿਹੜੀ ਆ ਉਹ ਲੈ ਕੇ ਆਉਣੀ ਹਨਾ ਉਸ ਨੂੰ ਵਰਤਣਾ ਤੇ ਫਿਰ ਸਕੋਰਪੀਓ ਗੱਡੀ ਹਨਾ ਤੇ ਉਹ ਜਿਹੜਾ ਮੁੰਡਾ ਚਲਾ ਰਿਹਾ ਸੀ ਉਹ ਵੀ ਵਸ਼ਿੰਦਾ ਇਸ ਕੰਟਰੀ ਦਾ ਹਨਾ ਸੋ ਇਹ ਸਾਰੇ ਜਿਹੜੇ ਲੱਛਣ ਨੇ ਉਹ ਸਾਰੇ ਲੱਛਣ ਇਨਸਾਈਡ ਜੋਬ ਦੇ ਲੱਛਣ ਨੇ ਵੀ ਮਤਲਬ ਇੱਥੋਂ ਹੀ ਕਿਤੇ ਹੋ ਜਾ ਤੇ ਤੁਹਾਡੀ ਗੱਲ ਲੱਗਦੀ ਵੀ ਆ ਹੋਰ ਵੀ ਬਹੁਤ ਸਾਰੇ ਕਹਿ ਰਹੇ ਨੇ ਕਿ ਇੱਕ ਜਿਹੜੀ BJP ਮੁੱਦੇ ਮੂੰਹ ਡਿੱਗ ਰਹੀ ਸੀ ਉਹਨੂੰ ਇੱਕ ਇਸ਼ੂ ਚਾਹੀਦਾ ਹੁੰਦਾ ਕਦੇ ਨਾ ਕਦੇ ਹਨਾ
ਬਿਲਕੁਲ 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 ਅਮਦੀਪ ਬਿਲਕੁਲ ਠੀਕ ਗੱਲ ਕੀਤੀ ਆ ਕਿ ਕੋਈ ਨਾ ਕੋਈ ਇਸ਼ੂ ਚਾਹੀਦਾ ਹੁੰਦਾ ਤਾਂ ਕਿ ਨਹੀਂ ਦੂਜੀ ਤੇ ਸਟਰੋਂਗ ਇਸ ਵੇਲੇ ਹੋ ਰਹੀ ਆ ਬਿਲਕੁਲ ਦਿਖਾਈ ਦੇ ਰਿਹਾ ਕਿ BJP ਦੀ ਡਿਫੀਟ ਇੱਥੇ ਹੋ ਰਹੀ ਆ ਤੇ ਇੱਕ ਪਾਰਟੀ ਦੀ ਡਿਫੀਟ ਹੋ ਰਹੀ ਆ ਕਈ ਤਰ੍ਹਾਂ ਦੇ ਹੱਥਕੰਡੇ ਉਸ ਵੇਲੇ ਅਪਣਾਏ ਜਾਂਦੇ ਆ ਤੇ ਇਸ ਵੇਲੇ ਸਿੱਧਾ ਲੱਗ ਰਿਹਾ ਕਿ ਕਾਂਗਰਸ ਜਿਹੜੀ ਆ ਉਹ ਜਿੱਤਣੀ ਤਰਫ ਵੱਧ ਰਹੀ ਆ ਅਤੇ ਸਿੱਧੂ ਫੈਕਟਰ ਨੂੰ ਵੀ ਅਮਨਦੀ ਕਿਤੇ ਨਾ ਕਿਤੇ ਢਾਲ ਆਉਣ ਦੀ ਹੋ ਸਕਦਾ ਪੱਕਾ ਨੀ ਅਸੀਂ ਕਹਿ ਸਕਦੇ ਹੋ ਸਕਦਾ ਕੋਸ਼ਿਸ਼ ਕੀਤੀ ਜਾ ਰਹੀ ਹੋਵੇ
ਹਾਂਜੀ ਇਹਦੇ ਨਾਲ ਇੱਦਾਂ ਹੈ ਵੀ ਜਿਹੜਾ ਉਧਰ ਇਮਰਾਨ ਖਾਨ ਦੀ ਵੀ ਚੜਾਈ ਹੋ ਰਹੀ ਆ ਕਿ ਇਮਰਾਨ ਖਾਨ ਨੂੰ ਭਾਰਤ ਜਾਂ ਪੰਜਾਬ ਜਾਂ ਸਿੱਖਾਂ ਦਾ ਦੋਸਤ ਮੰਨਿਆ ਜਾ ਰਿਹਾ ਤੇ ਇਧਰੋਂ ਸਿੱਧੂ ਜਾਂ ਕਾਂਗਰਸ ਜਿਹੜੀ ਆ ਉਹ ਵੀ ਇੱਕ ਸ਼ਾਂਤੀ ਵੱਲ ਨੂੰ ਵੱਧ ਰਹੀ ਹੈ ਤੇ ਇਨ ਦਾ ਮੇਨ ਟਾਈਮ ਸਰਹੱਦ ਦੇ ਉੱਤੇ ਬਹੁਤਾ ਕੁਝ ਨਹੀਂ ਵਾਪਰਿਆ ਪਰ ਵਿਦ ਇਨ ਜੰਮੂ ਇਹ ਘਟਨਾ ਵਾਪਰੀ ਆ ਤੇ ਦੇਖੋ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਇੰਟੈਲੀਜੈਂਸ ਏਜੰਸੀਆਂ ਉਹਨਾਂ ਤੇ ਵੀ ਸਵਾਲੀਆ ਨਿਸ਼ਾਨ ਬਣਦਾ ਹੈ ਕਿ ਉਨ੍ਹਾਂ ਨੇ ਇਹ ਚੀਜ਼ ਮੋਨੀਟਰ ਕਿਉਂ ਨਹੀਂ ਕੀਤੀ ਜਦੋਂ ਐਡਾ ਵੱਡਾ ਕਾਫਲਾ ਜਾਂਦਾ ਹੈ ਤਾਂ ਤੁਹਾਨੂੰ ਪਤਾ ਕਿ ਇਹ ਪ੍ਰੋਟੋਕਾਲ ਲਾਗੂ ਹੁੰਦੇ ਨੇ ਜਿੱਥੇ ਉਨ੍ਹਾਂ ਨੇ ਸਾਰਾ ਕੁਝ ਮੂਹਰੇ ਛਾਣਬੀਣ ਕਰਦੇ ਜਾਣਾ ਹੁੰਦਾ ਕਿ ਇੱਥੋਂ ਕੌਣ ਨਿਕਲਿਆ ਕੌਣ ਆ ਰਿਹਾ ਕਿਹੜੀ ਗੱਡੀ ਖੜੀ ਆ ਉਹ ਸਾਰਾ ਕੁਝ ਸਿਕਿਉਰਿਟੀ ਜਿਹੜੀਆਂ ਚੱਲਦੀਆਂ ਨੇ ਹੁਣ ਅਮਰੀਕ ਜੀ, ਇਕ ਨਾ ਗੱਲ ਹੋਰ ਵੀ ਬਣਦੀ ਆ, ਇਕ ਇਸ ਦੇ ਨਾਲ ਜਿਹੜਾ ਮਨੋਬਲ ਭਾਰਤੀਆਂ ਦਾ ਜਾਂ ਕਹਿ ਲੋ ਕਿ ਸੁਰੱਖਿਆ ਵਾਜਾਂ ਦਾ ਜਾਂ ਲੋਕਾਂ ਦਾ, ਉਹ ਇਹ ਵੀ ਡਿੱਗਦਾ ਆ ਕਿ ਗੱਲ ਇੱਥੇ ਆਉਂਦੀ ਹੈ ਕਿ ਜਿਹੜੇ ਬੇਲੋੜੇ ਕਈ ਬਾਬੇ, ਬੇਲੋੜੇ ਕਈ ਪੋਲੀਟੀਸ਼ਨ, ਬੇਲੋੜੇ ਕੋਈ ਜਰਨਲਿਸਟ ਜਿਹੜੇ ਨੇ, ਮੈਂ ਖੱਬੇ ਪੱਖੀ ਸੱਜੇ ਪੱਖੀ ਦੋਨਾਂ ਦੀ ਗੱਲ ਕਰ ਰਿਹਾ, ਉਨ੍ਹਾਂ ਨੂੰ ਜਿਹੜੀਆਂ ਜੈਡ ਸਿਕਿਉਰਿਟੀਆਂ ਮਿਲੀਆਂ ਹੋਈਆਂ ਨੇ, ਉਨ੍ਹਾਂ ਨੂੰ ਜਿਹੜੀ ਸੁਰੱਖਿਆ, ਜਿਹੜੀ ਛਤਰ ਛਾਇਆ ਮਿਲੀ ਹੋ ਰਹੀ ਹੈ, ਉਨ੍ਹਾਂ ਦੀ ਕੀ ਵੈਲਿਊ ਹੈ ਜਦੋਂ ਜਿਹੜੇ ਸਾਡੇ ਖੁਦ ਦੇ ਜਿਹੜੇ ਰਾਖੇ ਨੇ ਉਹ ਇਦਾਂ ਦੇ ਬੰਬ ਬਲਾਸਟਾਂ ਦੇ ਵਿਚ ਮਾਰੇ ਜਾ ਰਹੇ ਨੇ? ਹਨਾ, ਕੀ ਸਾਨੂੰ ਮਤਲਬ ਲੋਕੀ ਕੰਪੇਅਰ ਕਰ ਰਹੇ ਨੇ, ਹੁਣ ਕਿੰਨੇ ਚਾਰ ਪੰਜਾਬੀ ਜਿਹੜੇ ਇਸ ਹਮਲੇ ਚ ਮਤਲਬ ਸ਼ਹੀਦ ਹੋਏ ਨੇ, ਜਿਨ੍ਹਾਂ ਦੇ ਘਰ ਲੋਥਾਂ?
ਅਮਨਦੀਪ, ਮੈਂ ਤੁਹਾਡੀ ਗੱਲ ਕੱਟ ਰਿਹਾ ਆ, ਜਿੱਦਾਂ ਤੁਸੀਂ ਕਿਹਾ ਬਾਬਿਆਂ ਦੀ ਜਿਹੜੀ ਸਿਕਿਉਰਿਟੀ ਆ ਜਾਂ ਪੋਲੀਟੀਕਲ ਜਿਹੜੀ ਪਰਸਨੈਲਿਟੀਜ਼ ਆ ਉਨ੍ਹਾਂ ਦੀ ਸਿਕਿਉਰਿਟੀ ਆ ਜਾਂ ਹੋਰ ਜਿਹੜੇ ਸਮਾਜ ਦੇ ਕਾਰਜਕਰਤਾ ਜਿਹੜੇ ਆਪਣੇ ਆਪ ਨੂੰ ਮਹਾਨ ਸਮਝਦੇ ਉਨ੍ਹਾਂ ਦੀ ਸਿਕਿਉਰਿਟੀ ਆ, ਅਮਨਦੀਪ ਤੁਹਾਡੇ ਖਿਆਲ ਚ ਕੀ ਇਹ ਸਿਕਿਉਰਿਟੀ ਉਨ੍ਹਾਂ ਨੂੰ ਸਿਕਿਉਰਿਟੀ ਕਰਕੇ ਦਿੱਤੀ ਜਾਂਦੀ ਆ? ਇਹ ਸਿਕਿਉਰਿਟੀ ਮੇਰੇ ਖਿਆਲ ਚ ਉਨ੍ਹਾਂ ਨੂੰ ਸਿਕਿਉਰਿਟੀ ਕਰਕੇ ਨਹੀਂ ਦਿੱਤੀ ਜਾਂਦੀ ਆ, ਇਹ ਤਾਂ ਦਿੱਤੀ ਜਾਂਦੀ ਕਿ ਉਨ੍ਹਾਂ ਦੀ ਹੋਰ ਇੰਪੋਰਟੈਂਸ ਵਧੇ, ਕਿਉਂ ਜਿੰਨੀ ਤੁਹਾਡੇ ਕੋਲ ਜ਼ਿਆਦਾ ਸਿਕਿਉਰਿਟੀ ਹੋਵੇਗੀ ਉਨੀ ਤੁਹਾਡੀ ਸਮਾਜ ਦੇ ਵਿਚ ਜਿਹੜੀ ਦੇਖਿਆ ਨਾ ਉਹ ਚੰਗੀ ਲੱਗੇਗੀ। ਉਹ ਵੈਸੇ ਦੇਖਿਆ ਤਾਂ ਇਹ ਜਾਂਦਾ ਕਿ ਜਿਹੜਾ ਬੰਦਾ ਇਨਸਕਿਓਰ ਆ, ਜਿਹੜਾ ਬੰਦਾ ਆਪਣੇ ਆਪ ਵਿਚ ਹੀ ਇਨਸਕਿਓਰ ਆ, ਉਹ ਤੁਹਾਡੀ ਸਿਕਿਉਰਿਟੀ ਕੀ ਕਰੂ, ਕੀ ਕਰ ਸਕਦਾ ਆ? ਉਹ ਤੁਹਾਡੇ ਲਈ ਕੀ ਕੰਮ ਕਰ ਸਕਦਾ? ਆਪੇ ਇਨਸਕਿਓਰ ਆ। ਲੇਕਿਨ ਇੱਥੇ ਹਿੰਦੁਸਤਾਨ ਦੇ ਵਿਚ, ਭਾਰਤ ਦੇ ਵਿਚ ਜਾਂ ਦੱਖਣੀ ਏਸ਼ੀਆ ਦੇ ਖਿੱਤੇ ਦੇ ਵਿਚ ਜਿਹਨੂੰ ਜ਼ਿਆਦਾ ਸਿਕਿਉਰਿਟੀ ਮਿਲਦੀ ਆ, ਜਿਹਨੂੰ ਜ਼ਿਆਦਾ ਪੁਲਿਸ ਮਿਲਦੀ ਆ, ਉਹਦੀ ਚੜ੍ਹਤ ਹੁੰਦੀ ਆ ਕਿ ਬਹੁਤ ਵੱਡਾ ਬੰਦਾ ਆ। ਲੇਕਿਨ ਅਸਲ ਵਿਚ ਦੇਖਿਆ ਜਾਵੇ ਤਾਂ ਉਹ ਬਹੁਤ ਇਨਸਕਿਓਰ ਬੰਦਾ ਹੁੰਦਾ ਆ, ਅਤੇ ਜਿਹੜੀ ਸਿਕਿਉਰਿਟੀ ਆ ਸਿਕਿਉਰਿਟੀ ਕਰਕੇ ਨਹੀਂ ਹੁੰਦੀ, ਸਿਕਿਉਰਿਟੀ ਤਾਂ ਹੁੰਦੀ ਆ ਤਾਂ ਤੁਹਾਡੀ ਜਿਹੜੀ ਘੈਂਟਬਾਜ਼ੀ ਆ ਉਹ ਬਣੀ ਰਹੇ।
ਜੀ, ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਆ ਕਿ ਅਗਰ ਜਿਹੜੇ ਜਰਨਲਿਸਟ ਆ ਜਾਂ ਜਿਹੜੇ ਬਾਬੇ ਆ ਜਾਂ ਕੋਈ ਵੀ ਆ ਬੰਦਾ, ਹਨਾ, ਉਨ੍ਹਾਂ ਨੂੰ ਜੈਡ ਸਿਕਿਉਰਿਟੀ ਤੱਕ ਮਿਲਦੀ ਆ, ਕਈ ਕੁਛ ਹੁੰਦਾ, ਤਾਂ ਇਕ ਆਪਾਂ ਨੂੰ ਸੋਚਣਾ ਪੈਣਾ ਕਿ ਜਿਹੜੇ ਫਿਰ ਉਹ ਕੰਮ ਕਰ ਰਹੇ ਨੇ ਇਹਦਾ ਮਤਲਬ ਸਹੀ ਕੰਮ ਨਹੀਂ ਕਰ ਰਹੇ, ਉਨ੍ਹਾਂ ਦੀ ਜਾਨ ਨੂੰ ਖਤਰਾ ਕਿਉਂ ਆ? ਜਿਹੜਾ ਧਰਮੀ ਪੁਰਖ ਹੈ ਜਾਂ ਜਰਨਲਿਸਟ ਹੈ ਜਾਂ ਫਿਰ ਜੇ ਉਹ ਲੋਕ ਪੱਖੀ ਲਿਖ ਰਿਹਾ ਆ, ਹਨਾ, ਤੇ ਲੋਕ ਪੱਖੀ ਬੋਲ ਰਿਹਾ, ਲੋਕ ਪੱਖੀ ਉਹ ਪ੍ਰਚਾਰ ਕਰ ਰਿਹਾ, ਤੇ ਉਹ ਤਾਂ ਬਹੁਤ ਪਾਪੂਲਰ ਹੋਣਾ ਚਾਹੀਦਾ, ਉਹ ਲੋਕ ਤਾਂ ਉਨ੍ਹਾਂ ਦੇ ਪੈਰੀ ਹੱਥ ਲਾਉਣੇ ਚਾਹੀਦੇ ਆ, ਲੋਕ ਤਾਂ ਉਨ੍ਹਾਂ ਨੂੰ ਮਤਲਬ ਪਿਆਰ ਸਤਿਕਾਰ ਵੰਡਦੇ ਨਜ਼ਰ ਆਉਣੇ ਚਾਹੀਦੇ ਆ, ਤੇ ਉਨ੍ਹਾਂ ਨੂੰ ਮਾਰਨ ਨੂੰ ਕਿਉਂ ਪੈਂਦੇ ਨੇ ਫਿਰ ਉਹ, ਜੇ ਜਿਹੜੇ ਲਿਖਾਰੀ ਨੇ ਜਾਂ ਜਰਨਲਿਸਟ ਦੀ ਗੱਲ ਕਰਦੇ ਆ, ਇਹਦਾ ਮਤਲਬ ਉਹ ਲੋਕ ਪੱਖੀ ਨਹੀਂ ਹੈਗੇ। ਜੇ ਉਹ ਸਰਕਾਰ ਤੋਂ ਉਨ੍ਹਾਂ ਨੂੰ ਲੋਕਾਂ ਤੋਂ ਖਤਰਾ ਆ, ਤਾਂ ਇਹਦਾ ਮਤਲਬ ਦੇ ਸ਼ੁਡ ਨਾਟ ਬੀ ਗਿਵਨ ਐਨੀ ਟੈਕਸਪੇਅਰ ਮਨੀ, ਹੈ ਨਾ, ਟੈਕਸਪੇਅਰ ਦਾ ਪੈਸਾ ਉਨ੍ਹਾਂ ਨੂੰ ਨਹੀਂ ਦੇਣਾ ਚਾਹੀਦਾ ਸਿਕਿਉਰਿਟੀ ਦੇ ਰੂਪ ਦੇ ਵਿਚ। ਦੂਜਾ, ਜੇ ਉਨ੍ਹਾਂ ਨੂੰ ਸਰਕਾਰ ਤੋਂ ਖਤਰਾ, ਤਾਂ ਸਿਕਿਉਰਿਟੀ ਵੀ ਤਾਂ ਸਰਕਾਰ ਤੋਂ ਲਈ ਹੋਈ ਹੈ, ਹਨਾ, ਫਿਰ ਤਾਂ ਉਹ ਪਹਿਲਾਂ ਉਹ ਤਾਂ ਲੌਜਿਕ ਬਣਦਾ ਹੀ ਨਹੀਂ, ਹਨਾ। ਸੋ ਇਸ ਕਰਕੇ
ਅਮਨਦੀਪ, ਇੱਥੇ ਹੋਰ ਗੱਲ ਵੀ ਇੱਕ ਨਿਕਲ ਕੇ ਆ ਰਹੀ ਆ ਕਿ ਜਿਹੜਾ ਬੰਦਾ ਬੇਖੌਫ ਆ, ਜਿਹੜਾ ਬੰਦਾ ਬੇਖੌਫ ਹੋ ਕੇ ਲਿਖਦਾ ਆ, ਬੇਖੌਫ ਆ, ਉਹ ਕਿਸੇ ਤੋਂ ਡਰਦਾ ਨਹੀਂ ਆ। ਲੇਕਿਨ ਅਗਰ ਤੁਸੀਂ ਸਿਕਿਉਰਿਟੀ ਲੈਂਦੇ ਆ ਤਾਂ ਮਤਲਬ ਤੁਸੀਂ ਡਰਦੇ ਆ, ਡਰਪੋਕ ਆ, ਬੇਖੌਫ ਨਹੀਂ ਆ। ਤੁਹਾਡੀ ਲਿਖਣੀ ਵਿਚ ਹੀ ਬੇਖੌਫਤਾ ਆ, ਲੇਕਿਨ ਤੁਹਾਡੇ ਮਨ ਦੇ ਵਿਚ ਅਸਲ ਵਿਚ ਤੁਸੀਂ ਬੇਖੌਫ ਹੈ ਹੀ ਨਹੀਂ ਹੈ। ਇਹ ਵੀ ਇਕ ਐਂਗਲ ਆ।
ਹਾਂਜੀ, ਨਹੀਂ ਦੇਖੋ, ਇਹ ਤਾਂ ਐਂਗਲ ਮੈਂ ਤੁਹਾਡਾ ਬਿਲਕੁਲ ਸਮਝਦਾ ਹਾਂ ਅਮਰੀਕੀ ਜੀ, ਭਈ ਜਿਹੜਾ ਬੇਖੌਫ ਹੋ ਕੇ ਲਿਖਣਾ ਕਿ ਇਹਦੇ ਉਲਟ ਲਿਖਣਾ, ਸਰਕਾਰ ਦੇ ਉਲਟ ਹੀ ਲਿਖਣਾ ਹੁੰਦਾ, ਲੋਕਾਂ ਪੱਖ ਤੇ ਉਲਟ ਤਾਂ ਲਿਖਣਾ ਨਹੀਂ ਹੁੰਦਾ, ਹਨਾ, ਤੇ ਸਰਕਾਰ ਤੋਂ ਸਿਕਿਉਰਿਟੀ ਲਈ ਹੋਈ ਆ। ਸੋ ਇਹ ਜਿਹੜੀਆਂ ਚੀਜ਼ਾਂ ਨਾ, ਇਹ ਦੂਜੀ ਗੱਲ ਇਹ ਆ ਕਿ ਜਦੋਂ ਤੁਸੀਂ ਉਸ ਲੈਵਲ ਤੱਕ ਪਹੁੰਚਦੇ ਆ, ਲਿਖਾਰੀ ਜਾਂ ਬਾਬੇ ਵੀ ਹੈਗੇ ਆ, ਤਾਂ ਤੁਸੀਂ ਕਹਿ ਲਓ ਕੋਈ ਭਾਓ ਭੈ ਭਾਓ ਤੁਹਾਡੇ ਅੰਦਰ ਰਹਿੰਦੇ ਨੀ, ਤੁਸੀਂ ਨਿਰਭਾਓ ਹੋ ਜਾਂਦੇ ਆ, ਫਿਰ ਤੁਹਾਨੂੰ ਡਰ ਕਾਹਦਾ ਆ? ਫਿਰ ਕੀ ਆ ਹਨਾ, ਫਿਰ ਤਾਂ ਤੁਸੀਂ ਜਿਹੜੇ ਮੁੱਢਲਾ ਸਿਧਾਂਤ ਆ ਨਿਰਭਉ ਦਾ ਤੇ ਨਿਰਵੈਰ ਦਾ, ਉਹਨੂੰ ਹੀ ਮਨਫੀ ਕਰ ਦਿੱਤਾ ਆ, ਹਨਾ, ਉਹਨੂੰ ਹੀ ਉਤੋਂ ਹੀ ਮੁਨਕਰ ਹੋ ਗਏ। ਗੱਲ ਆਪਣੀ ਜਿਹੜੀ ਚੱਲ ਰਹੀ ਆ, ਉਹ ਚੱਲ ਰਹੀ ਆ ਕਸ਼ਮੀਰ ਦੇ ਵਿਚ ਜੋ ਵਾਪਰਿਆ, ਤੇ ਪਹਿਲੀ ਗੱਲ ਤਾਂ ਜਿਹੜਾ ਸਮਾਂ ਮਿਥ ਲਓ, ਟਾਈਮ ਮਿਥ ਲਓ, ਇਹ ਤਾਂ ਜਿੱਦਾਂ ਕਾਲਜ ਦੇ ਮੁੰਡੇ ਨੀ ਕਰ ਦਿੰਦੇ, ਉਹ ਥਾਂ ਵੀ ਤੇਰਾ, ਤੂੰ ਦੱਸ ਕਿੱਥੇ ਨਾ, ਐਨ ਉਹੀ ਮਤਲਬ ਮੈਨੂੰ ਤਾਂ ਯਾਦ ਆ ਗਿਆ ਉਦੋਂ ਜਿਹੜੇ
ਥਾਂ ਜਿੱਦਾਂ ਪਿੱਛੇ ਜੇ ਇਲੈਕਸ਼ਨ ਦੇ ਵਿਚ ਵੀ ਅਮਨਦੀਪ, ਜਿੱਦਾਂ ਲੀਡਰ ਕਹਿੰਦੇ ਤੂੰ ਜਿੱਥੇ ਮਰਜ਼ੀ ਥਾਂ ਮਿਥਲਾ, ਤੇਰਾ ਆਪਣਾ ਥਾਂ, ਬਹਿਸ ਤੇਰੀ, ਮੁੱਦੇ ਮੇਰੇ ਇਕਦਮ ਫੱਟੇ ਚੱਕ ਦਵਾਂਗੇ ਬਿਲਕੁਲ ਨਿਆਣਿਆਂ ਵਾਲੀ ਗੱਲ ਹੈ ਜਿੱਦਾਂ ਨਿਆਣੇ ਕਰਦੇ
ਸਾਡੇ ਵੀ ਜੀ ਇੱਕ ਨਾਲ ਦੇ ਪਿੰਡ ਦਾ ਇੱਕ ਬਦਮਾਸ਼ ਬਣਨ ਨੂੰ ਫਿਰਦਾ ਹੁੰਦਾ ਸੀਗਾ ਉਹ ਸਭ ਤੋਂ ਤਾਂ ਜਿੱਦਾਂ ਛੋਟਾ ਸੀਗਾ ਕਦ ਕਾਟ ਚ ਵੀ ਸੋਚਦਾ ਸੀ ਨਹੀਂ ਸੱਚੀ ਬਦਮਾਸ਼ ਆਹੋ ਅੱਗੇ ਵੀ ਇੱਕ ਵਾਰੀ ਮੈਂ ਸੁਣਾਈ ਸੀ ਰੇਡੀਓ ਤੇ ਉਹ ਬਦਮਾਸ਼ ਬਣਨ ਨੂੰ ਫਿਰਦਾ ਸੀ
ਰੇਡੀਓ ਤੇ ਨਹੀਂ ਸੁਣਾਈ ਸੀ ਤੁਸੀਂ ਚੇਤਾ ਭੁੱਲ ਗਏ ਤੁਸੀਂ ਮੈਨੂੰ ਪਰਸਨਲੀ ਸੁਣਾਈ
ਪਰਸਨਲ ਸੁਣਾਈ ਸੀਗੀ ਚਲੋ ਮੈਂ ਹੁਣ ਰੇਡੀਓ ਤੇ ਵੀ ਸੁਣਾ ਦਿੰਦਾ ਉੱਥੇ ਥੋੜੀ ਥੋੜੀ ਕੈਂਚੀ ਲਾ ਦਿੰਦੇ ਤੇ ਗੱਲ ਏਦਾਂ ਹੈ ਉਹ ਵੀ ਬਦਮਾਸ਼ ਬਣਨ ਨੂੰ ਫਿਰਦਾ ਉਹਨੂੰ ਵੀ ਨਾ ਏਦਾਂ ਉਹ ਬੜੇ ਸੋਹਣੇ ਕਿਸੇ ਚਾਹ ਚੂ ਪੀਂਦੇ ਹੋਣੇ ਸਾਡੇ ਨਾਲੇ ਖੜਾ ਹੋਣਾ ਭਾਜੀ ਚਾਹ ਪੀ ਲੋ ਚਾਹ ਅਸੀਂ ਵੀ ਚਲੋ ਚਾਹ ਪੀਂਦੇ ਹੁੰਦੇ ਸੀ ਨਾ ਉੱਥੇ ਦੁਕਾਨ ਤੇ ਖੜ ਕੇ ਉਹ ਬੜੇ ਸੋਹਣੇ ਖੜੇ ਹੋਣਾ ਉਹਨੇ ਦੋ ਤਿੰਨ ਜਣੇ ਨਾ ਸਾਈਕਲਾਂ ਉਦੋਂ ਤਾਂ ਸਾਈਕਲਾਂ ਦੇ ਜਮਾਨੇ ਹੁੰਦੇ ਸੀ ਮਤਲਬ ਮੋਟਰਸਾਈਕਲਾਂ ਮੋਟਰਸਾਈਕਲ ਤੇ ਕੋਈ ਕੋਈ ਹੁੰਦਾ ਸੀ ਬੜੇ ਸੋਹਣੇ ਹੋਣਾ ਮੋਹਰਿਓ ਕਿਸੇ ਨੇ ਲੰਘਣਾ ਦੋ ਜਾਣਾ ਉਹਨੇ ਗਾਲਾਂ ਕੱਢਣ ਆਪਣਾ ਸਾ ਹਨਾ ਉਹਨਾਂ ਨੂੰ ਖੜਿਆ ਨੇ ਉਹ ਅਸੀਂ ਕਿਹਾ ਭਰਾਵਾ ਤੂੰ ਉਹ ਤੁਸੀਂ ਸਾਡੇ ਕੋਲ ਮੈਂ ਕਿਹਾ ਖੜ ਕੇ ਏਦਾਂ ਦੇ ਕੰਮ ਨਾ ਕਰਿਆ ਕਰੋ ਤੂੰ ਪਾਸੇ ਜਾ ਕੇ ਜੋ ਮਰਜ਼ੀ ਕਰਿਆ ਕਰੋ ਉਹ ਅਗਲੇ ਨੇ ਕਹਿਣਾ ਵੀ ਇਹ ਖਰੇ ਇਹਨਾਂ ਦੇ ਨਾਲ ਹੈ ਹਨਾ ਤੇ ਮੈਂ ਕਿਹਾ ਗਾਲਾਂ ਕਦੇ ਲਾਇਆ ਕਹਿੰਦਾ ਏਦਾਂ ਦਬਦਬਾ ਕਰਨਾ ਹੀ ਪੈਂਦਾ ਬਦਮਾਸ਼ੀ ਤਾਂ ਚੱਲਦੀ ਆ ਉਹ ਜਾਣੀ ਕਿ ਬਣਨਾ ਚਾਹੁੰਦੇ ਸੀ ਬਦਮਾਸ਼ ਤੇ ਪੜਦੇ ਪੁੜਦੇ ਤਾਂ ਹੈ ਨੀ ਸੀਗੇ ਛੋਟੇ ਛੋਟੇ ਹਨਾ ਉਹਨਾਂ ਨੇ ਨਾ ਦਾਤ ਰੱਖਣਾ ਸ਼ੁਰੂ ਕਰਤੇ ਨਾਲ ਚੈਨ ਦੇ ਵਿਚ ਉਹ ਫਿਰ ਪੁਲਿਸ ਵਾਲਿਆਂ ਨੇ ਇੱਕ ਵਾਰੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਨਾ ਦਬ ਗਿਆ ਤੇ ਫਿਰ ਨਾ ਅਸੀਂ ਚਲੋ ਅਸੀਂ ਕਿਹਾ ਚੱਲ ਠੀਕ ਆ ਇੱਕ ਵਾਰੀ ਨਾ ਉਹ ਸਾਈਕਲ ਤੇ ਆਣ ਉਹ ਡਿੱਗ ਡੁੱਗ ਪਏ ਕਿਤੇ ਕੰਧ ਚ ਲੱਗੇ ਹਨਾ ਗਰਾਊਂਡ ਚ ਵੜਨ ਵੇਲੇ ਛੋਟੀ ਜਿਹੀ ਝੀਤਾਂ ਜਿਹੀਆਂ ਹੁੰਦੀਆਂ ਉਹ ਨਾ ਉਹਦੀ ਪੈਂਟ ਲਿਬੜੀ ਉਹ ਖੂਨ ਦੇ ਨਾਲ ਹਨਾ ਇਧਰੋਂ ਕਿਤੇ ਪੱਟ ਪੱਟ ਆਇਆ ਹਨਾ ਤਾਂ ਉਹ ਸੀਗਾ ਕੀ ਹੋਇਆ ਕਿਤੇ ਹੋ ਗਈ ਲੜਾਈ ਕਹਿੰਦੂ ਕਾਹਦਾ ਹੋ ਗਏ ਭਾਜੀ ਦਾਤ ਲੱਗਿਆ ਉਹ ਮੈਂ ਕਿਹਾ ਸੀਗਾ ਦਾਤ ਤਾਂ ਫਿਰ ਲੜਾਈ ਚ ਲੱਗਦਾ ਉਹ ਨਹੀਂ ਭਾਜੀ ਉਹ ਜਿਆਦਾ ਪੁਲਿਸ ਵਾਲਿਆਂ ਸਾਨੂੰ ਕਿਹਾ ਨਾ ਅਸੀਂ ਫਿਰ ਦਾਤ ਹੁਣ ਸਾਈਕਲ ਦੀ ਚੇਨ ਦੇ ਅੰਦਰਲੇ ਪਾਸੇ ਨੀ ਰੱਖਦੇ ਗਾਰਡ ਚੇਨ ਗਾਰਡ ਦੇ ਕਹਿੰਦਾ ਹੁਣ ਅਸੀਂ ਪੈਂਟ ਚ ਪਾ ਕੇ ਰੱਖੀ ਦਾ ਕਹਿੰਦਾ ਡਿੱਗ ਪਏ ਤੇ ਆਪਣੇ ਦਾਤ ਆਪਣੇ ਲੱਗ
ਕਾਲਜ ਨੂੰ ਤਾਂ ਪੈਨ ਜਿਹੜਾ ਉਹ ਪੈਂਟ ਵਿਚ ਪਾ ਕੇ ਜਾਈਏ ਦਾਤ ਪੈਂਟ ਵਿਚ ਪਾ ਕੇ ਆਉਂਦੇ ਆ
ਉਹ ਦਾਤ ਪੈਂਟ ਦੇ ਅੰਦਰਲੇ ਪਾਸੇ ਨਾ ਪੱਟ ਦੇ ਨਾਲ ਲਾ ਕੇ ਜਾਂਦੇ ਸੀ ਉਹ ਸਾਈਕਲ ਡਿੱਗ ਪਿਆ ਤੇ ਆਪਣਾ ਹੀ ਪੱਟ ਪਾਟ ਗਿਆ ਤੇ ਵਿਚਾਰੇ ਟਾਂਕੇ ਲਵਾਉਂਦੇ ਪੈਂਦੇ ਸੀ ਗੱਲਾਂ ਲੋਕਾਂ ਨੇ ਤੁਹਾਨੂੰ ਕਿਆ ਕੁੱਟਣਾ ਤੁਸੀਂ ਆਪਣੇ ਆਪ ਹੀ ਪੱਟ ਪੜਵਾਈ ਫਿਰਦੇ ਆ ਤੋ ਇੱਦਾਂ ਉਹ ਬੰਦੇ ਮਤਲਬ ਮੈਨੂੰ ਯਾਦ ਆ ਗਿਆ ਉਹਨਾਂ ਦਾ ਵੀ ਉਹ ਏਦਾਂ ਦੀਆਂ ਜਿਹੜੀਆਂ ਫੁਕਰੀਆਂ ਮਾਰਦੇ ਉਹ ਦਿਨ ਵੀ ਤੇਰਾ ਥਾਂ ਵੀ ਤੇਰਾ ਹੁਣ ਖੁਦ ਦਾ ਕੀ ਕਰਨਾ ਹਨਾ ਆਈ ਡੋਂਟ ਨੋ ਮਤਲਬ ਉਹ ਜੰਮੂ ਚ ਕੀ ਕਰਨਗੇ ਹੁਣ ਬਗਾਨੇ ਪੁੱਤ ਕੱਢ ਕੱਢ ਕੇ ਮਾਰਨਗੇ ਮੈਨੂੰ ਲੱਗਦਾ ਅਮਰੀਕ ਚ ਇੱਕ ਬੜੀ ਡਿਸਟਰਬਿੰਗ ਗੱਲ ਮੈਨੂੰ ਪਤਾ ਲੱਗੀ ਜਿਹੜੀ ਮੈਂ ਸ਼ੇਅਰ ਕਰ ਰਿਹਾ ਸਾਰੇ ਸੱਜਣਾ ਮਿੱਤਰਾਂ ਦੇ ਨਾਲ ਵੈਸੇ ਮੈਨੂੰ ਥੋੜਾ ਜਿਹਾ ਪਤਾ ਤਾਂ ਪਹਿਲਾਂ ਹੀ ਸੀਗਾ ਪਰ ਹੁਣ ਜਾਣੀ ਕਿ ਜ਼ਿਆਦਾ ਡੰਘਾਈ ਚ ਪਤਾ ਲੱਗੀ ਕਹਿੰਦਾ ਕਿ ਜਦੋਂ ਪੰਜਾਬ ਦੇ ਵਿਚ ਖੜਕੂਵਾਦ ਚੱਲ ਰਿਹਾ ਸੀ ਨਾ ਤਾਂ ਪੁਲਿਸ ਵਾਲਿਆਂ ਨੇ ਕਈਆਂ ਨੇ ਬਹੁਤ ਅੱਤ ਕੀਤੀ ਉਦੋਂ ਸਿਕਿਉਰਿਟੀ ਫੋਰਸ ਨੇ ਤੁਹਾਨੂੰ ਪਤਾ ਹੀ ਆ ਕਿੰਨੇ ਬੇਦੋਸ਼ੇ ਜਿਹੜੇ ਮੁੰਡੇ ਮਾਰੇ ਉਹਨਾਂ ਨੇ
ਬਿਲਕੁਲ ਉਹ ਜਿਹੜਾ ਸਮਾਂ ਸੀ ਆਪ ਢਾਇਆ ਦਾ ਅਸੀਂ ਉਸ ਵੇਲੇ ਭਾਰਤ ਜਵਾਨੀ ਚ ਸੀਗੇ ਜਦੋਂ ਇਹ ਸਾਰਾ ਕਿਰਿਆਕ੍ਰਮ ਹੋਇਆ ਭਾਰਤ ਦੇ ਵਿਚ ਪੰਜਾਬ ਦੇ ਵਿਚ ਬਿਲਕੁਲ
ਹਾਂਜੀ ਤੇ ਉਹ ਨਾ ਉਦੋਂ ਕਹਿੰਦੇ ਸੀ ਵੀ ਜਿਹੜੀ ਤਰੱਕੀਆਂ ਲੈਣ ਨੂੰ ਜਾਂ ਪੁਲਿਸ ਨੇ ਆਪਣੀ ਜਿਹੜੀ ਸ਼ਾਖ ਬਚਾਉਣ ਨੂੰ ਬੜੇ ਬੜੇ ਪੈਂਤੜੇ ਖੇਲੇ ਹਨਾ ਤੇ ਜੇ ਕਹਿੰਦੇ ਕਿਸੇ ਨੂੰ ਤਰੱਕੀ ਨਹੀਂ ਸੀ ਮਿਲਦੀ ਉਹ ਜਾ ਕੇ ਆਪਣੇ ਅਫਸਰ ਨੂੰ ਕਹਿੰਦਾ ਮੈਨੂੰ ਜੀ ਹੁਣ ਦੇ ਦਿਓ ਤਰੱਕੀ ਕਹਿੰਦਾ ਲੈ ਯਾਰ ਬੰਦੇ ਬੰਦੇ ਮਾਰ ਤਾਂ ਪਤਾ ਲੱਗੇ ਕੋਈ ਹਲਚਲ ਹੋਵੇ ਕਾਗਜ਼ਾਂ ਚ ਤਾਂ ਹੀ ਤੇਰੀ ਤਰੱਕੀ ਹੋਊਗੀ ਕਿੰਨੇ ਉਹ ਫਲਾਨੇ ਨੇ ਇੰਨੇ ਮਾਰਤੇ ਫਲਾਨੇ ਨੇ ਉਹ ਇੱਕ ਨਾ ਕੰਪੀਟੀਸ਼ਨ ਚੱਲ ਪਿਆ ਸੀ ਪੁਲਿਸ ਵਾਲਿਆਂ ਦੇ ਵਿਚ ਵੀ ਕਿਹਨੇ ਕਿੰਨੇ ਮਾਰੇ ਆ ਤੇ ਉਸ ਤਹਿਤ ਫਿਰ ਕਈਆਂ ਦੇ ਇਲਾਕੇ ਸ਼ਾਂਤ ਸੀ ਕਈਆਂ ਨੂੰ ਮਤਲਬ ਕਈਆਂ ਦੇ ਇਲਾਕਿਆਂ ਚ ਗਤੀਵਿਧੀਆਂ ਘੱਟ ਨਹੀਂ ਸੀ ਕਹਿੰਦੇ ਵੀ ਸੁਣਨ ਚ ਆਇਆ ਵੀ ਉਨ੍ਹਾਂ ਨੇ ਨਾ ਸਿਰਫ ਪੰਜਾਬੀ ਨੌਜਵਾਨ ਨਹੀਂ ਮਾਰੇ ਹੈਗੇ ਉਨ੍ਹਾਂ ਨੇ ਜਿਹੜੇ ਯੂਪੀ ਤੋਂ ਬਈਏ ਆਏ ਹੋਏ ਸੀ ਉਨ੍ਹਾਂ ਦਾ ਵੀ ਕਈ ਵਿਚਾਰੇ ਬਹੁਤ ਰਗੜੇ ਗਏ ਆ ਕਹਿੰਦੇ ਉਨ੍ਹਾਂ ਨੇ ਆਪਣੀਆਂ ਮੋਟਰਾਂ ਦੇ ਉੱਤੇ ਨਾ ਜੇਲਾਂ ਵਾਂਗਰ ਬਣਾਇਆ ਹੋਇਆ ਸੀ ਵੀ ਮਾਹੌਲ ਵੀ ਕੋਠੇ ਕੋਠੇ ਪਾ ਕੇ ਨਾ ਉਹ ਮੋਟਰਾਂ ਦੇ ਉੱਤੇ ਰੱਖਦੇ ਹੁੰਦੇ ਸੀ 10-20 ਬਈਏ ਤੇ ਉਨ੍ਹਾਂ ਨੂੰ ਸ਼ੇਵ ਨਹੀਂ ਸੀ ਕਰਨ ਦਿੰਦੇ ਹੁੰਦੇ ਨਾ ਵਾਲ ਕਟਾਉਣ ਦਿੰਦੇ ਹੁੰਦੇ ਸੀ ਤੇ ਉਨ੍ਹਾਂ ਦੀਆਂ ਦਾੜੀਆਂ ਤੇ ਜਿਹੜੇ ਕੇਸ ਆ ਉਹ ਬੜੇ ਹੋ ਜਾਂਦੇ ਹੁੰਦੇ ਸੀ ਕਹਿੰਦੇ ਵੀ ਜਦੋਂ ਨਾ ਕਿਸੇ ਵੀ ਇਲਾਕੇ ਚ ਵਾਰਦਾਤ ਹੋਣੀ ਖਾੜਕੂਆਂ ਨੇ ਸੱਚੀ ਵਾਰਦਾਤ ਕਰ ਦੇਣੀ ਤੇ ਉਨ੍ਹਾਂ ਦੇ ਪ੍ਰੈਸ਼ਰ ਹੋ ਜਾਂਦਾ ਸੀ ਵੀ ਹੁਣ ਇਨ੍ਹਾਂ ਨੂੰ ਫੜਨਾ ਆ ਤੇ ਉਪਰੋਂ ਫੋਨ ਆਣੇ ਵਾਇਰਲੈਸ ਆਣੀਆਂ ਸ਼ੁਰੂ ਹੋ ਜਾਂਦੀਆਂ ਸੀ ਉਹ ਤੁਸੀਂ ਮਰ ਗਏ ਆ ਫਲਾਨਾ ਉਹਨਾਂ ਨੂੰ ਵੀ ਚੰਗਾ ਉਹਨਾਂ ਦੇ ਰਗੜਾ ਕਸ ਹੁੰਦਾ ਸੀ ਅਫਸਰਾਂ ਤੇ ਜਿਹੜੇ ਉਸ ਇਲਾਕੇ ਦੇ ਆ ਉਹ ਕੀ ਕਰਦੇ ਹੁੰਦੇ ਸੀ ਵੀ ਚਾਰ ਪੰਜ ਭਈਏ ਕੱਢ ਕੇ ਨਾ ਫਿਰ ਉਹਨਾਂ ਦੇ ਪੱਗਾਂ ਪੁੱਗਾਂ ਬਣਾ ਕੇ ਤੇ ਉਹਨਾਂ ਦਾ ਮੁਕਾਬਲਾ ਕਰਦੇ ਹੁੰਦੇ ਸੀ ਉਹਨਾਂ ਨੂੰ ਮਾਰ ਦੇਣਾ ਤੇ ਲਓ ਜੀ ਚੌਵੀਆਂ ਘੰਟਿਆਂ ਚ ਮਾਰੇ ਗਏ ਜੀ ਖ਼ਬਰ ਆ ਜਾਣੀ ਫੜੇ ਗਏ ਜੀ ਚਾਰ ਮਾਰੇ ਗਏ ਜੀ ਚੌਵੀਆਂ ਘੰਟਿਆਂ ਚ ਮੁਕਾਬਲਾ ਹੋ ਗਿਆ ਸੋਲਵ ਹੋ ਗਿਆ ਕੰਮ ਜੀ ਸੋਲਵ ਕੁਝ ਵੀ ਨਹੀਂ ਸੀ ਹੋਇਆ ਹੁੰਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ ਕਿਹਨੇ ਕੀਤਾ ਪਰ ਉਹ ਜਿਹੜਾ ਕੇਸ ਹੈ ਉਹ ਵਿਚਾਰੇ ਨਿਰਦੋਸ਼ਾਂ ਨੂੰ ਮਾਰ ਕੇ ਉਨ੍ਹਾਂ ਨੂੰ ਸਿੱਖ ਬਣਾ ਕੇ ਸਿੱਖ ਸਾਬਤ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਮਤਲਬ ਇਹ ਗੱਲਾਂ ਵੀ ਸੁਣਨ ਦੇ ਵਿਚ ਆ ਰਹੀਆਂ ਆਈਆਂ ਆ ਮਤਲਬ ਏਦਾਂ ਦੀਆਂ ਘਣਾਉਣੀਆਂ ਹਰਕਤਾਂ ਵੀ ਹੋ ਰਹੀਆਂ ਇਹ ਤਾਂ ਹੁੰਦੀਆਂ ਨੇ ਗੱਲ ਆਪਾਂ ਤਾਂ ਕਰ ਰਹੇ ਹਾਂ ਕਿਉਂਕਿ ਜਦੋਂ ਹੁਣ ਖੁੱਲੀ ਛੁੱਟੀ ਆ ਤਾਂ ਫਿਰ ਖੁੱਲੀ ਛੁੱਟੀ ਦਾ ਮਤਲਬ ਹੈ ਕਿ ਏਦਾਂ ਵੀ ਹੋਣੀ ਆ ਫਿਰ ਹਨਾ ਹੁਣ ਆਉਣ ਵਾਲੇ ਟਾਈਮ ਦੇ ਵਿੱਚ
ਅਪੀਲ ਨਾ ਦਲੀਲ
ਹੁਣ ਆਉਣ ਵਾਲੇ ਦਿਨਾਂ ਵਿੱਚ ਜਿੰਨੇ ਮਰਜ਼ੀ ਮਾਰ ਦੇਣ ਇਹ ਹੁਣ ਸਾਰਾ ਕੁਝ ਜਿਹੜਾ ਆ ਉਹ ਠੀਕ ਹੈ ਹੋ ਜਾਣਾ ਕਿਉਂਕਿ ਜਿਹੜੇ 40-42 ਸਾਡੇ ਨੌਜਵਾਨ ਮਾਰੇ ਗਏ ਨੇ ਉਹਨਾਂ ਦਾ ਬਦਲਾ ਲੈਣ ਲਈ ਹੁਣ ਸਾਰੇ ਜਿਹੜੇ ਨੇ ਹਿਰਦੇ ਸ਼ਾਂਤ ਹੋ ਜਾਣੇ ਨੇ ਹੁਣ ਬੇਸ਼ੱਕ ਜਿੰਨੇ ਮਰਜ਼ੀ ਬੇਦੋਸ਼ੇ ਸੈਂਕੜਿਆਂ 'ਚ ਮਾਰ ਦਿਓ ਇਸ ਪਾਲਿਸੀ ਨਾਲ ਸੋ ਇਸ ਕਰਕੇ ਜਿਹੜੀ ਪਾਵਰ ਨੂੰ ਨਾ ਚਾਹੇ ਉਹ ਪਾਵਰ ਸਰਕਾਰ ਦੀ ਹੋਵੇ ਚਾਹੇ ਉਹ ਪਾਵਰ ਹੈਗੀ ਆ ਪੁਲਿਸ ਨੂੰ ਦਿੱਤੀ ਹੋਵੇ ਆਰਮੀ ਨੂੰ ਦਿੱਤੀ ਹੋਵੇ ਇਹ ਕੰਟਰੋਲ 'ਚ ਹੀ ਰੱਖਣੀ ਬਣਦੀ ਆ ਖੁੱਲੀਆਂ ਛੁੱਟੀਆਂ ਇਹੋ ਜਿਹੜੇ ਬਿਆਨਬਾਜ਼ੀ ਕਰਨੀ ਇਹ ਨਿਆਣ ਬੁੱਧ ਹੈ ਇਹ ਬੇਵਕੂਫੀਆਂ ਹੈ ਸਿਰੇ ਦੀਆਂ ਜਿੱਦਣ ਕਿਤੇ ਖੁੱਲੀ ਛੁੱਟੀ ਆਪਣੇ ਅਗੇਂਸਟ ਮਿਲ ਗਈ ਨਾ ਫਿਰ ਕੀ ਕਰਨਗੇ ਬੰਦੇ ਮੈਨੂੰ ਇਹ ਨਹੀਂ ਸਮਝ ਆਉਂਦੀ ਖੈਰ ਇਧਰ ਸਾਡੇ ਨਾਲ ਜਗਤਾਰ ਜੋਲ ਭਾਜੀ ਕਹਿੰਦੇ ਨੇ ਕਿ ਕੈਪਟਨ ਕਹਿੰਦਾ ਪਾਕਿਸਤਾਨ ਫੌਜ ਪੰਜਾਬ ਵੜ ਕੇ ਦਿਖਾਵੇ ਮੈਂ ਆਹ ਕਰ ਦੂ ਮੈਂ ਉਹ ਕਰ ਦੂ ਇਹ ਲਾਂਘਾ ਖੁੱਲਣ ਤੋਂ ਬਹੁਤ ਦੁਖੀ ਸੀ ਹਾਂਜੀ ਪਾਕਿਸਤਾਨ ਫੌਜ ਨੇ ਪੰਜਾਬ ਕੱਲੇ ਆਉਣਾ ਨਾ ਉਹ ਆਵੇ ਤੇ ਨਾ ਇਹਨੂੰ ਕਰਕੇ ਦਿਖਾਵੇ ਇਹ ਥੋੜੇ ਦਿਨ ਰਹਿੰਦੇ ਆ ਇਹ ਤਾਂ ਹੁਣੇ ਰਿਟਾਇਰ ਹੋਣ ਨੂੰ ਫਿਰਦੇ ਨੇ ਤੇ ਕੈਪਟਨ ਹੁਣੀ ਕੁਛ ਨੀ ਕਰਨਾ ਜੀ ਇਹਨਾਂ ਨੇ ਬੇੜੀਆਂ ਚ ਬੱਟੇ ਪਾਣੇ ਆ ਤੇ ਉਹ ਪਾ ਰਹੇ ਨੇ ਬੜੇ ਤਰੀਕੇ ਦੇ ਨਾਲ ਤਾਂ ਕਹਿੰਦੇ ਨੇ ਜੀ ਐਸ ਚਾਲ ਹੁਣੀ ਕਹਿੰਦੇ ਨੇ ਭਾਜੀ ਵਟ ਐਵਰ ਹੈਪਨ ਦੈਟਸ ਵੈਰੀ ਬੈਡ ਬਟ ਇਟਸ ਵੈਰੀ ਹਾਰਡ ਟੂ ਕੀਪ ਆਈਜ਼ ਔਨ 1 ਬਿਲੀਅਨ ਪੀਪਲ ਮੈਂ ਇੱਥੇ ਤੁਹਾਡੇ ਨਾਲ ਥੋੜਾ ਜਿਹਾ ਸਹਿਮਤ ਇਸ ਕਰਕੇ ਨਹੀਂ ਕਿਉਂਕਿ ਉਹ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਆ ਉਹ ਐਮਰਜੈਂਸੀ ਸਿਚੁਏਸ਼ਨ ਚੱਲ ਰਹੀ ਆ ਤੇ ਉਥੇ ਦੀ ਜਿਹੜੀਆਂ ਮਤਲਬ ਇੰਟੈਲੀਜੈਂਸ ਹੈ ਦੇ ਸ਼ੁਡ ਬੀ ਔਨ ਫੋਰ ਫਰੰਟ ਹਨਾ ਉਹ ਪੂਰੇ ਸਤਰਕ ਉਨ੍ਹਾਂ ਨੂੰ ਰਹਿਣਾ ਚਾਹੀਦਾ ਤੇ ਹੁਣ ਅਮਰੀਕ ਜੀ ਕਈ ਵਾਰੀ ਸਿਚੁਏਸ਼ਨ ਵਿਗਾੜੀ ਵੀ ਜਾਂਦੀ ਹੈ ਇਹਦੇ ਵਿੱਚ ਪੋਲੀਟੀਸ਼ੀਨਾਂ ਦਾ ਵੀ ਬਹੁਤ ਹੱਥ ਹੁੰਦਾ ਹੈ ਕਿ ਇਹ ਵੀ ਗੱਲ ਸੁਣਨ ਨੂੰ ਆਈ ਸੀ ਕਿ ਪੱਥਰ ਮਾਰਨ ਨੂੰ ਵੀ ਪੈਸੇ ਦਿੱਤੇ ਜਾਂਦੇ ਨੇ ਤੁਸੀਂ ਸੁਣੀ ਸੀ ਇਹ ਗੱਲ
ਬਿਲਕੁਲ ਬਿਲਕੁਲ ਅਮਨਦੀਪ ਪੱਥਰ ਮਾਰਨੇ ਨੂੰ ਨਾਰੇ ਲਾਣੇ ਨੂੰ ਸਮਾਜ ਵਿਚ ਗੜਬੜੀ ਫੈਲਾਣੇ ਨੂੰ ਕਿਹੜਾ ਮੰਦਾ ਕੰਮ ਨੀ ਹੈ ਜਿਹਨੂੰ ਕਰਾਉਣ ਦੇ ਲਈ ਪੈਸੇ ਨਹੀਂ ਦਿੱਤੇ ਜਾਂਦੇ ਪੈਸੇ ਬੰਦੇ ਇਕੱਠੇ ਕਰਨ ਦੇ ਵੀ ਦਿੱਤੇ ਜਾਂਦੇ ਆ ਪੈਸੇ ਹਰ ਚੀਜ਼ ਨੂੰ ਕਰਨ ਦੇ ਦਿੱਤੇ ਜਾਂਦੇ ਆ ਹਰ ਢੰਗ ਦੇ ਨਾਲ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਰ ਢੰਗ ਦੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਮਨਦੀਪ
ਜੀ ਜੀ ਸੋ ਸਾਡੇ ਨਾਲ ਨਾ ਹੋਰ ਵੀ ਸੱਜਣ ਮਿੱਤਰ ਜੁੜੇ ਨੇ ਉਨ੍ਹਾਂ ਦੇ ਵੀ ਆਪਾਂ ਸੁਨੇਹੇ ਲੈਣੇ ਆ ਤਾਂ ਗੁਰਪ੍ਰੀਤ ਪ੍ਰਿਆ ਜੀ ਹੁਣਾਂ ਦਾ ਮੈਸੇਜ ਹੈ ਤੇ ਤੁਸੀਂ ਮੇਰੇ ਕਹਿੰਦੇ ਸਵਾਲ ਦਾ ਜਵਾਬ ਨਹੀਂ ਦਿੱਤਾ ਮੈਨੂੰ ਲੱਗਦਾ ਪੂਰਾ ਮੈਸੇਜ ਆਇਆ ਨਹੀਂ ਤੁਸੀਂ ਇੱਕ ਵਾਰੀ ਫੇਰ ਭੇਜ ਦਿਓ ਤਾਂ ਜ਼ਿਆਦਾ ਬਿਹਤਰ ਹੋਏਗਾ ਤੇ ਉਨ੍ਹਾਂ ਦਾ ਮੈਸੇਜ ਜਿਹੜਾ ਮੈਨੂੰ ਉਹ ਚ ਸਵਾਲ ਨਹੀਂ ਕੁਛ ਮਿਲ ਰਿਹਾ ਖੈਰ ਐਨੀਵੇ ਚੀਮਾ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਜੀ ਨਿਊਯਾਰਕ ਤੋਂ ਸਤਿ ਸ੍ਰੀ ਅਕਾਲ ਚੀਮਾ ਸਾਹਿਬ ਠੀਕ ਠਾਕ ਹੋ ਤੇ ਰਾਜ ਮਹਿੰਦਰ ਹੁਣੀ ਵੀ ਇੱਕ ਬਾਬਾ ਬੇਲੀ ਦੀ ਕਵਿਤਾ ਭੇਜ ਰਹੇ ਨੇ ਸਾਡੇ ਨਾਲ ਸਾਂਝੀ ਕਰ ਰਹੇ ਨੇ ਇਧਰ ਕਹਿਣ ਸ਼ਹੀਦ ਜਿਨ੍ਹਾਂ ਨੂੰ ਉਧਰ ਕਹਿੰਦੇ ਮਾਰੇ ਗਏ ਹਾਕਮ ਜੀ ਦੀ ਕੁਰਸੀ ਉੱਤੇ ਕਿੰਨੇ ਬੰਦੇ ਵਾਰੇ ਗਏ ਪੁੱਤ ਕਿਸੇ ਦੇ ਵੀਰ ਕਿਸੇ ਦੇ ਖਸਮ ਕਿਸੇ ਦੇ ਬਾਪੂ ਸਨ ਜਿੰਨੇ ਕਿਸੇ ਦੇ ਨਾਲ ਸੀ ਰਿਸ਼ਤੇ ਇੱਕੋ ਪਲ ਵਿਚ ਸਾਰੇ ਗਏ ਚੌੜੀ ਛਾਤੀ ਦੇਸ਼ ਦੀ ਰਾਖੀ ਗੱਲ ਜਜ਼ਬਾਤੀ ਸੁਣ ਸੁਣ ਕੇ ਸਾਡੇ ਵੱਲੋਂ ਵੋਟਾਂ ਗਈਆਂ ਤੇਰੇ ਵੱਲੋਂ ਲਾਰੇ ਗਏ ਹਾਕਮ ਤੇਰੀ ਕੁਰਸੀ ਉੱਤੋਂ ਕਿੰਨੇ ਬੰਦੇ ਮਾਰੇ ਗਏ ਬਹੁਤ ਸੋਹਣੀ ਕਵਿਤਾ ਹੈ ਜੀ ਹਨਾ ਅਮਰੀਕ ਜੀ ਕਿਆ ਬਾਤ ਹੈ ਤੇ
ਬਿਲਕੁਲ ਬਿਲਕੁਲ ਕਵਿਤਾ ਇਹਨਾਂ ਦੀ ਬਹੁਤ ਚੰਗੀ ਆ ਸੋਹਣੀ ਵੀ ਆ ਤੇ ਅਸਲ ਮੁੱਦੇ ਨੂੰ ਛੂੰਹਦੀ ਵੀ ਆ ਅਸੀਂ ਮੰਨਦੇ ਹਾਂ ਕਿ ਦੋਨਾਂ ਪਾਸਿਆਂ ਤੋਂ ਜਿਹੜੀਆਂ ਸ਼ਰਾਰਤਾਂ ਹੋ ਰਹੀਆਂ ਪਰ ਕੌਣ ਕਰਾ ਰਿਹਾ ਇਹ ਨੀ ਪਤਾ ਲੱਗ ਰਿਹਾ ਸ਼ਰਾਰਤਾਂ ਇਧਰੋਂ ਵੀ ਹੋ ਰਹੀਆਂ ਉਧਰੋਂ ਵੀ ਹੋ ਰਹੀਆਂ ਉਧਰੋਂ ਜ਼ਿਆਦਾ ਵੀ ਹੋ ਰਹੀਆਂ ਹੋਣਗੀਆਂ ਪਰ ਇਹ ਕਰਵਾ ਕੌਣ ਰਿਹਾ? ਇਹ ਕਲੈਰਿਟੀ ਬਿਲਕੁਲ ਨਹੀਂ ਹੈ ਮਨਦੀਪ। ਇਸ ਵੇਲੇ ਜਿੱਦਾਂ ਚੜ੍ਹਤ ਮੱਚੀ ਹੋਈ ਇਮਰਾਨ ਖਾਨ ਹੋਣਾ ਦੀ, ਕਿਉਂ ਉਹ ਆਪਣੇ ਆਪ ਨੂੰ ਕਿਉਂ ਡਿੱਗਣਗੇ ਥੱਲੇ? ਜਿਹੜਾ ਉਹਨਾਂ ਦੀ ਚੜ੍ਹਤ ਇੱਕ ਬਹੁਤ ਚੰਗੇ ਇਨਸਾਨ ਦੇ, ਇੱਕ ਚੰਗੇ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਹੋ ਰਹੀ ਆ, ਜਾਂ ਉਹ ਕਿਉਂ ਆਪਣੇ ਆਪਣੀ ਸ਼ਾਖ ਨੂੰ ਮਿੱਟੀ ਚ ਮਿਲਾਉਣਗੇ? ਤਾਂ ਇਧਰੋਂ ਵੀ ਜਿਹੜੀ ਚੜ੍ਹਤ ਮੱਚੀ ਉਹ ਆ, ਜਿੱਦਾਂ ਸਿੱਧੂ ਦੀ ਚੜ੍ਹਤ ਆ ਜਾਂ ਕਾਂਗਰਸ ਦੀ ਥੋੜੀ ਚੜ੍ਹਤ ਵੱਧ ਰਹੀ ਆ, ਉਹ ਕਿਉਂ ਆਪਣੇ ਆਪ ਨੂੰ ਥੱਲੇ ਲਾਣਗੇ? ਇਹ ਇੱਕ ਬਹੁਤ ਗੁੰਝਲਦਾਰ ਮਸਲਾ ਆ ਮੰਦੀ, ਜਿਹਦਾ ਹੱਲ ਕਰਨਾ ਮੇਰੇ ਖਿਆਲ ਦੇ ਨੇੜਲੇ ਭਵਿੱਖ ਵਿਚ ਤਾਂ ਬਹੁਤ ਮੁਸ਼ਕਿਲ ਆ
ਜੀ। ਤੇ ਉਸ ਤੋਂ ਬਾਅਦ ਆਪਾਂ ਸੁਨੇਹੇ ਹੋਰ ਲੈਣੇ ਆ, ਤੇ ਵੈਸੇ ਸੁਨੇਹੇ ਤਾਂ ਆਪਾਂ ਪੂਰੇ ਪੜ੍ਹ ਲਏ ਸੀ, ਤੇ ਕਿਰਪਾਲ ਸਿੰਘ ਚੀਮਾ ਹੁਣੇ ਉਨ੍ਹਾਂ ਦਾ ਵੀ ਮੈਸੇਜ ਆ ਗਿਆ ਸੀਗਾ। ਤੇ ਅਮਰੀਕ ਜੀ ਏਦਾਂ ਕਰਦੇ ਆ ਕਿ ਆਪਾਂ ਇੱਕ ਨਾ ਹੁਣ ਗੀਤ ਸੁਣਦੇ ਆ, ਤੇ ਗੀਤ ਤੋਂ ਬਾਅਦ ਫਿਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਕਈ ਹੋਰ ਮਸਲੇ ਨੇ ਉਨ੍ਹਾਂ ਦੇ ਵਿਚ ਡਰਾਈਵਰੀਆਂ ਦੀਆਂ ਵੀ ਤੁਹਾਨੂੰ ਗੱਲਾਂ ਸੁਣਾਉਣੀਆਂ, ਤੇ ਸਕੂਲਾਂ ਦੀਆਂ ਵੀ ਗੱਲਾਂ ਸੁਣਾਉਣੀਆਂ ਅੱਜ ਅਸੀਂ ਇੰਡੀਆ ਦੀਆਂ, ਤੇ ਖਬਰਾਂ ਤੇ ਵੀ ਝਾਤੀ ਮਾਰਨੀ ਆ। ਤੇ ਲਓ ਆਪਾਂ ਤੁਹਾਨੂੰ ਗੀਤ ਸੁਣਾਉਂਦੇ ਆ ਜੀ। ਜੀ ਐਸ ਚਾਹਲ ਹੁਣਾਂ ਨੇ ਫਰਮਾਇਸ਼ ਕੀਤੀ ਸੀ ਗੁਰਨਾਮ ਭੁੱਲਰ ਤੇ ਦੀਪਕ ਢਿੱਲੋਂ ਦੀ ਆਵਾਜ਼ ਦੇ ਵਿਚ।
ਸਾਰੇ ਦੋਸਤਾਂ ਮਿੱਤਰਾਂ ਨੂੰ ਗੁਰਨਾਮ ਭੁੱਲਰ ਵੱਲੋਂ ਤੇ ਦੀਪਾ ਦੀਪਕ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀਜਾ ਸਾਲੀ ਦਾ ਰਿਸ਼ਤਾ ਬੜਾ ਅਨਮੋਲ ਹੁੰਦਾ ਹੈ। ਲਓ ਜੀ ਪੇਸ਼ ਕਰਨ ਲੱਗੇ ਆ ਜੀਜਾ ਸਾਲੀ ਦੀ ਆਪਸੀ ਗੱਲਬਾਤ, ਕਿਵੇਂ ਜੀਜਾ ਡਰਾਈਵਰਾਂ ਦੇ ਰਿਸ਼ਤੇ ਦੀ ਦੱਸ ਪਾਉਂਦਾ ਤੇ ਸਾਲੀ ਅੱਗੋਂ ਕੀ ਜਵਾਬ ਦਿੰਦੀ ਹੈ। ਦਸੀ ਬਾਈ ਅਮਨ ਬਿਲਾਸਪੁਰੀ ਤੇ ਜਸ ਰਿਕਾਰਡ ਮਿਊਜ਼ਿਕ ਅੰਪਾਇਰ ਦੇ ਸੰਗੀਤ ਵਿੱਚ ਇਉਂ ਬਿਆਨ ਕਰਦੀ ਹੈ। ਸੋਹਰਾ ਮੇਰਾ ਡੈਡੀ ਤੇਰਾ ਫਿਕਰ ਕਰੇ, ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ।
ਮੇਰੇ ਵਿਆਹ ਦਾ ਜ਼ਿਕਰ ਕਦੀ ਵੀ ਨੀ।
ਸੋਹਰਾ ਮੇਰਾ ਡੈਡੀ ਤੇਰਾ ਫਿਕਰ ਕਰੇ, ਤੇਰੇ ਹੀ ਵਿਆਹ ਦਾ ਨੀ ਜ਼ਿਕਰ ਕਰੇ। ਹੈਗੀ ਅੱਜ ਐਸ ਤਾਂ ਕੋਈ ਦੱਸ ਦੇ, ਨਹੀਂ ਤਾਂ ਗੱਲ ਅਸੀਂ ਕਿਤੇ ਨੀ ਚਲਾ ਲਈਏ। ਉਹ ਮੁੰਡਾ ਕਰਦਾ ਕਨੇਡਾ ਚ ਡਰਾਈਵਰੀ, ਰਿਸ਼ਤਾ ਕਰਾਵਾ ਤੈਨੂੰ ਸਾਲੀਏ।
ਜੋਬ ਕਰਦਾ
ਬਿਲਾਸਪੁਰੀ
ਆਪਾਂ ਛੇਤੀ ਹੀ ਮੁਕਾਰੀਏ ਟੋਰਾਂਟੋ ਟਿਕ ਕਰਦਾ ਡਿਲੀਵਰੀ ਰਿਸ਼ਤਾ ਕਰਾਵਾਂ
ਅੰਮ੍ਰਿਤਸਰ ਦੇ ਅਮਨਦੀਪ ਹਾਸਪਿਟਲ ਬਾਰੇ ਨਹੀਂ ਸੁਣਿਆ ਜਿੱਥੋਂ ਦੇ ਡਾਕਟਰ ਅਵਤਾਰ ਸਿੰਘ ਲੈ ਕੇ ਆਏ ਨੇ ਨਾਰਥ ਇੰਡੀਆ ਚ ਪਹਿਲੀ ਵਾਰ ਰੋਬੋਟ ਅਸਿਸਟਡ ਨੀ ਰਿਪਲੇਸਮੈਂਟ ਜੋ 100% ਸਕਸੈਸਫੁਲ ਅਤੇ ਐਕੂਰੇਟ ਹੁੰਦੀ ਹੈ ਤੇ ਡਾਕਟਰ ਅਵਤਾਰ ਸਿੰਘ ਹੁਣ ਤੱਕ 15,000 ਤੋਂ ਵੀ ਵੱਧ ਜੋਇੰਟ ਰਿਪਲੇਸਮੈਂਟ ਦੇ ਸਕਸੈਸਫੁਲ ਆਪਰੇਸ਼ਨ ਕਰ ਚੁੱਕੇ ਨੇ ਐਵੇਂ ਡਾਕਟਰ ਅਵਤਾਰ ਸਿੰਘ ਵਰਲਡ ਦੇ ਪਹਿਲੇ ਪੰਜਾਬੀ ਸਰਜਨ ਨੇ ਜਿਨ੍ਹਾਂ ਨੇ ਇਹ ਸਰਜਰੀ ਪਹਿਲੀ ਵਾਰ ਨਾਰਥ ਇੰਡੀਆ ਚ ਲਿਆਂਦੀ ਹੈ ਇਸ ਲਈ ਬੀਜੀ ਦੇ ਗੋਡਿਆਂ ਦੀ ਰਿਪਲੇਸਮੈਂਟ ਅਮਨਦੀਪ ਹਾਸਪਿਟਲ ਦੇ ਡਾਕਟਰ ਅਵਤਾਰ ਸਿੰਘ ਕੋਲੋਂ ਕਰਵਾਈ ਅਮਨਦੀਪ ਹਾਸਪਿਟਲ ਵਰਲਡ ਕਲਾਸ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸੈਂਟਰ ਕੰਟੈਕਟ ਅਸ ਔਨ 7527064016 ਯੂ ਕੈਨ ਵਿਜ਼ਿਟ ਆਰ ਵੈਬਸਾਈਟ ਆਲਸੋ www.drawtarsingh.com
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ ਸ਼ੁੱਧ ਵੈਜੀਟੇਰੀਅਨ ਕੇਕ ਪੇਸਟਰੀ ਕੁਲਚੇ ਛੋਲੇ ਪਕੌੜੇ ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ ਕਲੇਟਨ ਕ੍ਰੈਨਬੋਰਨ ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ ਪਤਾ ਹੈ 76 ਹੈਮਿੰਗ ਸਟਰੀਟ ਡੈਂਡੀ ਨੋਂਗ ਫੋਨ 0425-888-856
CD batteries now trading as DMB motor repairs
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ ਜਿਵੇਂ ਕਿ ਆਟੋ ਇਲੈਕਟ੍ਰੀਕਲ ਮਕੈਨਿਕਲ ਏਅਰ ਕੰਡੀਸ਼ਨਿੰਗ LPG ਰਿਪੇਅਰ ਤੇ ਇੰਸਟਾਲੇਸ਼ਨ
ਇਸ ਤੋਂ ਇਲਾਵਾ ਪਿੰਕ ਸਲਿਪ ਬਲੂ ਸਲਿਪ ਵੀਲ ਬੈਲੈਂਸਿੰਗ ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲਾਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ
CD batteries ਹਫਤੇ ਦੇ 6 ਦਿਨ ਉਪਲਬਧ ਨੇ ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ ਮੋਬਾਈਲ ਨੰਬਰ 0434641327
0434641327
ਪਤਾ ਵੀ ਨੋਟ ਕਰ ਲਓ 4/14 ਤੇ 5/14 ਸਟੀਲ ਸਟਰੀਟ ਬਲੈਕ ਟਾਊਨ ਸਿਡਨੀ
CD batteries
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਤੇ ਮੈਂ ਰਣਵੀਰ ਸਿੰਘ
ਆ ਰਹੇ ਹਾਂ ਹਰਮਨ ਰੇਡੀਓ ਤੇ ਨਵਾਂ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਲੈ ਕੇ ਹਰ ਵੀਰਵਾਰ ਸ਼ਾਮੀ 7 ਵਜੇ ਤੋਂ ਲੈ ਕੇ 8 ਵਜੇ ਤੱਕ
ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਤੇ ਹਰ ਹਫ਼ਤੇ ਦਿਨ ਵੀਰਵਾਰ ਸ਼ਾਮੀ 7 ਤੋਂ 8 ਵਜੇ ਤੇ ਲਾਈਵ ਹੋਣਗੇ
ਜਲੰਧ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਸਖ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 Lucy Street ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 0412-292-308
ਹਾਂ ਬਾਈ ਕਿੱਦਾਂ ਤੂੰ ਇੰਨਾ ਪਤਲਾ ਕਿਵੇਂ ਹੋ ਗਿਆ
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ
ਬੜਾ ਫਾਇਦਾ ਹੋਇਆ ਬਾਈ ਪਹਿਲਾਂ ਮੈਨੂੰ ਸਾਹ ਬੜਾ ਚੜ੍ਹਦਾ ਸੀ ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਘਰਾੜੇ ਵਜੇ ਰਹਿੰਦੇ ਸੀ ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ 60 ਕਿਲੋ ਭਾਰ ਵੀ ਘਟ ਗਿਆ ਮੇਰਾ ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ
ਕਮਾਲ ਹੈ ਇੰਨਾ ਭਾਰ ਘਟ ਗਿਆ ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ
ਨਾ ਬਾਈ ਨਾ ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਹਾਂ
ਕੁਲਾਰ ਹਸਪਤਾਲ ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ ਕੁਲਾਰ ਹਸਪਤਾਲ GT Road ਪੀਜਾ ਨੇੜੇ ਖੰਨਾ ਪੰਜਾਬ ਇੰਡੀਆ ਸੰਪਰਕ ਨੰਬਰ 9878090001 9870809001 ਵੈਬਸਾਈਟ ਵਿਜ਼ਿਟ ਕਰੋ gularhospital.com
ਓ ਨੇਹਾ ਇੰਨੀ ਉਦਾਸ ਕਿਉਂ ਹੈ
ਓ ਯਾਰ ਉਦਾਸ ਨਹੀਂ ਕਨਫਿਊਜ਼ਡ ਹਾਂ ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ
ਓਏ ਹੋਏ ਬਸ ਇੰਨੀ ਛੋਟੀ ਜੀ ਗੱਲ ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਚਿਊਟ AHMI ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ ਉਹਦੇ ਵਿੱਚੋਂ ਟ੍ਰੇਡ ਕੋਰਸਿਸ ਆਟੋਮੋਟਿਵ ਕਾਰਪੈਂਟਰੀ ਪੇਂਟਿੰਗ ਬਿਲਡਿੰਗ ਐਂਡ ਕੰਸਟਰਕਸ਼ਨ ਹੈਲਥ ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ IT ਸਰਟੀਫਿਕੇਟ 3 ਡਿਪਲੋਮਾ ਇਨ ਚਿਲਡਰਨ ਸਰਵਿਸਿਸ ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ
ਅਰੇ ਵਾਹ ਇਹ ਤਾਂ ਸੱਚੀ ਨੰਬਰ 1 ਇੰਸਟੀਚਿਊਟ ਹੈ
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 612-968-733-02885903777 ਤੇ
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਹੈ ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਹੈ
Safe and customer focused bus company, superior service and good value of money in every market segment, excel in anticipating, quick responding to customer needs.
ASRS Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ ਸੰਧੂ ਬੱਸ ਲਾਈਨ
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au
ਫਾਰ ਮੋਰ ਇਨਫੋ 0424-115-551 ਯੂ ਕੈਨ ਈਮੇਲ ਅਸ
info@sandhubuslines.com.au
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਦਿਲਾਂ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਜੀ ਸਵਾਗਤ ਹੈ ਇੱਕ ਵਾਰੀ ਫੇਰ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਦੂਸਰੇ ਹਿੱਸੇ ਦੇ ਵਿਚ ਇਸ ਵੇਲੇ ਘੜੀ ਦੇ ਉੱਤੇ 10:15 ਹੋਏ ਨੇ ਦਿਨ ਸ਼ਨਿਚਰਵਾਰ 16 ਫਰਵਰੀ 2019 ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਹੋ ਚੁੱਕੇ ਨੇ ਸੋ ਅਮਰੀਕ ਜੀ ਪ੍ਰੋਗਰਾਮ ਅੱਗੇ ਜਾਣ ਤੋਂ ਪਹਿਲਾਂ ਤੁਹਾਨੂੰ ਇੱਕ ਸਲੋਕ ਸੁਣਾਵਾਂ ਰਾਜੇ ਭਰਥਰੀ ਦਾ ਹਾਂਜੀ ਇਹ ਐਕਚੁਲੀ ਅੱਜ ਕੱਲ ਮੈਂ ਭਰਥਰੀ ਨੂੰ ਸਟੱਡੀ ਕਰ ਰਿਹਾ ਤੇ ਭਰਥਰੀ ਬਾਰੇ ਮੈਂ ਦੱਸ ਦਿੰਦਾ ਕਿ ਜੋਗੀ ਹੋਏ ਨੇ ਬਹੁਤ ਮਹਾਨ ਜੋਗੀ ਹੋਏ ਨੇ ਅਮਰੀਕ ਜੀ ਇਹ ਵੀ ਸੁਣਨ ਦੇ ਵਿਚ ਆਇਆ ਕਿ ਜਿਹੜਾ ਭਾਰਤ ਦੇਸ਼ ਭਾਰਤ ਹੈ ਉਹ ਸ਼ਾਇਦ ਭਰਥਰੀ ਤੋਂ ਬਣਿਆ ਹੈ ਉਹ ਕਿਉਂਕਿ ਇੱਕ ਬਹੁਤ ਮਹਾਨ ਰਾਜਾ ਹੋਇਆ ਅਫਗਾਨਿਸਤਾਨ ਤੋਂ ਲੈ ਕੇ ਉਹਦਾ ਗੰਗਾ ਤੱਕ ਰਾਜ ਸੀ ਤੇ ਉਹਨੇ ਰਾਜ ਨੂੰ ਛੱਡ ਦਿੱਤਾ ਸੀ ਤੇ ਇਹ ਵੀ ਸੁਣ ਚ ਆਇਆ ਕਿ ਉਹ ਵਿਕਰਮਾਦਿੱਤ ਦਾ ਭਰਾ ਸੀ ਵੱਡਾ ਭਰਾ ਉਹ ਆਪਣੇ ਛੋਟੇ ਭਰਾ ਨੂੰ ਰਾਜ ਦੇ ਕੇ ਛੱਡ ਗਿਆ ਸੀ ਤੇ ਉਹ ਤੋਂ ਬਾਅਦ ਉਹ ਯੋਗੀ ਬਣ ਗਿਆ ਸੀ ਤੇ ਉਸ ਨੇ ਬੜੇ ਮਹਾਨ ਕੰਮ ਕੀਤੇ ਨੇ ਉਹਨਾਂ ਦੇ ਵਿੱਚੋਂ ਇੱਕ ਤੁਹਾਨੂੰ ਸ਼ਲੋਕ ਸੁਣਾਉਣਾ ਉਹਨਾਂ ਦਾ ਜਿਹੜਾ ਕਿ ਭਾਈ ਵੀਰ ਸਿੰਘ ਉਹਨਾਂ ਨੇ ਟਰਾਂਸਲੇਟ ਕੀਤਾ ਸੀ ਤੇ ਉਹ ਇਸ ਤਰ੍ਹਾਂ ਸੀ ਕਹਿੰਦੇ ਕਿ ਵਿਸ਼ਨੂੰ ਸ਼ਿਵ ਭਾਵੇਂ ਕਰ ਕੋਈ ਇਸ਼ਟ ਦੇਵ ਕਰ ਇੱਕੋ ਇੱਕ ਰਾਜਾ ਭਾਵੇਂ ਸਾਧੂ ਕੋਈ ਮਿੱਤਰ ਬਣਾ ਪਰ ਇੱਕੋ ਇੱਕ ਨਗਰੀ ਭਾਵੇਂ ਜੰਗਲ ਕਿਧਰੇ ਵਾਸਾ ਥਾਂ ਧਰ ਇੱਕੋ ਇੱਕ ਕੰਦਰਾ ਭਾਵੇਂ ਸੁੰਦਰੀ ਕੋਈ ਨਾਰੀ ਤੂੰ ਬਰ ਇੱਕੋ ਇੱਕ ਮਤਲਬ ਬੜੇ ਕਿਆ ਬਾਤ ਹੀ ਹੈ ਜਿਹੜਾ ਸਲੋਕ ਹੈ ਤੇ ਚਲੋ ਮੈਂ ਥੋੜਾ ਐਕਸਪਲੇਨ ਵੀ ਕਰ ਦਿੰਦਾ ਕਿ ਕਹਿੰਦੇ ਵਿਸ਼ਨੂੰ ਨੂੰ ਮੰਨ ਪਾਵੇ ਤੂੰ ਸ਼ਿਵ ਨੂੰ ਮੰਨ, ਪਰ ਜਿਹੜਾ ਤੇਰਾ ਇਸ਼ਟ ਦੇਵ ਹੈ ਉਹ ਇੱਕ ਨੂੰ ਹੀ ਕਰ, ਮੰਨ ਤੂੰ ਮੱਥਾ ਬਜਾਕ ਜਿੱਥੇ ਮਰਜ਼ੀ ਟੇਕੀ ਚੱਲ, ਸਾਰਿਆਂ ਨੂੰ ਮੰਨੀ ਚੱਲ, ਪਰ ਜਿਹੜਾ ਕਰ ਦਾ ਮਤਲਬ ਹੁੰਦਾ ਕਿ ਜਿਹੜਾ ਹੋ ਜਾਣਾ ਉਹ ਇੱਕ ਨੂੰ ਹੈ। ਰਾਜਾ ਹੋਵੇ ਭਾਵੇਂ ਕੋਈ ਸਾਧੂ ਹੋਵੇ, ਮਿੱਤਰ ਜਿੰਨੇ ਮਰਜ਼ੀ ਬਣਾ ਲਾ ਪਰ ਇੱਕੋ ਹੀ ਬਣਾ ਤੂੰ ਫਿਰ, ਜਾਣੀ ਕਿ ਮਿਲ ਗਿਲ ਸਾਰਿਆਂ ਨਾਲ ਜਿਹਨਾਂ ਮਰਜ਼ੀ, ਚਾਹੇ ਰਾਜੇ ਨਾਲ ਮਿਲ ਚਾਹੇ ਸਾਧੂ ਨਾਲ ਮਿਲ, ਪਰ ਮਿੱਤਰ ਇੱਕੋ ਹੀ ਬਣਾ ਤੂੰ। ਨਗਰੀ ਕਹਿੰਦੇ ਭਾਵੇਂ ਚਾਹੇ ਤੂੰ ਨਗਰ ਚ ਰਹਿ ਲਾ, ਸਿਟੀ ਚ ਰਹਿ ਲਾ, ਚਾਹੇ ਜੰਗਲ ਚ ਰਹਿ ਲਾ, ਪਰ ਇੱਕ ਥਾਂ ਵਾਸਾ ਕਰ ਲਾ, ਜਿੱਥੇ ਮਰਜ਼ੀ ਕਰ ਲਾ, ਵਾਸਾ ਥਾਂ ਧਾਰ ਇੱਕੋ ਇੱਕ। ਹੁਣ ਕਹਿੰਦੇ ਕੰਦਰਾ ਭਾਵੇਂ ਸੁੰਦਰੀ ਕੋਈ, ਕਹਿੰਦੇ ਕੰਦਰਾ ਮਤਲਬ ਕਿ ਗੁਫਾ, ਕਹਿੰਦੇ ਚਾਹੇ ਗੁਫਾ ਦੇ ਵਿਚ ਸੁੰਦਰੀ ਹੋਵੇ ਤੇਰੇ ਕੋਈ ਮਤਲਬ ਵਾਈਫ, ਪਰ ਕਹਿੰਦੇ ਤੂੰ ਇੱਕ ਦਾ ਹੀ ਹੋ ਕੇ ਰਹਿ, ਨਾਰੀ ਤੂੰ ਬਾਰ ਇੱਕੋ ਇੱਕ, ਜਿਹੜੀ ਤੇਰੀ ਮਤਲਬ ਇੱਕੋ ਇੱਕ ਹੋਣੀ ਚਾਹੀਦੀ ਹੈ, ਮਤਲਬ ਸਮਝਦੇ ਨੇ ਇੱਕ ਨਾਲੇ ਪ੍ਰੇਮ ਹੋਣਾ ਚਾਹੀਦਾ। ਵੈਸੇ ਤਾਂ ਇਹਦਾ ਸਲੋਕ ਦਾ ਬੜਾ ਡੂੰਘਾ ਅਰਥ ਹੈ ਵੀ ਨਾਰੀ ਤੂੰ, ਵੀ ਤੂੰ ਨਾਰੀ ਹੈ ਤੇ ਤੇਰਾ ਬਾਰ ਇੱਕੋ ਹੀ ਆ ਅਕਾਲ ਪੁਰਖ। ਬਹੁਤ ਡੂੰਘੇ ਸਲੋਕ ਨੇ ਤੇ ਅੱਜ ਕੱਲ ਮੈਂ ਇੱਥੇ ਸਟੱਡੀ ਕਰ ਰਿਹਾ, ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ। ਖੈਰ ਪ੍ਰੋਗਰਾਮ ਦੇ ਵਿਚ ਅੱਗੇ ਚੱਲਦੇ ਆ। ਕੁਲਦੀਪ ਕੌਰ ਕਹਿ ਰਹੇ ਨੇ ਕਿ ਜੋ ਵੀ ਹੋਇਆ ਵਲੁੰਦਰੇ ਗਏ ਨੇ ਹਾਕਮਾਂ ਦਿਲ, ਵਲੁੰਦਰੇ ਗਏ ਨੇ ਹਾਕਮਾਂ ਨੂੰ ਵੀ ਦੇਸ਼ ਦੇ ਲਈਏ, ਪਰ ਜੋ ਚਲੇ ਗਏ ਉਹ ਮੁੜ ਨਹੀਂ ਆਉਣੇ। ਨਜਾਇਜ਼ ਹਮਲੇ ਨਿਰਦੋਸ਼ਿਆਂ ਨੂੰ ਜ਼ਿੰਦਗੀ ਭਰ ਗਹਿਰੀ ਚੋਟ ਦੇ ਜਾਂਦੇ ਨੇ, ਬੜੀ ਨੇੜੇ ਹੰਢਾਏ ਤੇ ਹੰਢਾ ਰਹੇ ਆ ਇਹੋ ਜਿਹੀਆਂ ਚੋਟਾਂ। ਬਿਲਕੁਲ, ਪੰਜਾਬ ਨੇ ਤਾਂ ਬਹੁਤ ਹੰਢਾਈਆਂ ਨੇ। ਤੇ ਈਮੇਲ ਦੇ ਜ਼ਰੀਏ ਸਾਡੇ ਨਾਲ ਨਵਰਾਜ ਹੁਣੀ ਜੁੜੇ ਸੀ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿੰਦੇ ਨੇ ਕਿ ਕਸ਼ਮੀਰ ਦੇ ਵਿਚ ਜਿਹੜੇ ਸੁਰੱਖਿਆ ਫੌਜਾਂ ਵੀ ਕਾਫੀ ਅੱਤ ਕਰਾਉਂਦੀਆਂ ਨੇ। ਤੇ ਬਿਲਕੁਲ ਜੀ, ਦੇਖੋ ਦੋਨੋਂ ਪਾਸੇ ਲੜਾਈ ਚੱਲ ਰਹੀ ਹੈ, ਪਰ ਨਹੀਂ ਹੋਣੀ ਚਾਹੀਦੀ, ਇਹਦਾ ਹੱਲ ਹੋਣਾ ਚਾਹੀਦਾ। ਐਡੀ ਲੰਬੀ ਲੜਾਈ ਜਿਹੜੀ ਆ ਉਹ ਔਖੀ ਆ। ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਗੁਰਪ੍ਰੀਤ ਜੀ, ਉਹ ਕੁਐਸਚਨ ਮੈਨੂੰ ਹਜੇ ਨਹੀਂ ਮਿਲ ਰਿਹਾ, ਪਲੀਜ਼ ਮੈਨੂੰ ਉਹ ਦੁਬਾਰਾ ਭੇਜੋ। ਇਹ ਪਤਾ ਨਹੀਂ ਕੀ, ਅੱਜ ਜਾਂ ਤਾਂ ਮੈਸੇਜ ਕੱਟ ਹੋਈ ਜਾ ਰਹੇ ਨੇ ਤੇ ਪਤਾ ਨਹੀਂ ਕੀ ਗੱਲ ਹੈ। ਤਾਂ ਸਾਡੇ ਨਾਲ ਗੁਰਜਿੰਦਰ ਸਿੰਘ ਭੰਦੇਰ, ਤੁਹਾਨੂੰ ਮੈਂ ਭੇਜ ਦਿੱਤਾ ਜੀ, ਮਾਫੀ ਚਾਹੁੰਦੇ ਹਾਂ, ਇਹ ਜਾਣਕਾਰੀ ਥੋੜੀ ਜਿਹੀ ਲੇਟ ਭੇਜ ਹੋਈ ਹੈ ਜੀ। ਕੁਲਵਿੰਦਰ ਸਿੰਘ ਧਾਲੀਵਾਲ ਵਾਹ ਜੀ ਵਾਹ ਕਹਿ ਰਹੇ ਨੇ ਸ਼ਲੋਕ ਤੇ। ਦੇਖੋ ਬਹੁਤ ਵਧੀਆ ਡੂੰਘੀਆਂ ਗੱਲਾਂ ਨੇ। ਮੈਂ ਦੱਸਦਾ ਅਮਰੀਕ ਜੀ ਕਿ ਰਾਜਾ ਭਰਥਰੀ ਦੇ ਨਾ, ਜਾਂ ਕਹਿ ਲਓ ਭਰਥਰੀ ਯੋਗੀ ਨੂੰ ਮੁਖਾਤਿਬ ਹੋ ਕੇ, ਜਾਂ ਉਹਨਾਂ ਦੇ ਜਿਹੜੇ ਸ਼ਲੋਕ ਨੇ, ਪੰਜ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਹੜੇ ਭਰਥਰੀ ਨੂੰ ਮੁਖਾਤਿਬ ਹੋਏ ਨੇ ਪਹਿਲੇ ਪਾਤਸ਼ਾਹ ਦੇ। ਸੋ ਉਹਨਾਂ ਦੇ ਮਤਲਬ ਬਹੁਤ ਡੂੰਘੇ ਡੂੰਘੇ ਸਿਧਾਂਤ ਨੇ ਜਿਨ੍ਹਾਂ ਨੂੰ ਪ੍ਰਮਾਣਿਤ ਕੀਤਾ ਗੁਰੂ ਸਾਹਿਬ ਨੇ। ਕਿਤੇ ਫੇਰ ਗੱਲ ਕਰਾਂਗੇ, ਡੂੰਘੀਆਂ ਗੱਲਾਂ ਹੈ, ਦਿਲ ਵਾਲੀ ਗੱਲ ਦੇ ਵਿਚ ਨਹੀਂ ਕਰਨ ਵਾਲੀਆਂ। ਤੇ ਅਮਰੀਕ ਜੀ ਅੱਗੇ ਚੱਲਦੇ ਆ। ਇੰਡੀਆ ਦੀਆਂ ਤਾਂ ਆਪਾਂ ਖਬਰਾਂ ਕਰੇ ਲਈਆਂ ਕਿ ਪਾਕਿਸਤਾਨ ਦੇ ਖਿਲਾਫ ਕੈਪਟਨ ਗਰਮ ਤੇ ਪਾਕਿਸਤਾਨ ਦੇ ਖਿਲਾਫ ਕੈਪਟਨ ਗਰਮ ਹੈ ਤੇ ਸਿੱਧੂ ਨਰਮ ਹੈ, ਤੇ ਹੁਣ ਜਿਹੜਾ ਕੜਿੱਕੀ ਦੇ ਵਿਚ ਫਸੇ ਹੋਏ ਨੇ। ਤਾਂ ਦੂਜੇ ਪਾਸੇ ਹੁਣ ਆਪਾਂ ਨਾ ਥੋੜੀ ਜਿਹੀ ਗੱਲ ਕਰਨੀ ਆ ਇੰਡੀਆ ਦੇ ਬਾਰੇ, ਇੰਡੀਆ ਦੇ ਸਕੂਲਾਂ ਦੇ ਬਾਰੇ ਕਰਾਂਗੇ। ਮੈਂ ਨਾ ਇਕ ਫੋਟੋ ਸਾਂਝੀ ਕੀਤੀ ਆ ਲਾਈਵ ਬਲੌਗ ਦੇ ਉਤੇ, ਹਰਜਿੰਦਰ ਸਿੰਘ ਸਾਡੇ ਸੁਖਜਿੰਦਰ ਸਿੰਘ ਹੋਰਸ਼ਮ ਵਾਲੇ ਆ, ਉਨ੍ਹਾਂ ਦਾ ਪਿੰਡ ਹੈ ਜੀ ਟਕਾਰਲਾ, ਉਹਦੇ ਬਾਰੇ ਆਪਾਂ ਗੱਲ ਕਰਨੀ ਆ ਤੇ ਹੋਰ ਵੀ ਸਕੂਲਾਂ ਦੀ ਗੱਲ ਕਰਨੀ ਆ। ਤੇ ਅਮਰੀਕ ਜੀ ਤੁਹਾਨੂੰ ਦੱਸ ਦਾਂ ਕਿ ਟਕਾਰਲਾ ਨਕਸ਼ੇ ਤੇ ਕਿੱਥੇ ਆ। ਬਲਾਚੌਰ ਤੋਂ ਆਪਾਂ ਜਾਈਏ ਭੱਦੀ ਨੂੰ, ਬਲਾਚੌਰ ਤੋਂ ਆਪਾਂ ਭੱਦੀ ਜਾਂ ਜਾਈਏ ਨਾ ਨੂਰਪੁਰ ਬੇਦੀਆਂ ਨੂੰ, ਫਿਰ ਕੀਰਤਪੁਰ ਤਾਂ ਪਹਾੜੀਆਂ ਜਿੱਥੋਂ ਸ਼ੁਰੂ ਹੁੰਦੀਆਂ ਸ਼ਿਵਾਲਿਕ ਦੀਆਂ, ਐਨ ਮਤਲਬ ਪਹਿਲਾ ਹੀ ਪਿੰਡ ਜਿਹੜਾ ਰੱਖ ਲਓ ਕਿ ਪਹਾੜੀਆਂ ਸ਼ੁਰੂ ਹੋਣ ਤੋਂ ਪਹਿਲਾਂ ਜਿਹੜਾ ਪਿੰਡ ਆਉਂਦਾ ਉਹ ਟਕਾਰਲਾ ਆਉਂਦਾ। ਤੇ ਇੱਥੇ ਦੀਆਂ ਕਈ ਖਾਸੀਅਤਾਂ ਆ, ਉਹਦੇ ਵਿਚ ਇਕ ਹੈ ਕਿ ਇੱਥੇ ਨਾ ਕੁਦਰਤੀ ਸੋਮੇ ਪਾਣੀ ਦੇ ਨੇ, ਚਸ਼ਮੇ ਫੁੱਟਦੇ ਨੇ ਪਾਣੀ ਦੇ ਨੈਚੁਰਲ, ਜਿਹਨੂੰ ਆਪਾਂ ਸਪਰਿੰਗ ਵਾਟਰ ਵੀ ਕਹਿ ਦਿੰਦੇ, ਅੰਡਰਗਰਾਊਂਡ ਸਟਰੀਮਸ ਜਿਹੜੀਆਂ ਉਹ ਆਉਂਦੀਆਂ ਨੇ। ਤੇ ਜਦੋਂ ਇਲਾਕਾ ਜਿਹੜਾ ਰੇਤਲਾ, ਇਹਦੇ ਵਿਚ ਚੋ ਵੀ ਨੇ, ਪਾਣੀ ਵੀ ਆਉਂਦੇ ਨੇ ਓਬੀਅਸਲੀ, ਹੈ ਨਾ, ਜਿੱਦਾਂ ਹੁਣ ਇੱਥੇ ਕੌਫ ਸਰਵਰ ਅਸੀਂ ਰਹਿੰਦੇ, ਇੱਦਾਂ ਦਾ ਇਲਾਕਾ ਆ। ਤੇ ਇੱਥੇ ਦਾ ਜਿਹੜਾ ਸਕੂਲ ਹੈ ਨਾ, ਐਜੂਕੇਸ਼ਨ ਦੇ ਵਿਚ ਇਨ੍ਹਾਂ ਨੇ ਕੰਮ ਕੀਤਾ, ਬੜਾ ਜ਼ਬਰਦਸਤ ਕੀਤਾ ਆ, ਬਹੁਤ ਜ਼ਿਆਦਾ ਵਧੀਆ ਕੰਮ ਕੀਤਾ।
ਅੱਛਾ ਜੀ।
ਹਾਂਜੀ। ਤੇ ਸਕੂਲ ਜਿਹੜੇ ਨੇ ਬੜੇ ਸ਼ਾਨਦਾਰ ਬਣਾਏ ਨੇ, ਪ੍ਰਾਇਮਰੀ ਸਕੂਲ ਤੇ ਜਿਹੜਾ ਮਿਡਲ ਸਕੂਲ ਹੈ। ਔਰ ਮੈਨੂੰ ਇੱਥੇ ਜਾਣ ਦਾ ਮੌਕਾ ਮਿਲਿਆ, ਮੇਰੇ ਨਾਲ ਪਾਲਾ ਕੰਗ ਵੀ ਸੀ, ਤੇ ਅਸੀਂ ਦੋਨੋਂ ਜਣੇ ਸਕੂਲੇ ਗਏ ਤੇ ਜਿਹੜੇ ਅਧਿਆਪਕ ਹੈ ਇਨ੍ਹਾਂ ਨੇ ਬੜਾ ਸਾਡਾ ਸਵਾਗਤ ਕੀਤਾ, ਦਿਖਾ ਲਿਆ ਸਾਰਿਆਂ ਨੇ, ਕਲਾਸਾਂ ਲੱਗੀਆਂ ਹੋਈਆਂ ਸਨ ਤਾਂ ਚੰਗਾ ਲੱਗਿਆ ਹਨਾ। ਉਨ੍ਹਾਂ ਨੇ ਟਾਈਮ ਵੀ ਸਪੈਂਡ ਕੀਤਾ ਸਾਰਾ ਦਿਖਾ ਲਿਆ। ਤੇ ਇਹ ਜਿਹੜੇ ਸੁਖਜਿੰਦਰ ਸਿੰਘ ਹੋਰਸ਼ਿਆਂ ਵਾਲੇ ਹੈ ਨਾ, ਇਨ੍ਹਾਂ ਨੇ ਉਥੇ ਗੁਰਮਤ ਸੰਗੀਤ ਪ੍ਰਿੰਸੀਪਲ ਸੁਖਵੰਤ ਸਿੰਘ ਹੋਣਾ ਦੇ ਨਾਲ ਉਨ੍ਹਾਂ ਦੀ ਤਾਲਮੇਲ ਦੇ ਨਾਲ ਗੁਰਮਤ ਸੰਗੀਤ ਦੀਆਂ ਕਲਾਸਾਂ ਵੀ ਸ਼ੁਰੂ ਕੀਤੀਆਂ। ਤੇ ਉਨ੍ਹਾਂ ਦੀਆਂ ਫੋਟੋਆਂ ਵੀ ਮੈਂ ਖਿੱਚੀਆਂ ਸੀ ਜਦੋਂ ਕੁਦਰਤੀ ਗਏ ਤਾਂ ਉਥੇ ਉਹ ਜਿਹੜੇ ਮੈਡਮ ਸੀ ਨਾ ਉਹ ਬੱਚਿਆਂ ਨੂੰ ਕੀਰਤਨ ਸਿਖਾ ਰਹੇ ਸੀ ਔਰ ਬੱਚੇ ਬੜੇ ਲਹਿ ਦੇ ਵਿਚ ਕੀਰਤਨ ਕਰ ਰਹੇ ਸੀ ਆਪਣੀਆਂ ਵਾਰੀਆਂ ਦੇ ਹਿਸਾਬ ਦੇ ਨਾਲ ਤੇ ਬਹੁਤ ਚੰਗਾ ਲੱਗਿਆ। ਤੇ ਨਾਲ ਦੀ ਨਾਲ ਜਿਹੜਾ ਸਕੂਲ ਦਾ ਸਟੈਂਡਰਡ ਹੈ ਉਹ ਬਾਰ ਵਰਗਾ ਹੀ ਲੱਗਿਆ। ਹਜੇ ਵੈਸੇ ਕੰਮ ਚੱਲ ਰਿਹਾ ਉੱਥੇ, ਕਾਫੀ ਕੰਮ ਚੱਲ ਰਿਹਾ, ਡਿਵੈਲਪਮੈਂਟ ਹੋ ਰਹੀ ਹੈ। ਪਰ ਅਮਰੀਕ ਜੀ ਜਿਹੜੀਆਂ ਫੈਸਿਲਿਟੀਆਂ ਉੱਥੇ ਲੱਗੀਆਂ ਨਾ, ਮਤਲਬ ਉਹ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਜਿਹੜੀਆਂ ਹੁਣ ਉਹ ਲਾ ਰਹੇ ਨੇ, ਜਿਨ੍ਹਾਂ ਦੇ ਵਿੱਚ ਉਹਨਾਂ ਕੁੜੀਆਂ ਦੇ ਵਾਸਤੇ ਕਾਫੀ ਮਤਲਬ ਉਹਨਾਂ ਨੇ ਵਧੀਆ ਫੈਸਿਲਿਟੀਆਂ ਬਣਾਈਆਂ ਨੇ। ਤੁਹਾਨੂੰ ਪਤਾ ਹੈ ਕਿ ਜਦੋਂ ਮਿਡਲ ਸਕੂਲ ਦੇ ਵਿੱਚ ਲੜਕੀਆਂ ਨਾ ਉਹਨਾਂ ਦੀ ਸਟੇਜ ਹੁੰਦੀ ਹੈ ਤੇ ਉਹਨਾਂ ਨੂੰ ਸਪੋਰਟ ਜਿਹੜੀ ਆ ਉਹ ਹੁਣ ਟੀਚਰਸ ਕਾਫੀ ਦੇ ਰਹੇ ਨੇ, ਗੌਰਮੈਂਟ ਕਾਫੀ ਦੇ ਰਹੀ ਆ
ਤੇ
ਤਾਂ ਕਿ ਉਹ ਕਿਸੇ ਸਰੀਰਕ ਚੇਂਜਿਸ ਦੇ ਕਾਰਨ ਸਕੂਲੇ ਆਣੋ ਹਟ ਜਾਂਦੀਆਂ ਨੇ ਹਨਾ, ਉਹਨੂੰ ਹਟਾਇਆ ਜਾਵੇ। ਦੂਜੀ ਜਿਹੜੀ ਪੰਜਾਬ ਸਰਕਾਰ ਦੀ ਰੱਖ ਲਓ ਜਾਂ ਭਾਰਤ ਸਰਕਾਰ ਦੀ ਜਿਹੜੀ ਨਾ ਮਿਡ ਡੇ ਮੀਲ ਪਾਲਿਸੀ ਆ ਹਨਾ, ਉਹਦੇ ਬਾਰੇ ਵੀ ਨੇੜੇ ਜਾਣਨ ਦਾ ਮੌਕਾ ਮਿਲਿਆ। ਪਹਿਲਾਂ ਤਾਂ ਮੈਂ ਥੋੜੇ ਕ੍ਰਿਟੀਕਲ ਹੁੰਦਾ ਸੀ, ਪਹਿਲਾਂ ਮੈਂ ਬਹੁਤਾ ਨਾ ਇੱਦਾਂ ਹੁੰਦਾ ਸੀਗਾ ਵੀ ਯਾਰ ਮਤਲਬ ਕੀ ਕਰ ਰਹੇ ਨੇ, ਪਰ ਜਦੋਂ ਅਸੀਂ ਦੇਖਿਆ ਜਾ ਕੇ ਨਾ ਤਾਂ ਵਾਕਿਆ ਹੀ ਉਹਦੀ ਲੋੜ ਹੈ। ਜਿਹੜੇ ਮਿਡ ਡੇ ਮੀਲ ਨਾ ਉੱਥੇ ਬਣਦਾ ਹੈ ਬੱਚਿਆਂ ਨੂੰ, ਉਹਦੇ ਨਾਲ ਜਿਹੜਾ ਗਰੀਬ ਤਬਕਾ ਆ ਲੇਬਰ ਕਲਾਸ ਹੈ ਉਹ ਆਪਣੇ ਬੱਚੇ ਭੇਜ ਦਿੰਦੇ, ਨਹੀਂ ਤਾਂ ਉਹ ਬੱਚੇ ਨਹੀਂ ਭੇਜਦੇ ਸਕੂਲ ਨੂੰ ਜੇ ਮਤਲਬ ਖਾਣਾ ਖਾਣਾ। ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਜੀ ਜੀ ਅਮਨਦੀਪ, ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ। ਮਿਡ ਡੇ ਮੀਲ ਜਿਹੜਾ ਇਹ ਅੰਡਰ ਡਿਵੈਲਪ ਕੰਟਰੀਆਂ ਵਿੱਚ ਨਹੀਂ, ਈਵਨ ਆਸਟ੍ਰੇਲੀਆ ਵਰਗੇ ਐਡਵਾਂਸ ਕੰਟਰੀਆਂ ਦੇ ਵਿੱਚ ਵੀ ਜੇ ਤੁਸੀਂ ਮਾਰਨਿੰਗ ਵਿੱਚ ਦੇਖੋ ਨਾ ਬ੍ਰੇਕਫਾਸਟ ਫ੍ਰੀ ਦਿੱਤਾ ਜਾਂਦਾ ਹੈ ਲੋਕਾਂ ਨੂੰ, ਇੱਥੇ ਆਪਣੇ ਸਟੂਡੈਂਟਸ ਨੂੰ ਹਾਈ ਸਕੂਲ ਦੇ ਵਿੱਚ ਇੱਕ ਬ੍ਰੇਕਫਾਸਟ ਕਲੱਬ ਬਣਿਆ ਹੁੰਦਾ।
ਅਮਰੀਕ ਜੀ ਥੋੜਾ ਲਾਗੇ ਆਓ ਮਾਈਕ ਦੇ ਤੁਹਾਡਾ।
ਹਾਂਜੀ ਜਿਹੜਾ ਹੁਣ ਠੀਕ ਹੈ ਜੀ?
ਹਾਂਜੀ ਹਾਂਜੀ
ਹਾਂਜੀ ਹਾਂਜੀ ਇੱਥੇ ਵੀ ਜਿਹੜੇ ਐਡਵਾਂਸ ਕੰਟਰੀ ਆ ਆਸਟ੍ਰੇਲੀਆ ਵਰਗੀ ਕੰਟਰੀ ਆ ਉਹਨਾਂ ਸਕੂਲਾਂ ਦੇ ਵਿੱਚ ਵੀ ਹਰ ਸਟੇਟ ਦੇ ਵਿੱਚ ਬ੍ਰੇਕਫਾਸਟ ਕਲੱਬ ਹੁੰਦੇ ਸਕੂਲਾਂ ਵਿੱਚ ਬਣੇ ਹੋ, ਜਿਹੜੇ ਕਿ ਡੋਨੇਸ਼ਨ ਦੇ ਤੌਰ ਤੇ ਪੈਸਾ ਇਕੱਠਾ ਕਰਦੇ ਜਾਂ ਸਰਕਾਰ ਵੀ ਕਾਫੀ ਪੈਸਾ ਦਿੰਦੀ ਆ ਕਿ ਜਿਹੜੇ ਬੱਚੇ ਬ੍ਰੇਕਫਾਸਟ ਸਵੇਰੇ ਨਹੀਂ ਕਰ ਸਕਦੇ ਉਹਨਾਂ ਨੂੰ ਆਉਂਦੇ ਹੀ ਬ੍ਰੇਕਫਾਸਟ ਪ੍ਰੋਵਾਈਡ ਕੀਤਾ ਜਾਂਦਾ ਆ, ਉਹਨਾਂ ਨੂੰ ਜੂਸ ਵਗੈਰਾ ਦਿੱਤਾ ਜਾਂਦਾ, ਟੀ ਕਾਫੀ ਚਾਹ ਬਿਸਕੁਟ ਦਿੱਤੇ ਜਾਂਦੇ ਆ। ਇਹ ਸਿਰਫ ਅੰਡਰ ਡਿਵੈਲਪ ਕੰਟਰੀਆਂ ਵਿੱਚ ਨਹੀਂ ਮੀਲ ਦਿੱਤਾ ਜਾਂਦਾ, ਇਹਨਾਂ ਕੰਟਰੀਆਂ ਵਿੱਚ ਵੀ ਬੱਚਿਆਂ ਨੂੰ ਜਿਹੜੇ ਅਫੋਰਡ ਨਹੀਂ ਕਰ ਸਕਦੇ ਜਾਂ ਬਿਨਾਂ ਖਾਧੇ ਸਕੂਲ ਨੂੰ ਆ ਜਾਂਦੇ ਆ ਉਹਨਾਂ ਨੂੰ ਉਹਨਾਂ ਦਾ ਉਤਸ਼ਾਹ ਵਧਾਉਣ ਦੇ ਲਈ ਜਾਂ ਉਹਨਾਂ ਵਿੱਚ ਕੌਨਫੀਡੈਂਸ ਲਿਆਉਣ ਦੇ ਲਈ ਤੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਤਾਂ ਕਿ ਉਹ ਸਕੂਲ ਨੂੰ ਆਉਣ। ਤੇ ਹਿੰਦੁਸਤਾਨ ਦੇ ਵਿੱਚ ਮਿਡ ਡੇ ਸਕੀਮ ਜਿਹੜੀ ਸਰਕਾਰ ਨੇ ਕਿਸੇ ਵੀ ਸਰਕਾਰ ਨੇ ਚਲਾਈ ਆ, ਚਾਹੇ ਕਾਂਗਰਸ ਨੇ ਚਲਾਈ ਆ ਚਾਹੇ ਬੀਜੇਪੀ ਨੇ ਚਲਾਈ ਆ, ਉਹ ਬਹੁਤ ਵਧੀਆ ਹੈ। ਉਹਦੇ ਨਾਲ ਸਕੂਲ ਦੇ ਵਿੱਚ ਉਤਸ਼ਾਹ ਵੱਧਦਾ ਬੱਚਿਆਂ ਦਾ, ਉਹ ਸਕੂਲ ਨੂੰ ਜਾਂਦੇ ਆ, ਰਿਟੈਂਸ਼ਨ ਰੇਟ ਜਿਹੜਾ ਵੱਧਦਾ ਹੈ, ਉੱਥੇ ਪੜ੍ਹਾਈ ਜ਼ਿਆਦਾ ਕਰਦੇ ਆ। ਉਹ ਇਹਦੀ ਕ੍ਰਿਟੀਸਿਜ਼ਮ ਤਾਂ ਇਹੀ ਕੀਤਾ ਜਾਂਦਾ ਕਿ ਦੇਖੋ ਜੀ ਉਹਨਾਂ ਨੂੰ ਉੱਥੇ ਖਾਣ ਲਈ ਸੱਦਿਆ ਜਾਂਦਾ, ਟੀਚਰ ਦੇ ਕਾਫੀ ਪ੍ਰਭਾਵ ਪੈ ਰਿਹਾ, ਉਹ ਪੜ੍ਹਾਈ ਨਹੀਂ ਕਰਾ ਰਹੇ। ਨਹੀਂ, ਇੱਥੇ ਵੀ ਜਿਸ ਵੇਲੇ ਤੁਸੀਂ ਸਕੂਲ ਵਿੱਚ ਜਾਂਦੇ ਆ ਤੁਸੀਂ ਵਲੰਟਰੀ ਸੇਵਾ ਕਰਦੇ ਆ, ਤੁਹਾਡੀ ਰੋਟੇਸ਼ਨ ਤੇ ਡਿਊਟੀ ਲੱਗਦੀ ਆ ਕਿ ਤੁਸੀਂ ਬ੍ਰੇਕਫਾਸਟ ਜਿਹੜਾ ਬੱਚਿਆਂ ਨੂੰ ਦਿੱਤਾ ਜਾਂਦਾ ਉਹਦੇ ਵਿੱਚ ਵੱਧ ਚੜ ਕੇ ਭਾਗ ਲਓ ਤਾਂ ਕਿ ਬੱਚੇ ਤੰਦਰੁਸਤ ਰਹਿਣ। ਬਹੁਤ ਵਧੀਆ ਸਕੀਮ ਆ ਅਮਨਦੀਪ, ਕ੍ਰਿਟੀਸਿਜ਼ਮ ਬਹੁਤ ਜ਼ਿਆਦਾ ਹੋਈ ਆ, ਹੁਣ ਤੁਸੀਂ ਤਾਂ ਨੇੜਿਓਂ ਦੇਖ ਕੇ ਆਏ ਆ। ਜਿਸ ਵੇਲੇ ਤੁਸੀਂ ਕਿਸੇ ਇਫੈਕਟ ਨੂੰ ਨੇੜਿਓਂ ਦੇਖਦੇ ਆ ਨਾ ਫੇਰ ਪਤਾ ਚੱਲਦਾ ਉਹਦੀ ਅਹਿਮੀਅਤ ਕੀ ਆ।
ਅਮਰੀਕ ਜੀ, ਸਮੱਸਿਆ ਜਿਹੜੀ ਮੂਲ ਕਾਰਨ ਮਿਡ ਡੇ ਮੀਲ ਦਾ ਜਾਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਖਾਣ ਦੇਣ ਦਾ ਇਹੀ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਤਾਂ ਬੱਚਿਆਂ ਨੂੰ ਆਪ ਦੇਣਾ ਪੈਂਦਾ ਖਾਣਾ, ਠੀਕ ਹੈ ਨਾ। ਜਿਹੜੇ ਹੁਣ ਆਸਟ੍ਰੇਲੀਆ ਦੇ ਵਿੱਚ ਵੀ ਤੁਸੀਂ ਦੇਖੋ ਕਿ ਸਮੱਸਿਆਵਾਂ ਆਉਣੀਆਂ, ਅਸੀਂ ਪ੍ਰਾਇਮਰੀ ਸਕੂਲ ਦੇ ਟੀਚਰ ਨਾਲ ਗੱਲਾਂ ਕਰਦੇ ਰਹਿੰਦੇ ਹਾਂ ਕਿ ਕਈ ਨਿਆਣਿਆਂ ਨੂੰ ਤਾਂ ਜਿਹੜੇ ਉਨ੍ਹਾਂ ਦੇ ਮਾਂ ਬਾਪ ਹੈ, ਕਈ ਦੇਖੋ ਸਾਰੇ ਮਾਂ ਬਾਪ ਜਿਹੜੇ ਆ ਕੇਅਰਫੁੱਲ ਨਹੀਂ ਹੁੰਦੇ, ਕਈ ਕੇਅਰਲੈਸ ਵੀ ਹੁੰਦੇ ਆ, ਉਹ ਬਸ ਏਦਾਂ ਹੀ ਸਕੂਲੇ ਛੱਡ ਜਾਂਦੇ ਆ। ਉਹਨਾਂ ਨੇ ਕਹਿੰਦੇ ਵੀ ਪਾਣੀ ਦਾ ਘੁੱਟ ਵੀ ਨੀ ਪੀਤਾ ਹੁੰਦਾ ਜਦੋਂ ਉਹਨਾਂ ਨੂੰ ਸਕੂਲੇ ਛੱਡ ਦਿੰਦੇ ਨੇ, ਉਹੀ ਬੱਚੇ ਫਿਰ ਜਦੋਂ
ਤੋੜ ਦਿੰਦੇ ਆ ਸਕੂਲ ਨੂੰ।
ਹਾਂਜੀ ਹਾਂਜੀ, ਤੋੜ ਦਿੰਦੇ, ਚੜਾ ਦਿੰਦੇ ਨੇ, ਤੇ ਉਹ ਵਿਚਾਰੇ ਬੱਚੇ ਕੀ ਕਰਦੇ ਨੇ ਫਿਰ, ਉਹ ਦੂਜਿਆਂ ਦਾ ਖਾਣਾ ਚੋਰੀ ਕਰਦੇ ਨੇ, ਇਲਤਾਂ ਕਰਦੇ ਨੇ ਹਨਾ। ਇਸ ਕਰਕੇ ਨਾ ਇੱਕ ਬਹੁਤ ਵੱਡੀ ਸਮੱਸਿਆ ਆਈ ਸੀ, ਇਹਦੇ ਬਾਰੇ ਆਰਟੀਕਲ ਵੀ ਕਈ ਆਏ ਸੀ 1.5-2 ਸਾਲ ਪਹਿਲਾਂ ਆਸਟ੍ਰੇਲੀਆ ਦੇ ਵਿੱਚ। ਉਤੋਂ ਬਾਅਦ ਫਿਰ ਇਨ੍ਹਾਂ ਨੇ ਫਰੂਟ ਦੇਣਾ ਸ਼ੁਰੂ ਕੀਤਾ, ਮੀਲਸ ਦੇਣੇ ਸ਼ੁਰੂ ਕੀਤੇ ਹੈ ਨਾ, ਤੇ ਉਹ ਲਿਖਾ ਦਿੰਦੇ ਸੀ। ਸੋ ਇਸ ਕਰਕੇ ਨਾ ਮਤਲਬ ਬੱਚਿਆਂ ਨੂੰ ਸਕੂਲੇ ਲਿਆਉਣਾ ਤੇ ਉਨ੍ਹਾਂ ਨੂੰ ਇੱਕ ਮਤਲਬ ਸ਼ਾਂਤ ਤਰੀਕੇ ਨਾਲ ਬਿਠਾਲ ਕੇ ਰੱਖਣਾ, ਇਹ ਆਸਟ੍ਰੇਲੀਆ ਵਰਗੇ ਦੇਸ਼ਾਂ ਦੇ ਵਿਚ ਵੀ ਇਕ ਸਮੱਸਿਆ ਬਣੀ ਹੋਈ ਆ, ਤੇ ਇੰਡੀਆ ਨੇ ਉਸ ਨੂੰ ਮਤਲਬ ਬਹੁਤ ਵਧੀਆ ਤਰੀਕੇ ਨਾਲ ਹੁਣ ਟੈਕਲ ਕੀਤਾ, ਵਧੀਆ ਕੀਤਾ। ਚਲੋ ਉਹਦੇ ਵਿਚ ਹੇਰਾ ਫੇਰੀਆਂ ਹੁੰਦੀਆਂ ਆ, ਬਹੁਤ ਕੁਝ ਹੁੰਦਾ ਆ, ਪਰ ਫਿਰ ਵੀ ਜਿਹੜੀ ਇੰਟੈਂਸ਼ਨ ਹੈ ਉਸ ਪਾਲਿਸੀ ਦੀ ਉਹ ਕੰਮ ਕਰ ਰਹੀ ਆ, ਤੇ ਹੌਲੀ ਹੌਲੀ ਮੈਨੂੰ ਲੱਗਦਾ ਕਿ ਜਾਗ੍ਰਿਤੀ ਆ ਰਹੀ ਆ ਤੇ ਇਹ ਮੈਚਿਓਰ ਹੋ ਰਿਹਾ ਸਾਰਾ ਮਿਡ ਡੇ ਮੀਲ ਦਾ, ਤੇ ਮੈਨੂੰ ਬੜਾ ਚੰਗਾ ਲੱਗਿਆ ਸਾਰਾ ਕੁਝ ਦੇਖ ਕੇ ਕਿ ਉੱਥੇ ਖਾਣੇ ਤਿਆਰ ਕੀਤੇ ਜਾ ਰਹੇ ਨੇ, ਬੱਚਿਆਂ ਨੂੰ ਹੈਲਥੀ ਖਾਣਾ ਦਿੱਤਾ ਜਾ ਰਿਹਾ, ਵਧੀਆ ਖਾਣਾ ਦਿੱਤਾ ਜਾ ਰਿਹਾ। ਤੇ ਗੱਲ ਅਸੀਂ ਇਸ ਸਕੂਲ ਦੀ ਕਰ ਰਹੇ ਸੀ ਟਕਾਰਲੇ ਦੀ, ਤੇ ਜਿਹੜੀਆਂ ਇਹ ਸਹੂਲਤਾਂ ਇੱਥੇ ਦੇ ਰਹੇ ਨੇ ਉਹ ਬਹੁਤ ਵਧੀਆ ਸਹੂਲਤਾਂ ਨੇ, ਤੇ ਇਨ੍ਹਾਂ ਨੇ ਨਾ ਇੱਕ ਪਿੰਡ ਦੀ ਸੋਸਾਇਟੀ ਬਣਾਈ ਹੋਈ ਆ, ਇਕੱਲੇ ਆਪਣੇ ਸਕੂਲ ਨੂੰ ਨਹੀਂ ਦੇ ਰਹੇ, ਇਲਾਕੇ ਦਾ ਕਿਸੇ ਵੀ ਸਕੂਲ ਨੂੰ ਕੋਈ ਵੀ ਚੀਜ਼ ਦੀ ਲੋੜ ਹੈ, ਕੁਰਸੀਆਂ ਦੀ ਲੋੜ ਹੈ, ਵਰਦੀਆਂ ਦੀ ਲੋੜ ਹੈ, ਪੈਨ ਪੈਨਸਲਾਂ ਦੀ ਲੋੜ ਹੈ, ਸਟੇਸ਼ਨਰੀ ਦੀ ਲੋੜ ਹੈ, ਜਾਂ ਕੋਈ ਵੀ ਹੋਰ ਫੈਸਿਲਿਟੀ ਲਵਾਉਣੀ ਹੈ, ਇਨ੍ਹਾਂ ਦੀ ਉਸ ਸੋਸਾਇਟੀ ਨੇ ਇਹ ਡਿਕਲੇਅਰ ਕੀਤਾ ਹੋਇਆ ਕਿ ਤੁਸੀਂ ਅੱਧੇ ਪੈਸੇ ਇਕੱਠੇ ਕਰੋ, ਅੱਧੇ ਪੈਸੇ ਅਸੀਂ ਦੇਵਾਂਗੇ ਸੋਸਾਇਟੀ ਵੱਲੋਂ। ਸੋਸਾਇਟੀ ਦੇ ਵਿਚ ਮੇਰੀ ਗੱਲਬਾਤ ਸ਼ਾਇਦ ਗਿਆਨ ਸਿੰਘ ਹੋਣੀ ਸੀ, ਉਨ੍ਹਾਂ ਨਾਲ ਕੈਨੇਡਾ ਚ ਹੋਈ ਉੱਥੇ ਬੈਠਿਆਂ ਦੀ, ਤੇ ਉਹ ਉਥੋਂ ਪੈਸੇ ਇਕੱਠੇ ਕਰਦੇ ਨੇ ਤੇ ਸੋਸਾਇਟੀ ਦੇ ਵਿਚ ਕਰਦੇ ਨੇ, ਤੇ ਜੇ ਮੰਨ ਲਓ ਹੁਣ ਕਿਸੇ ਨੇ ਪ੍ਰੋਜੈਕਟ ਲੈਣਾ ਉਹਦੀ 40,000 ਕੀਮਤ ਹੈ, 40,000 ਰੁਪਇਆ, ਤਾਂ ਉਹ ਕਹਿੰਦੇ ਨੇ ਵੀ ਪਿੰਡ ਵਾਲਿਆਂ ਨੂੰ ਜਾਂ ਸਕੂਲ ਵਾਲਿਆਂ ਨੂੰ ਤੁਸੀਂ 20,000 ਇਕੱਠਾ ਕਰ ਲਓ ਤੇ 20,000 ਅਸੀਂ ਪਾ ਦਿੰਦੇ ਹਾਂ। ਸੋ ਕੱਲਾ ਆਪਣੇ ਪਿੰਡ ਦੇ ਸਕੂਲ ਦਾ ਮਿਆਰ ਉੱਚਾ ਨਹੀਂ ਕਰ ਰਹੇ, ਉਹ ਆਪਣੇ ਇਲਾਕੇ ਦੇ ਹੋਰ ਵੀ ਸਕੂਲਾਂ ਦਾ ਜਿਹੜਾ ਆ ਮਿਆਰ ਉੱਚਾ ਕਰ ਰਹੇ ਨੇ। ਸੋ ਇੱਕ ਤਾਂ ਗੌਰਮੈਂਟ ਦਾ ਜਿਹੜਾ ਪੈਸਾ ਆ ਉਹ ਸਹੀ ਤਰੀਕੇ ਨਾਲ ਆ ਰਹੇ, ਦੂਜੀ ਜਿਹੜੀ ਪਿੰਡ ਦੀ ਸੋਸਾਇਟੀ ਬਣੀ ਹੋਈ ਆ ਬਾਹਰਲੇ ਬੰਦੇ ਜਿਹੜੇ ਨੇ ਜਾਂ ਉਥੋਂ ਦੇ ਆਪਣੇ ਨੇ ਉਹ ਵੀ ਰਲ ਕੇ ਮਤਲਬ ਉਨ੍ਹਾਂ ਦੀ ਵੀ ਸੋਚ ਜਿਹੜੀ ਵੱਡੀ ਹੋ ਚੁੱਕੀ ਆ, ਤੇ ਆਪਾਂ ਇਸ ਚੀਜ਼ ਨੂੰ ਪ੍ਰਮੋਟ ਕਰ ਰਹੇ ਹਾਂ, ਹੱਲਾਸ਼ੇਰੀ ਦੇ ਰਹੇ ਹਾਂ ਕਿ ਇਨ੍ਹਾਂ ਦਾ ਜਾ ਕੇ ਮਾਡਲ ਦੇਖੋ, ਵਧੀਆ ਆ, ਬਹੁਤ ਜ਼ਿਆਦਾ ਵਧੀਆ ਆ। ਤੇ ਬਾਕੀ ਤਾਂ ਇਹ ਆ ਕਿ ਮੇਰੀ ਆਪਣੀ ਸੋਚ ਇਹ ਆ ਕਿ ਹਰੇਕ ਪਿੰਡ ਦੇ ਵਿਚ ਮੈਨੂੰ ਲੱਗਦਾ ਕਿ 50-100 NRI ਹੈਗਾ ਹੀ ਹੈਗਾ ਆ, ਜਿਹੜਾ ਬਾਹਰ ਗਿਆ ਹੋਇਆ ਉਥੋਂ ਪਿੰਡ ਦਾ ਹੀ ਆ, ਤੇ ਉਹ ਮਦਦ ਕਰਨ ਨੂੰ ਹਮੇਸ਼ਾ ਤਤਪਰ ਰਹਿੰਦਾ, ਬੇਸ਼ਰਤ ਕਿ ਉਸ ਪਿੰਡ ਦੇ ਜਿਹੜੇ ਲੋਕ ਨੇ ਉਹ ਮਦਦ ਲੈਣ ਲਈ ਤਿਆਰ ਹੈ ਜਾਂ ਨਹੀਂ ਤਿਆਰ ਹੈ ਨਾ। ਜੇ ਉਹ ਤਿਆਰ ਹੈ ਲੈਣਾ ਚਾਹੁੰਦੇ ਆ ਤਾਂ ਜ਼ਰੂਰ ਉਹ ਲੋਕੀ ਮਦਦ ਕਰਦੇ ਨੇ। ਜੀ ਅਮਰੀਕ ਜੀ,
ਅਮਨਦੀਪ ਇੱਕ ਗੱਲ ਸਾਹਮਣੇ ਤੁਹਾਡੇ ਹੋਰ ਵੀ ਆਈ ਹੋਊਗੀ, ਅਖਬਾਰਾਂ ਵਿਚ ਵੀ ਦੇਖਣ ਨੂੰ ਮਿਲਦਾ, ਯੂਟਿਊਬ ਤੇ ਵੀ ਦੇਖਣ ਨੂੰ ਮਿਲਦਾ, ਜਿਹੜੀ ਹੋਰ ਸਾਡੇ ਸੋਸ਼ਲ ਮੀਡੀਆ ਆ ਉਹਦੇ ਵਿਚ ਵੀ ਦੇਖਣ ਨੂੰ ਮਿਲਦਾ। ਅੱਜ ਕੱਲ ਪੰਜਾਬ ਦੇ ਵਿਚ ਕਾਫੀ ਕ੍ਰਾਂਤੀ ਜੀ ਆਈ ਹੋਈ ਆ, ਜਿਹੜੇ ਪਿੰਡ ਆ ਨਾ ਸੋਹਣੇ ਬਣ ਰਹੇ ਆ, ਸੀਵਰੇਜ ਪੈ ਰਹੇ ਆ, ਪਾਰਕਾਂ ਬਣ ਰਹੀਆਂ, ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ, ਉਹਨਾਂ ਵਿਚ ਲਾਇਬ੍ਰੇਰੀਆਂ ਵੀ ਬਣ ਰਹੀਆਂ, ਹੋਰ ਕਈ ਤਰ੍ਹਾਂ ਦੀਆਂ ਸਹੂਲਤਾਂ ਨੇ। NRI ਉਹ ਭਾਗ ਲੈ ਰਹੇ ਆ, ਹੁਣ ਕਈ ਪਿੰਡਾਂ ਚ ਨੁਹਾਰੇ ਆ ਮਨਦੀਪ ਬਦਲੀ ਉਹ ਆ, ਕਿਉਂਕਿ ਜਿਸ ਵੇਲੇ ਅਵੇਅਰਨੈਸ ਆਉਂਦੀ ਹੈ ਨਾ ਉਸ ਵੇਲੇ NRI ਵੱਧ ਕਰਕੇ ਹਿੱਸਾ ਲੈਂਦੇ ਆ। ਇਹ NRI ਨੂੰ ਵੀ ਚਾਹੀਦਾ ਕਿ ਆਪਣੇ ਪਿੰਡ ਨੂੰ ਅਡਾਪਟ ਕਰੋ, ਜੇ ਤੁਸੀਂ ਪੈਸਾ ਦੇਣਾ ਹੀ ਹੈ ਨਾ ਦਾਨ ਹੀ ਕਰਨਾ ਹੈ, ਉਸ ਪ੍ਰੋਜੈਕਟ ਨੂੰ ਦਾਨ ਕਰੋ ਜਿਹੜਾ ਕਿ ਇਸ ਵੇਲੇ ਚੱਲ ਰਿਹਾ, ਜਿਹੜਾ ਕਿ ਵਿਜ਼ੀਬਲ ਆ, ਤੁਹਾਨੂੰ ਦਿਖਾਈ ਦੇ ਰਿਹਾ, ਕੰਮ ਹੋ ਰਿਹਾ, ਉੱਥੇ ਤੁਸੀਂ ਕੰਟਰੀਬਿਊਸ਼ਨ ਕਰੋ। ਤੇ ਹੁਣ ਪਿੰਡਾਂ ਵਿਚ ਰਵਾਇਤ ਮੰਦੀ ਚੱਲ ਰਹੀ ਹੈ, ਹੋਰ 10-20 ਸਾਲ ਨੂੰ ਜਿਹੜੇ ਪੰਜਾਬ ਦੇ ਪਿੰਡ ਆ ਨਾ ਉਹ ਲਗਭਗ ਚੰਡੀਗੜ੍ਹ ਬਣ ਕੇ ਬਣ ਜਾ ਰਹੇ ਆ। ਮੈਂ ਕੱਲ ਹੀ ਇੱਕ ਦੇਖ ਰਿਹਾ ਸੀ ਕਿਸੇ ਪਿੰਡ ਦੀ ਤਸਵੀਰ ਕਿ ਉਹ ਚੰਡੀਗੜ੍ਹ ਲੱਗ ਰਿਹਾ ਸੀ, ਬਿਲਕੁਲ ਚੰਡੀਗੜ੍ਹ ਲੱਗ ਰਿਹਾ ਸੀ। ਤੇ ਅਗਲੇ ਕਈ ਸਾਲਾਂ ਦੇ ਵਿਚ ਅਜਿਹਾ ਹੋਣ ਜਾ ਰਿਹਾ ਕਿ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਆ, ਅਤੇ ਇਹਦਾ ਜਿਹੜਾ ਮੇਨ ਫੈਕਟਰ ਆ, ਜਿਹੜਾ ਕ੍ਰਿਸ਼ੀਅਲ ਫੈਕਟਰ ਆ, ਉਹ NRI ਹੋਣਗੇ। ਨਾ ਕੇਵਲ ਪੈਸਾ ਦਿੰਦੇ NRI, ਲੇਕਿਨ ਆਈਡੀਆਜ਼ ਵੀ ਤੁਹਾਨੂੰ ਦਿੰਦੇ ਆ, ਨਵੇਂ ਨਵੇਂ ਲਿਜਾ ਕੇ ਚਿੰਤਾ ਕਰਦੇ, ਕਿਉਂਕਿ ਕਾਫੀ ਇਨਲਾਈਟਡ ਹੁੰਦੇ ਆ। ਪਰ NRI ਜਿਹੜੇ ਲੋਕ ਹੈ ਨਾ ਉਹ ਮੈਚਿਓਰਟੀ ਦੀ ਤਰਫ ਵੱਧ ਰਹੇ ਆ, ਮੈਚਿਓਰਟੀ ਜਿਹਨੂੰ ਕਹਿੰਦੇ ਆ ਨਾ, ਪਹਿਲਾਂ ਇਹ ਪਹਿਲਾਂ ਥੋੜੀ ਮੁੱਢਲੀ ਅਵਸਥਾ ਵਿਚ ਸੀ, ਫਿਰ ਉਹ ਥੋੜੀ ਜਿਹੀ ਦੂਜੀ ਅਵਸਥਾ ਵਿਚ ਆਏ, ਹੁਣ ਉਹ ਮੈਚਿਓਰ ਹੋ ਗਿਆ, ਕਾਫੀ ਗਿਣਤੀ ਵੱਧ ਗਈ ਆ, ਤੇ ਉਹ ਕਾਫੀ ਫਾਈਨੈਂਸ਼ੀਅਲ ਸਾਊਂਡ ਵੀ ਆ, ਤੇ ਉਹਨਾਂ ਵਿਚ ਕੰਮ ਕਰਨ ਦੀ ਪ੍ਰਕਿਰਿਆਵਾਂ ਦੀ ਜਿਹੜੀ ਪ੍ਰਵਿਰਤੀ ਆ ਉਹ ਵੀ ਵੱਧ ਰਹੀ ਆ, ਤੇ ਕਾਫੀ ਪ੍ਰੋਗਰੈਸਿਵ ਤੇ ਐਕਟਿਵ ਹੋ ਰਹੇ ਆ ਪੰਜਾਬ ਦੀ ਖੁਸ਼ਹਾਲੀ ਦੇ ਵਿਚ। ਜੀ ਆਪਣੀ
ਅਮਰੀਕ ਜੀ, ਸਾਡੇ ਪਿੰਡ ਦੇ ਵੀ ਹੁਣ ਸੱਜਣ ਹੋਰ ਗਏ ਹੋਏ ਨੇ, ਤੇ ਉਹਨਾਂ ਨਾਲ ਵੀ ਮੇਰੀ ਗੱਲਬਾਤ ਚੱਲਦੀ ਰਹਿੰਦੀ ਆ। ਜਦੋਂ ਮੈਂ ਗਿਆ ਨਾ, ਮੈਂ ਆਲੇ ਦੁਆਲੇ ਪੁੱਛਿਆ ਵੀ ਸਾਡੇ ਆਲੇ ਦੁਆਲੇ ਪਿੰਡ ਦੇ ਵਿਚ ਇਲਾਕੇ ਦੇ ਵਿਚ ਕਿਹੜੇ ਕਿਹੜੇ ਪਿੰਡ ਕੰਮ ਕਰ ਰਹੇ ਨੇ ਜ਼ਿਆਦਾ, ਤਾਂ ਉਨ੍ਹਾਂ ਨੇ ਦਸਿਆ ਕਿ ਇਕ ਤਾਂ ਟਕਾਰਲੇ ਪਿੰਡ ਦੀ ਗੱਲ ਚੱਲੀ ਹੈ ਨਾ ਸਕੂਲ ਦੀ, ਵੀ ਇਨ੍ਹਾਂ ਨੂੰ ਪੰਜਾਬ ਦਾ ਨੰਬਰ 1 ਸਕੂਲ ਮਿਲਿਆ ਹੈ ਨਾ। ਤੇ ਚਲੋ ਮੇਰੀ ਇੱਛਾ ਹੋਈ ਤੇ ਦਰੋਂ ਹਰਜਿੰਦਰ ਹੋਣਾ ਨੇ ਵੀ ਕਿਹਾ ਵੀ ਭਾਜੀ ਜਾ ਕੇ ਆਇਓ, ਤੇ ਚਲੋ ਆਪਾਂ ਗਏ ਹੈ ਨਾ, ਜਾ ਕੇ ਦੇਖਿਆ, ਬਹੁਤ ਵਧੀਆ ਲੱਗਿਆ। ਫਿਰ ਮੈਂ ਕਿਹਾ ਚਲੋ ਆਪਣੇ ਲਾਗੇ ਪਿੰਡ ਆ ਅਸਮਾਨ ਪਰ, ਕਹਿੰਦੇ ਉਨ੍ਹਾਂ ਨੂੰ ਵੀ ਨਾ ਪੰਜਾਬ ਦੇ ਨੰਬਰ ਪਹਿਲੇ ਪੰਜਾਂ ਦੇ ਵਿਚੋਂ ਉਹ ਘੋਸ਼ਿਤ ਕੀਤੇ ਗਏ ਨੇ ਹਨਾ ਪਿੰਡ। ਉਹ ਅਸਮਾਨ ਪਰ ਸਾਡੇ ਲਾਗੇ ਹੀ ਆ ਤੇ ਅਸੀਂ ਗੱਡੀ ਚੱਕੀ, ਚਲੋ ਅਸਮਾਨ ਪਰ ਦੇ ਵਿਚੋਂ ਲੰਘੇ ਤਾਂ ਇਕ ਪਿੰਡ ਅਟਾਲਾ ਉਹਦੇ ਵਿਚੋਂ ਲੰਘੇ ਤਾਂ ਅਮਰੀਕ ਜੀ ਤਕਰੀਬਨ ਉਹ ਸਾਡੇ ਪਿੰਡ ਆ ਰਹੇ ਲੱਗਾ ਸਾਨੂੰ ਜਿਦਾਂ ਸਾਡਾ ਪਿੰਡ ਸੀ ਹਨਾ। ਤੇ ਚਲੋ ਮੈਂ ਕਿਹਾ ਚਲੋ ਹੋਊਗਾ ਕਿਤੇ ਹਨਾ, ਇਹਨਾਂ ਨੂੰ ਮਿਲ ਗਿਆ ਹੋਊਗਾ। ਫਿਰ ਹੁਣ ਕੈਨੇਡਾ ਤੋਂ ਗਏ ਨੇ ਉਹ ਵੀ ਉਸ ਪਿੰਡ ਜਾ ਕੇ ਆਏ, ਕਹਿੰਦੇ ਮੈਂ ਵੀ ਅਮਨ ਇਹੀ ਸੁਣਿਆ ਵੀ ਉਹ ਅਸਮਾਨ ਪਰ ਨੂੰ ਮਤਲਬ ਪਹਿਲੇ ਪੰਜਾਂ ਦਸਾਂ ਦਾ ਦਰਜਾ ਮਿਲਿਆ ਆ, ਵੀ ਜਾ ਕੇ ਦੇਖ ਕੇ ਤਾਂ ਆਈਏ ਵੀ ਅਸਮਾਨ ਪਰੀਆਂ ਨੇ ਕੀਤੀ ਕੀ ਆ, ਕਿਉਂਕਿ ਸਾਡੇ ਦਾ ਸਾਂਝਾ ਉਹਨਾਂ ਪਿੰਡਾਂ ਨਾਲ ਵੀ ਅਸਮਾਨ ਪਰੀਆਂ ਨੇ ਕੀਤਾ ਕੀ ਆ। ਕਹਿੰਦੇ ਮੈਂ ਉੱਥੇ ਗਿਆ ਮੈਨੂੰ ਤਾਂ ਕਹਿੰਦੇ ਆਪਣੇ ਪਿੰਡ ਵਰਗਾ ਹੀ ਲੱਗਿਆ। ਮੈਂ ਕਿਹਾ ਹਾਂਜੀ ਭਾਜੀ ਮੈਨੂੰ ਵੀ ਇੱਦਾਂ ਲੱਗਿਆ ਸੀ ਵੀ ਕੀ ਗੱਲ ਆ। ਕਹਿੰਦਾ ਵੀ ਮੈਂ ਉਹਨਾਂ ਨੂੰ ਪੁੱਛਿਆ ਵੀ ਯਾਰ ਸਾਡੇ ਪਿੰਡ ਦਾ ਇਹਨਾਂ ਦੇ ਪਿੰਡ ਚ ਬਹੁਤਾ ਫਰਕ ਤਾਂ ਹੈ ਨਹੀਂ, ਵੀ ਇਹ ਕਿੱਦਾਂ ਟੌਪ ਟੈਨ ਚ ਆ ਗਏ। ਫਿਰ ਕਹਿੰਦੇ ਜਦੋਂ ਉਹਨਾਂ ਨੇ ਦੱਸਿਆ ਨਾ ਫਿਰ ਮੈਂ ਮੰਨ ਗਿਆ ਵੀ ਵਾਕਈ ਇਹ ਟੌਪ ਟੈਨ ਚ ਆਉਣ ਦੇ ਕਾਬਿਲ ਹੈ। ਹੁਣ ਕੱਲਾ ਪਿੰਡ ਦੀ ਜਿਹੜੀ ਸਫਾਈ ਆ ਜਾਂ ਗਲੀਆਂ ਨਾਲੀਆਂ ਦੀ ਹਾਲਤ ਜਿਹੜੀ ਆ ਉਹ ਨਹੀਂ ਮੈਨੇ ਰੱਖਦੀ ਅਮਰੀਕ ਜੀ, ਉਹ ਕਹਿੰਦੇ ਨੇ ਕਿ ਇਸ ਉਹਨਾਂ ਪਿੰਡਾਂ ਦੇ ਵਿਚ ਜਿਹੜੀਆਂ ਮੁੱਢਲੀਆਂ ਸਹੂਲਤਾਂ ਨੇ ਉਹ ਹੈਗੀਆਂ ਨੇ, ਉਹ ਦੇਖਦੇ ਨੇ ਕਿ ਉਸ ਪਿੰਡ ਦੀਆਂ ਸਹੂਲਤਾਂ ਕਿੰਨੀਆਂ ਨੇ। ਮਤਲਬ ਉਸ ਪਿੰਡ ਦੇ ਵਿਚ ਹਾਈ ਸਕੂਲ ਹੈ, ਹਾਈ ਸਕੂਲ ਤੱਕ ਪੜ੍ਹਾਈ ਆ, ਉਸ ਪਿੰਡ ਦੇ ਵਿਚ ਡਿਸਪੈਂਸਰੀ ਆ ਹਨਾ, ਉਸ ਪਿੰਡ ਦੇ ਵਿਚ ਜੰਜ ਘਰ ਹੈ, ਉਸ ਪਿੰਡ ਦੇ ਵਿਚ ਜਿਹੜੀਆਂ ਕੋਟੇਜ ਇੰਡਸਟਰੀ ਆ ਜਿਹੜੀ ਜਿਹਨੂੰ ਛੋਟੀ ਇੰਡਸਟਰੀ ਕਹਿੰਦੀ ਸਿਲਾਈ ਕਢਾਈ ਦੀਆਂ ਜਿਹੜੀਆਂ ਕਲਾਸਾਂ ਲੱਗਦੀਆਂ ਨੇ ਹਨਾ, ਜਾਂ ਉਸ ਪਿੰਡ ਦੇ ਵਿਚ ਜਿਹੜਾ ਬਹਿਣ ਨੂੰ ਥਾਂ ਲੱਗੇ ਹੋਏ ਨੇ, ਮਤਲਬ ਜੇ ਕੋਈ ਬੰਦਾ ਬਾਹਰੋਂ ਜਾਵੇ ਤਾਂ ਉੱਥੇ ਪਾਰਕ ਬਣਿਆ ਹੋਇਆ ਉੱਥੇ ਤੁਸੀਂ ਸ਼ਾਮੇ ਬੈਠ ਸਕਦੇ ਹੋ, ਕਿ ਉੱਥੇ ਜਿਹੜਾ ਵਿਜ਼ਿਟਰ ਹੈ ਉਹਨੂੰ ਪਾਣੀ ਅਵੇਲੇਬਲ ਹੈ ਪੀਣ ਦੇ ਲਈ ਖੁੱਲ੍ਹਾ, ਮਤਲਬ ਉਹ ਸਾਈਨ ਲੱਗੇ। ਇਹ ਜਿਹੜੀਆਂ ਚੀਜ਼ਾਂ ਨੇ ਇਹਨੂੰ ਸਮਾਰਟ ਕਹਿੰਦੇ ਗਿਣਦੇ ਆ ਤੇ ਇਸ ਕਰਕੇ ਇਹ
ਜਿਹੜੀਆਂ ਸਾਰੀਆਂ ਚੀਜ਼ਾਂ ਗਣਾਈਆਂ ਨਾ,
ਹਾਂਜੀ
ਇਹਦੇ ਵਿਚ ਇਕ ਚੀਜ਼ ਇਰਰੈਲੇਵੈਂਟ ਵੀ ਹੈ।
ਕਿਹੜੀ ਜੀ?
ਜਿਹੜੀ ਕਿ ਐਵੇਂ ਹੀ ਦੇਖੀ ਜਾਂਦੇ ਆ।
ਕਿਹੜੀ? ਰੈਲੇਵੈਂਸ ਇੱਦਾਂ ਹੈ ਅਮਰੀਕ ਭਾਜੀ, ਇਹੀ ਤਾਂ ਉਲਟ ਕੰਮ ਹੈ ਨਾ ਕਿ ਜਿਹੜਾ ਖਰਚਾ ਘਟਾਉਂਦੇ, ਮਤਲਬ ਜੇ ਜੰਜ ਘਰ ਹੈ ਮਤਲਬ ਉਹ ਚੱਲ ਰਿਹਾ ਆ ਤੇ ਉਹ ਲੋਕੀ ਜਿਹੜੇ ਨੇ ਘੱਟ ਖਰਚੇ ਦੇ ਵਿਆਹ ਕਰ ਰਹੇ ਨੇ। ਇੱਕ ਪਿੰਡ ਨੇ ਤਾਂ ਹੋਰ ਬਹੁਤ ਵਧੀਆ ਕੰਮ ਕੀਤਾ,
ਮੈਰਿਜ ਪੈਲੇਸ, ਉਹਨੂੰ ਮੈਰਿਜ ਪੈਲੇਸ ਦਾ ਨਾਮ ਦੇਣਾ ਚਾਹੀਦਾ।
ਚਲੋ ਹੁਣ ਅੰਗਰੇਜ਼ੀ ਚ ਜੋ
ਮਰਜ਼ੀ, ਪਿੰਡ ਵੀ ਬਣਾਏ ਆ
ਅੰਗਰੇਜ਼ੀ,
ਸਾਡੇ ਪਿੰਡ ਵੀ ਬਣਾਏ ਆ ਮੈਰਿਜ ਪੈਲੇਸ ਦਾ ਨਾਮ,
ਅੰਗਰੇਜ਼ੀ ਚ ਜੋ ਮਰਜ਼ੀ ਕਹਿ ਲਓ ਪਰ ਹੈ ਤਾਂ ਹੈ ਨਾ ਮਤਲਬ ਸਾਂਝਾ।
ਹੁਣ ਉਹ ਰੈਲੇਵੈਂਟ ਵੀ ਹੋ ਰਿਹਾ ਜਿੱਦਾਂ ਤੁਹਾਡੀ ਗੱਲ ਤੋਂ ਲੱਗਦਾ ਕਿ ਉਹਦੇ ਵਿਚ ਰੈਲੇਵੈਂਸ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੰਝ ਘਰ ਬਣਾਓ ਅਤੇ ਸਾਦੇ ਵਿਆਹ ਆ ਉਹਨੂੰ ਅਪਣਾਓ।
ਨਹੀਂ ਹੁਣ ਉੱਥੇ ਅਮਰੀਕ ਜੀ ਪਿੰਡ ਨਾ ਕਈ ਪਿੰਡਾਂ ਨੇ ਦੋ ਤਿੰਨਾਂ ਨੇ ਇਕੱਠੇ ਹੋ ਕੇ ਬਾਹਰ ਕਹਿੰਦੇ ਇੱਕ ਬਣਾਇਆ ਆ ਜਾਣੀ ਕਿ ਹਾਲ, ਉੱਥੇ ਉਹ ਕਰਦੇ ਨੇ ਕਿਉਂਕਿ ਸਾਰੇ ਹੁਣ ਜਿਹੜੇ ਐਨ ਆਰ ਆਈ ਤਾਂ ਹੈ ਨਹੀਂ ਜਾਂ ਜਿਹੜੇ ਹੁਣ ਉੱਥੇ ਲੋਕਲ ਨੇ ਵਿਚਿੰਦੇ ਨੇ ਬਾਹਰੋਂ ਆ ਕੇ ਵਸੇ ਹੋਏ ਨੇ ਹਨਾ, ਉਹਨਾਂ ਨੇ ਵੀ ਆਪਣੇ ਕਾਰਜ ਕਰਨੇ ਆ, ਸੋ ਉਹ ਤਕਰੀਬਨ ਉੱਥੇ ਨਾ ਕਰ ਲੈਂਦੇ ਨੇ ਤੇ ਕਾਫੀ ਸਸਤੇ ਵਿਆਹ ਹੋ ਜਾਂਦੇ ਨੇ ਕਰਦੇ ਨੇ। ਪਰ ਜਿਹੜੇ ਹੁਣ ਚਲੋ ਐਨ ਆਰ ਆਈ ਆ ਹਨਾ, ਉਹਨਾਂ ਨੇ ਤਾਂ ਕਰਨਾ ਹੀ ਕਰਨਾ ਕਿਉਂਕਿ ਉਹ ਆਪਾਂ ਇਹਨੂੰ ਇੱਕ ਮਾੜੀ ਨਜ਼ਰ ਨਾਲ ਵੀ ਨਹੀਂ ਦੇਖ ਸਕਦੇ। ਹੁਣ ਤੁਸੀਂ ਦੇਖੋ ਉੱਥੇ ਵਿਆਹ ਹੁੰਦੇ ਨੇ, ਮਿੰਟੂ ਭਾਜੀ ਵੀ ਕਰਕੇ ਆਏ ਨੇ, ਹੋਰ ਆਏ ਨੇ ਹਨਾ, ਉਹ ਇੰਡੀਆ ਦੀ ਇਕਾਨਮੀ ਨੂੰ ਉਸ ਇਲਾਕੇ ਦੀ ਇਕਾਨਮੀ ਨੂੰ ਕਿੰਨਾ ਉਹ ਚ ਪੈਸਾ ਇੰਜੈਕਟ ਹੋਇਆ ਇਹ ਵੀ ਆਪਾਂ ਦੇਖਣਾ ਪੈਣਾ ਨਾ, ਕਿੰਨਿਆਂ ਨੂੰ ਰੁਜ਼ਗਾਰ ਮਿਲਿਆ, ਕਿੰਨਾ ਫਰੂਟ ਵਿਕਿਆ, ਕਿੰਨੀ ਸਬਜ਼ੀ ਵਿਕੀ, ਕਿੰਨੇ ਬੰਦਿਆਂ ਨੂੰ ਜੌਬਾਂ ਮਿਲੀਆਂ ਹਨਾ, ਉਹ ਪੈਸਾ ਜਿਹੜਾ ਆ ਇਕਾਨਮੀ ਚ ਇੰਜੈਕਟ ਹੋ ਰਿਹਾ ਆ ਤੇ ਇਹ ਇੱਕ ਕਹਿ ਲਓ ਕਿ ਮੈਰਿਜ ਟੂਰਿਜ਼ਮ ਦੇ ਤੌਰ ਤੇ ਗਿਣਿਆ ਜਾ ਰਿਹਾ। ਅਮਰੀਕ ਜੀ ਤੁਹਾਡਾ ਕੀ ਖਿਆਲ ਹੈ?
ਬਿਲਕੁਲ ਬਿਲਕੁਲ ਅਮਨਦੀਪ, ਜੇ ਤੁਸੀਂ ਇਕਨੋਮਿਕ ਪੁਆਇੰਟ ਆਫ ਵਿਊ ਨੂੰ ਦੇਖੋ ਨਾ ਤਾਂ ਇੰਜੈਕਸ਼ਨ ਆਫ ਮਨੀ ਬਹੁਤ ਹੁੰਦੀ ਆ, ਉਹਦੇ ਨਾਲ ਰੁਜ਼ਗਾਰ ਬਹੁਤ ਪੈਦਾ ਹੁੰਦੇ। ਬਿਲਕੁਲ ਤੁਹਾਡੀ ਗੱਲ ਠੀਕ ਆ, ਲੱਖਾਂ ਦੀ ਗਿਣਤੀ ਦੇ ਵਿਚ ਰੁਜ਼ਗਾਰ ਪੈਦਾ ਹੁੰਦੇ ਆ, ਜਿਵੇਂ ਟਰਾਂਸਪੋਰਟੇਸ਼ਨ ਦੇ ਆ ਜਾਂ ਸੰਗੀਤ ਵਾਲੇ ਆ ਜਾਂ ਜਿਹੜੇ ਖਾਣੇ ਪੀਣੇ ਦੀ ਚੀਜ਼ਾਂ ਇਹ ਬਣਾਉਂਦੇ ਆ, ਈਵਨ ਜਿਹੜੇ ਮਹਿੰਦੀ ਲਾਉਂਦੇ ਆ ਜਾਂ ਜਿਹੜੇ ਫੋਟੋ ਖਿੱਚਦੇ ਆ ਜਾਂ ਪ੍ਰੋਸੈਸਿੰਗ ਕਰਦੇ ਆ, ਬਹੁਤ ਜ਼ਿਆਦਾ ਰੁਜ਼ਗਾਰ ਅਮਦੀਪ ਇਹਦੇ ਨਾਲ ਪੰਜਾਬ ਵਿਚ ਪੈਦਾ ਹੋਏ ਆ। ਲੇਕਿਨ ਰੁਜ਼ਗਾਰ ਪੈਦਾ ਹੋਣਾ ਹੀ ਇਕੱਲੀ ਗੱਲ ਨਹੀਂ ਹੈ, ਇਹਦੇ ਨਾਲ ਇਹ ਵੀ ਸਮੱਸਿਆ ਹੈ ਕਿ ਆਧਾਰ ਦੀ ਜਿਹੜੀ ਮਾਤਰਾ ਆ ਇੱਕ ਲੋਨ ਦੀ ਮਾਤਰਾ ਉਹ ਵੀ ਵੱਧ ਰਹੀ ਆ। ਜਦੋਂ ਲੋਨ ਦੀ ਮਾਤਰਾ ਵੱਧਦੀ ਆ ਜਿਹੜੇ ਜਿਸ ਵੇਲੇ ਅਸੀਂ ਉਹ ਕਰਜ਼ੇ ਲੈਂਦੇ ਹਾਂ ਜਿਹੜੇ ਲੈਣੇ ਨਹੀਂ ਚਾਹੀਦੇ ਉਹ ਇੰਜੈਕਸ਼ਨ ਤੇ ਭਾਰੀ ਪੈਣ ਲੱਗ ਪੈਂਦੇ ਕਈ ਵਾਰੀ, ਉਹ ਇੰਜੈਕਸ਼ਨ ਜਿਹੜੀ ਹੋਈ ਹੁੰਦੀ ਨਾ ਉਹਦੇ ਚ ਲੀਕੇਜ ਦਾ ਕੰਮ ਕਰਦੇ ਇਕਨੋਮਿਕ ਥੀਰੀ ਆ ਜਿਸ ਵੇਲੇ ਤੁਸੀਂ ਕੋਈ ਵੀ ਇੰਜੈਕਟ ਕਰਦੇ ਮਨੀ ਇਕੋਨਮੀ ਦੇ ਵਿਚ ਅਗਰ ਉਹ ਮਨੀ ਦੇ ਵਿਚ ਲੀਕੇਜ ਜ਼ਿਆਦਾ ਆ ਤਾਂ ਉਹਦੇ ਜਿਹੜੇ ਐਡਵਰਸ ਇਫੈਕਟ ਵੀ ਹੋਣੇ ਸ਼ੁਰੂ ਹੋ ਜਾਂਦੇ ਆ ਹੁਣ ਇਹ ਗੱਲ ਤਾਂ ਠੀਕ ਹੈ ਇੰਜੈਕਸ਼ਨ ਤਾਂ ਹੋ ਰਹੀ ਆ ਲੇਕਿਨ ਉਹਦੇ ਜਿਹੜੇ ਸਾਈਡ ਇਫੈਕਟ ਆ ਉਹ ਕਾਫ਼ੀ ਇਕੋਨਮੀ ਨੂੰ ਪ੍ਰਭਾਵਿਤ ਕਰ ਰਹੇ ਆ ਤੇ ਨੁਕਸਾਨ ਪਹੁੰਚਾ ਰਹੇ ਆ
ਕਲਚਰ ਨੂੰ ਪਜਾ ਰਹੇ ਨੇ ਮੈਨੂੰ ਲੱਗਦਾ ਚਲੋ ਐਨੀ ਵੇ ਆਪਾਂ ਇਸ ਤਰ੍ਹਾਂ ਕਰ ਰਹੇ ਹਾਂ ਕਿ ਦੇਖੋ ਚੋਇਸ ਹੋਣੀ ਚਾਹੀਦੀ ਆ ਹੁਣ ਜਿਹੜੀ ਬੰਦੇ ਦੇ ਦੋਨੋਂ ਪਾਸੇ ਦੋਨੋਂ ਆਪਸ਼ਨਾਂ ਹੁੰਦੀਆਂ ਤੇ ਉਹਨਾਂ ਆਪਣੀ ਚੋਇਸ ਕਰਨੀ ਹੁੰਦੀ ਹੈ ਕਿ ਕਿਹੜਾ ਚੁਣਨਾ ਹਨਾ ਤੇ ਚਲੋ ਅਮਰੀਕ ਜੀ ਉਸ ਤੋਂ ਬਾਅਦ ਨਾ ਹੁਣ ਥੋੜੀ ਜਿਹੀ ਆਪਾਂ ਕਿਉਂਕਿ ਸਮਾਂ ਹੁਣ ਪ੍ਰੋਗਰਾਮ ਦਾ 20 ਮਿੰਟ ਰਹਿ ਗਏ ਨੇ ਤੇ ਆਪਾਂ ਪਹਿਲਾਂ ਮੈਸੇਜ ਵੀ ਲੈ ਲਈਏ ਲੱਕੀ ਖਤਰਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹ ਵੀ ਮੈਸੇਜ ਭੇਜ ਰਹੇ ਨੇ ਜਗਵੀਰ ਢਿੱਲੋਂ ਵੀ ਤੇ ਹਰਜਿੰਦਰ ਸਿੰਘ ਘੁੰਮਣ ਵੀ ਬਸੀ ਪਠਾਣਾ ਵਾਲੇ ਸਾਡੇ ਨਾਲ ਜੁੜ ਚੁੱਕੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬਹੁਤ ਵਧੀਆ ਸ਼ਲੋਕ ਸੀ ਤਾਂ ਇਸ ਤੋਂ ਬਾਅਦ ਆਪਾਂ ਥੋੜੀ ਗੱਲ ਡਰਾਈਵਿੰਗ ਦੀ ਕਰੀਏ ਕਿ ਜੋ ਮੈਂ ਉੱਥੇ ਡਰਾਈਵਿੰਗ ਦਾ ਹਾਲ ਦੇਖਿਆ ਜਾਂ ਦੇਖ ਰਿਹਾ ਜਾਂ ਮੈਂ ਕਿਉਂਕਿ ਮੈਂ ਖੁਦ ਡਰਾਈਵਿੰਗ ਕੀਤੀ ਹੈ ਸਾਰੀ ਤਾਂ ਨਰਿੰਦਰ ਸਿੰਘ ਕਪੂਰ ਨੇ ਨਾ ਇੱਕ ਬਹੁਤ ਵਧੀਆ ਆਬਜ਼ਰਵੇਸ਼ਨ ਦਿੱਤੀ ਹੈ ਜੇ ਇਜਾਜ਼ਤ ਹੋਵੇ ਤਾਂ ਸ਼ੇਅਰ ਕਰਾਂ
ਜੀ ਬਿਲਕੁਲ ਅਮਨਦੀਪ
ਹਾਂਜੀ ਉਹ ਕਹਿੰਦੇ ਕਿ ਵਿਦੇਸ਼ੀਆਂ ਨੂੰ ਸਾਡੇ ਦੇਸ਼ ਦਾ ਸਭ ਤੋਂ ਵੱਧ ਦਿਲਚਸਪ ਤੇ ਹੈਰਾਨ ਕਰਨ ਵਾਲਾ ਦ੍ਰਿਸ਼ ਸਾਡੀਆਂ ਸੜਕਾਂ ਤੇ ਆਵਾਜਾਈ ਲੱਗਦਾ ਹੈ ਵਿਦੇਸ਼ੀਆਂ ਨੂੰ ਕਿ ਇਹ ਚੱਲ ਕਿੱਦਾਂ ਰਹੀਆਂ ਨੇ ਇੱਥੇ ਕੋਈ ਡਰਾਈਵਰ ਬੀਮਾ ਨਹੀਂ ਕਰਾਉਂਦਾ ਕਿਉਂਕਿ ਡਰਾਈਵਰ ਜਾਣਦੇ ਹਨ ਕਿ ਜੇ ਮੌਤ ਆਈ ਹੈ ਤਾਂ ਕੋਈ ਬਚਾ ਨਹੀਂ ਸਕਦਾ ਜੇ ਨਹੀਂ ਆਈ ਤਾਂ ਕੋਈ ਮਾਰ ਨਹੀਂ ਸਕਦਾ ਭਾਰਤ ਦੇ ਡਰਾਈਵਰਾਂ ਦਾ ਇਹ ਜੀਵਨ ਫਲਸਫਾ ਹੈ ਕਹਿੰਦੇ ਡਰਾਈਵਰਾਂ ਦੀ ਫਿਲਾਸਫੀ ਹੈ
ਮੈਨੂੰ ਨਾ ਰਾਜਨੀਤਿਕ ਨੇਤਾ ਦੀ ਗੱਲ ਯਾਦ ਆ ਗਈ ਪਿਛਲੇ ਪੰਜਾਬ ਦੇ ਰਾਜਨੀਤਿਕ ਨੇਤਾ ਆ ਉਹਨਾਂ ਨੇ ਮੇਰਾ ਭਾਸ਼ਣ ਕੀ ਦਿੱਤਾ ਕਹਿੰਦੇ ਦੇਖੋ ਜੀ ਪੰਜਾਬ ਵਿਚ ਇੰਨਾ ਮਾੜਾ ਹਾਲ ਆ ਇੱਥੇ ਜੀ ਪੰਜਾਬ ਵਿਚ ਟੀਚਰ ਵੀ ਸੜਕਾਂ ਤੇ ਆ ਕਿਸਾਨ ਵੀ ਸੜਕਾਂ ਤੇ ਆ ਵਰਕਰ ਵੀ ਸੜਕਾਂ ਤੇ ਆ ਦੇਖੋ ਸਾਰੇ ਲੋਕ ਸੜਕਾਂ ਤੇ ਆ ਰਹੇ ਉਹਦਾ ਜਿਹੜਾ ਸਹਾਇਕ ਸੀ ਨਾ ਉਹ ਕਹਿੰਦਾ ਦਿੱਲੀ ਤੇ ਸਭ ਤੁਸੀਂ ਇੱਕ ਗੱਲ ਹੋਰ ਭੁੱਲ ਗਏ ਤੁਸੀਂ ਉਹ ਤਾਂ ਕਹੀ ਨੀ ਇੱਥੇ ਦੇਖੋ ਜੀ ਇੱਥੇ ਸਕੂਟਰ ਵੀ ਸੜਕਾਂ ਤੇ ਚੱਲੀ ਜਾਂਦੇ ਆ ਬੱਸਾਂ ਵੀ ਸੜਕਾਂ ਤੇ ਚੱਲੀ ਜਾਂਦੀਆਂ ਪਸ਼ੂ ਵੀ ਸੜਕਾਂ ਤੇ ਚੱਲੀ ਜਾਂਦੇ ਆ ਉਹ ਕਹਿੰਦੇ ਇਹ ਤੁਸੀਂ ਭੁੱਲੇ ਗਏ ਇਹ ਵੀ ਚੀਜ਼ਾਂ ਸੜਕਾਂ ਤੇ ਆ ਘੁੰਮਦੀਆਂ ਪੈਂਦੀਆਂ
ਇਹਨਾਂ ਨੂੰ ਵੀ ਗਿਣ ਲਓ ਟ੍ਰੈਫਿਕ ਨੂੰ ਵੀ ਗਿਣ ਲਓ ਦੇਖੋ ਕਹਿੰਦੇ ਵੀ ਜਿਹੜਾ ਜਾਕੋ ਰੱਖ ਕੇ ਸਾਈਆਂ ਮਾਰ ਸਕੇ ਨਾ ਕੋਈ ਵਾਲਾ ਫਿਲੋਸਫੀ ਹੈ ਡਰਾਈਵਰਾਂ ਦੀ ਹਨਾ ਬੀਮਾ ਕਰਾਉਣ ਦੀ ਲੋੜ ਹੀ ਨਹੀਂ ਹੁਣ ਕਹਿੰਦੇ ਵੀ ਇਹ ਜਿਹੜੀ ਡਰਾਈਵਰਾਂ ਦਾ ਇਹਨਾਂ ਦਾ ਸਿਧਾਂਤ ਹੈ ਆਪਣਾ ਬਚਾਓ ਕਰੋ ਹੋਰਨਾਂ ਨੂੰ ਬਚਾਉਣ ਵਾਲਾ ਪਰਮਾਤਮਾ ਹੈ
ਇੱਕ ਵਾਰੀ ਦਿੱਲੀ ਤੋਂ ਸੱਜਣ ਆਇਆ ਸੀ ਉਹਨਾਂ ਨੂੰ ਥੋੜੀ ਥੋੜੀ ਪੰਜਾਬੀ ਆ ਲਈ ਸੀ ਉਹ ਮੇਰੇ ਨਾ ਮੋਟਰਸਾਈਕਲ ਤੇ ਪੈ ਗਏ ਤੇ ਜਿਹੜੀ ਸੜਕਾਂ ਚ ਬੋਰਡ ਲੱਗੇ ਹੋਇਆ ਨਾ ਉਹ ਹੁਣ ਪੰਜਾਬੀ ਜਿਹੜੀ ਦਿੱਲੀ ਤੋਂ ਲੋਕ ਆਏ ਹੁੰਦੇ ਪੰਜਾਬੀ ਉਹਨਾਂ ਨੂੰ ਕਿੰਨੀ ਗਾਂਧੀ ਹੁੰਦੀ ਤੁਸੀਂ ਜਾਣਦੇ ਹੋਵੋਗੇ ਉਹ ਕਹਿੰਦਾ ਯਾਰ ਮੈਨੂੰ ਕਹਿੰਦਾ ਹਰਦੀਪ ਮੈਨੂੰ ਇੱਕ ਗੱਲ ਸਮਝ ਨੀ ਆ ਰਹੀ ਇਹ ਬਚਾਓ ਵਿਚ ਬਚਾਓ ਕੀ ਆ ਮੈਂ ਕਿਹਾ ਬਚਾਓ ਵਿਚ ਬਚਾਓ ਨੀ ਬਚਾਅ ਵਿਚ ਬਚਾਇਆ
ਬਚਾਓ ਵਿਚ ਬਚਾਓ
ਬਚਾਓ ਵਿਚ ਬਚਾਓ ਹੈ ਉਹਨੂੰ ਪੜ੍ਹ ਨੀ ਆ ਰਹੀ ਬਚਾਓ ਵਿਚ ਬਚਾਓ ਮੈਂ ਕਹਿੰਦਾ ਹਮ ਬੈਠਾ ਰਹੇ ਫਿਰ ਵੀ ਸੇਫਟੀ ਵੀ ਕਰੋ ਤਾਂ ਤੁਹਾਡੀ ਆਪਣੀ ਸੇਫਟੀ ਆਉਣੀ ਬਚਾਓ ਵਿਚ ਬਚਾਓ ਆ ਬਚਾਓ ਵਿਚ ਬਚਾਓ ਨੀ ਹੈ
ਬਚਾਓ ਕੋਈ ਨੀ ਬਚਾਓ ਇੱਥੇ ਆਪਣਾ ਬਚਾਓ ਆਪ ਹੀ ਹੈ ਤੇ ਕਹਿੰਦੇ ਕਹਿੰਦੇ ਆਪਣਾ ਬਚਾਓ ਕਰੋ ਹੋਰ ਆਪਣਾ ਬਚਾਓ ਕਰੋ ਹੋਰਨਾਂ ਨੂੰ ਬਚਾਉਣ ਵਾਲਾ ਪਰਮਾਤਮਾ ਹੈ ਇਨ੍ਹਾਂ ਅਨੁਸਾਰ ਸੱਜੇ ਖੱਬੇ ਦੋਵੇਂ ਪਾਸੇ ਚੱਲੋ ਸੱਜੇ ਵੀ ਚੱਲੋ ਕਹਿੰਦੇ ਖੱਬੇ ਵੀ ਚੱਲੋ ਦੋਵੇਂ ਪਾਸੇ ਚੱਲੋ ਜੇ ਹੋ ਸਕੇ ਤਾਂ ਵਿਚਕਾਰ ਵੀ ਚੱਲੋ
ਅਮਰੀ ਹੁਣ ਤਾਂ ਤੁਸੀਂ ਪੰਜਾਬ ਘੁੰਮ ਕੇ ਆਏ ਆ ਉਹਨਾਂ ਨੇ ਧੌਣ ਕਮਾਣੀ ਸ਼ੁਰੂ ਕਰ ਦਿੱਤੀ ਕਿ ਨਹੀਂ
ਥੋੜੀ 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 ਬਹੁਤੀ ਪੈ ਰਿਹਾ ਫਰਕ ਹੌਲੀ ਹੌਲੀ ਤੇ ਕਹਿੰਦੇ ਕਿ ਇੱਥੇ ਡਰਾਈਵਰ ਸੜਕਾਂ ਤੇ ਟਰੱਕ ਉਡਾਉਂਦੇ ਹਨ ਤੇ ਆਪਣੇ ਆਪ ਨੂੰ ਕਹਿੰਦੇ ਵੀ ਪਾਇਲਟ ਹਨ ਇਹ ਇਧਰ ਉਧਰ ਦੀ ਪਰਵਾਹ ਨਹੀਂ ਕਰਦੇ ਜਿੱਥੋਂ ਜਦੋਂ ਜਿਵੇਂ ਜਿਤਨੀ ਥਾਂ ਮਿਲਦੀ ਹੈ ਗੱਡੀ ਕੱਢ ਲੈਂਦੇ ਹਨ ਇਨ੍ਹਾਂ ਲਈ ਸ਼ਤਰੰਜ ਦੀ ਖੇਡ ਵਾਂਗ ਸਭ ਦਿਸ਼ਾਵਾਂ ਕਹਿੰਦੇ ਜਾਇਜ਼ ਹਨ ਜਿੱਦਣ ਮਰਜ਼ੀ ਚਲਾ ਲਓ ਤੇ ਪੁਨਰ ਜਨਮ ਪੁਨਰ ਜਨਮ ਵਿਚ ਇਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ। ਕਹਿੰਦੇ ਕੋਈ ਗੱਲ ਨੀ, ਜੇ ਮਰ ਗਏ ਤਾਂ ਆਪਾਂ ਦੁਬਾਰਾ ਜੰਮ ਹੀ ਪੈਣਾ, ਕੋਈ ਚੱਕਰ ਹੀ ਨੀ। ਤੇ ਇੱਥੇ ਹਰ ਕਿਸੇ ਦੀ ਰੱਖਿਆ ਕੋਈ ਵੱਖਰਾ ਭਗਵਾਨ ਜਾਂ ਗੁਰੂ ਕਰਦਾ ਹੈ, ਜਿਸ ਦੀ ਇਨ੍ਹਾਂ ਨੇ ਗੱਡੀਆਂ ਅੰਦਰ ਤਸਵੀਰ ਲਾਈ ਹੁੰਦੀ। ਕਿਆ ਬਾਤ ਹੈ! ਬੱਤੀ ਲਾਲ ਹੋਵੇ, ਹਰੀ ਹੋਵੇ, ਇਹ ਹਰ ਬੱਤੀ ਨੂੰ ਪੀਲੀ ਸਮਝਦੇ ਹਨ। ਠੀਕ ਹੈ। ਕਈ ਸਿਆਣੇ ਇਨ੍ਹਾਂ ਦੇ ਅਗਲੇ ਪਾਸਿਓਂ ਸੜਕ ਪਾਰ ਕਰਨ ਸਮੇਂ ਆਪਣੀ ਮੂਰਖਤਾ ਸਿੱਧ ਕਰਦੇ ਹਨ। ਜੇ ਕੋਈ ਗੱਡੀ ਦੇ ਅੱਗੋਂ ਬਚ ਜਾਵੇ, ਹਾਂਜੀ, ਜੇ ਕਹਿੰਦੇ ਕੋਈ ਗੱਡੀ ਦੇ ਅੱਗੋਂ ਬਚ ਜਾਵੇ ਤਾਂ ਸੱਟ ਪਿਛਲੇ ਪਾਸੋਂ ਲੱਗਦੀ ਹੈ, ਕਾਰ ਨੂੰ ਵੀ ਸਵਾਰੀ ਨੂੰ ਵੀ। ਯੂਰਪ ਵਿਚ ਹਾਰਨ ਵਜਾਉਣਾ ਰੋਸ ਦਾ ਪ੍ਰਮਾਣ ਹੁੰਦਾ ਹੈ, ਪਰ ਭਾਰਤ ਵਿਚ ਹਾਰਨ ਵਜਾਉਣਾ ਇਸ ਗੱਲ ਦਾ ਸਬੂਤ ਹੁੰਦਾ ਹੈ ਕਿ ਡਰਾਈਵਰ ਜਾਗਦਾ ਹੈ। ਇੱਥੇ ਡਰਾਈਵਰ ਉਦੋਂ ਹੀ ਹਾਰਨ ਨਹੀਂ ਵਜਾਉਂਦੇ ਜਦੋਂ ਸੁੱਤਾ ਹੋਵੇ। ਠੀਕ ਹੈ। ਤੇ ਅਮਰੀਕਾ ਵਿਚ ਹਾਰਨ ਨੂੰ ਦੋ ਵਾਰੀ ਵਜਾਉਣਾ ਸਦਭਾਵਨਾ, ਪਿਆਰ ਅਤੇ ਹਮਾਇਤ ਦਾ ਪ੍ਰਗਟਾਵਾ ਸਮਝਿਆ ਜਾਂਦਾ ਹੈ, ਪਰ ਭਾਰਤ ਵਿਚ ਇਸ ਦਾ ਅਰਥ ਹੈ ਚੱਲ ਪਵੋ, ਨਹੀਂ ਤਾਂ ਮੈਂ ਚੱਲਣ ਲੱਗਾ। ਜੇ ਮੈਂ ਚੱਲ ਪਿਆ ਤਾਂ ਫਿਰ ਤੁਸੀਂ ਕਦੇ ਵੀ ਨਹੀਂ ਚੱਲ ਸਕੋਗੇ, ਤੁਹਾਨੂੰ ਯਾਦ ਕਰਵਾ ਰਿਹਾ ਹਾਂ। ਸੋ ਇਹ ਫਲਸਫਾ ਹਾਰਨ ਵਜਾਉਣ ਦਾ। ਤੇ ਮੈਂ ਇੱਥੇ ਨਾਲ ਦੀ ਨਾਲ ਇਹ ਦੱਸਦਾ ਕਿ ਆਸਟ੍ਰੇਲੀਆ ਦੇ ਵਿਚ ਕਾਨੂੰਨ ਚੇਂਜ ਹੋ ਚੁੱਕੇ ਨੇ ਅਮਰੀਕ ਜੀ, ਕਿ ਤੁਸੀਂ ਰਾਤ ਨੂੰ ਜਦੋਂ ਕਿਸੇ ਦੇ ਘਰ ਨੂੰ ਜਾਂ ਕਿਤੇ ਵੀ ਦਿਨੇ ਵੀ ਜਾਂਦੇ ਹੋ ਤਾਂ ਤੁਸੀਂ ਹਾਰਨ ਵਜਾ ਕੇ ਬਾਏ ਬਾਏ ਨਹੀਂ ਕਰਨੀ। ਹਾਰਨ ਵਜਾ ਕੇ ਬਾਏ ਬਾਏ ਕਰਨ ਤੇ ਫਾਈਨ ਹੈ ਹੁਣ। ਹਾਂਜੀ, ਉੱਤੇ ਹੁਣ ਤੁਹਾਨੂੰ ਫਾਈਨ ਲੱਗੇ।
ਹਾਂਜੀ ਹਾਂਜੀ।
ਕਹਿੰਦੇ ਨੇ ਕਈ ਵਾਰੀ ਹਾਰਨ ਸੜਕ ਤੇ ਬੈਠੀ ਗਾਂ ਨੂੰ ਹੈਲੋ ਕਹਿਣ ਲਈ ਵੀ ਵਜਾਉਂਦੇ ਹਨ। ਇੱਥੇ ਝਗੜਨਾ ਅਤੇ ਝਗੜਾ ਕਰਨਾ ਇਤਨਾ ਹਰਮਨ ਪਿਆਰਾ ਹੈ ਕਿ ਤੁਹਾਨੂੰ ਟ੍ਰੈਫਿਕ ਜੈਮ ਵਿਚ ਇਸ ਦੇ ਵੰਨ ਸਵੰਨੇ ਸਬੂਤ ਮਿਲ ਜਾਣਗੇ। ਰਾਤ ਵੇਲੇ ਸਾਡੀਆਂ ਸੜਕਾਂ ਤੇ ਸਰਕਸ ਹੁੰਦੀ ਹੈ, ਟਰੱਕਾਂ ਬੱਸਾਂ ਵਿਚ ਟੇਪ ਰਿਕਾਰਡਰ ਹਾਹਾਕਾਰ ਮਚਾਉਣ ਦੇ ਲਈ ਲਾਏ ਜਾਂਦੇ ਹਨ। ਇੱਥੇ ਸ਼ਰਧਾਲੂਆਂ ਨਾਲ ਭਰੀ ਬੱਸ ਜਾਂ ਟਰੱਕ ਨਾਲ ਦੁਰਘਟਨਾ ਅਕਸਰ ਜਾਂਦਿਆਂ ਨਹੀਂ ਮੁੜਦਿਆਂ ਵਾਪਰਦੀ ਹੈ ਤੇ ਕਈਆਂ ਦਾ ਭੋਗ ਪੈ ਜਾਂਦਾ ਹੈ। ਭਾਰਤ ਵਿਚ ਸੜਕ ਉੱਤੇ ਹਰ ਘਰ ਦੇ ਹਿਸਾਬ ਦੋ ਦੋ ਸਪੀਡ ਬ੍ਰੇਕਰ ਹਨ। ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਜ਼ਾਲਮ ਸਪੀਡ ਬ੍ਰੇਕਰ ਤਾਂ ਵਿਸ਼ਵ ਪ੍ਰਸਿੱਧ ਹਨ। ਵੱਡੇ ਵੱਡੇ ਲੋਕਾਂ ਦੇ ਘਰ ਬਾਹਰ 3 ਤੋਂ 7 ਤੱਕ ਸਪੀਡ ਬ੍ਰੇਕਰ ਹੁੰਦੇ ਹਨ। ਅਜਿਹੀ ਸੜਕ ਦਾ ਨਾਂ ਗਰਭਪਾਤ ਮਾਰਗ ਪੈ ਜਾਂਦਾ ਹੈ। ਸਾਡੀਆਂ ਸੜਕਾਂ ਉੱਤੇ ਟ੍ਰੈਫਿਕ ਦੇ ਵਿਸ਼ਾਲ ਅਨੁਭਵ ਉਪਰੰਤ ਵਿਦੇਸ਼ੀ ਜੇ ਸਾਬਤਾ ਸੂਬਤਾ ਆਪਣੇ ਦੇਸ਼ ਪਹੁੰਚ ਜਾਵੇ ਤਾਂ ਉਹ ਨਾਸਤਕ ਤੋਂ ਆਸਤਕ ਬਣ ਜਾਂਦਾ।
ਅਮਨਦੀਪ, ਇੱਕ ਗੱਲ ਇੱਥੇ ਸਾਹਮਣੇ ਆਈ ਆ, ਜਦੋਂ ਵੀ ਐਕਸੀਡੈਂਟ ਹੁੰਦੇ ਆ ਨਾ ਪੰਜਾਬ ਦੇ ਵਿਚ ਆਦਲੇ ਸੂਬਿਆਂ ਦੇ ਵਿਚ, ਉਹ ਐਕਸੀਡੈਂਟ ਇਹੀ ਉਹਦੇ ਵਿਚ ਖ਼ਬਰ ਲਿਖੀ ਹੁੰਦੀ ਆ, ਇਹ ਬੰਦੇ ਨਾ ਵਿਆਹ ਤੋਂ ਵਾਪਸ ਆ ਰਹੇ ਸੀ ਤਾਂ ਇਨ੍ਹਾਂ ਦਾ ਐਕਸੀਡੈਂਟ ਹੋ ਗਿਆ। ਬਹੁਤ ਘੱਟ ਕੇਸਾਂ ਦੇ ਵਿਚ ਤੁਹਾਨੂੰ ਇਹ ਐਕਸੀਡੈਂਟ ਮਿਲਦਾ ਪੜ੍ਹਨ ਨੂੰ ਕਿ ਇਹ ਲੋਕ ਵਿਆਹ ਨੂੰ ਜਾ ਰਹੇ ਸੀ, ਜਾਂਦੇ ਵਾਰੇ ਨੀ ਐਕਸੀਡੈਂਟ ਹੁੰਦਾ, ਜਦੋਂ ਵੀ ਪਰਸ ਰਹੇ ਹੁੰਦੇ ਵਿਆਹ ਤੋਂ ਉਦੋਂ ਐਕਸੀਡੈਂਟ ਹੁੰਦਾ।
ਇਹ ਨਰਿੰਦਰ ਸਿੰਘ ਕਪੂਰ ਹੁਣੇ ਵੀ ਇਹੀ ਕਿਹਾ ਕਿ ਜਿਹੜੇ ਜਿੱਦਾਂ ਹੁਣ ਕਿਤੇ ਵੀ ਚਾਲੇ ਤੇ ਜਾਂਦੇ ਆ, ਗੁਰਦੁਆਰੇ ਜਾਂਦੇ ਆ ਜਾਂ ਕਿਤੇ ਹੋਰ ਮੇਲਿਆਂ ਮੁਲਿਆਂ ਤੇ ਜਾਂਦੇ ਆ, ਉਹ ਜਾਂਦੀ ਵਾਰ ਨੂੰ ਐਕਸੀਡੈਂਟ ਨਹੀਂ ਹੁੰਦੇ ਕਿਉਂਕਿ ਉਹ ਸ਼ਰਧਾ ਵੱਕ ਜਾ ਰਹੇ ਹੁੰਦੇ ਨੇ, ਬੜੇ ਸਹਿਜੇ ਨਾਲ ਜਾ ਰਹੇ ਹੁੰਦੇ। ਆਂਦੀ ਵਾਰ ਹੁੰਦੀ ਹੈ ਚਲੋ ਭੱਜ ਲਓ, ਹੁਣ ਤਾਂ ਸਾਡਾ ਕੰਮ ਹੋ ਗਿਆ ਜਿਹੜਾ ਹੋ ਗਿਆ, ਉਹ ਫਿਰ ਡਰਾਈਵਰ ਨੇ ਸ਼ਾਮ ਜੇ ਨੂੰ ਫਿਰ ਉਹਨੂੰ ਪੜਾਈਓ ਪੜੂਈਓ ਵੀ ਹੁੰਦੀ ਹੈ, ਉਹ ਚੰਗੀ ਤੂੜ ਵੱਢਦਾ ਹੈ ਤੇ ਉੱਥੇ ਫਿਰ ਕਾਹਲੀ ਜਿਹੜੀ ਹੈ। ਹੁਣ ਇਹ ਜਿਹੜੀ ਕਾਹਲ ਹੈ ਨਾ, ਇਹ ਜਿਹੜੀ ਸਾਈਕੋਲੋਜੀ ਹੈ, ਇਹ ਤੁਸੀਂ ਅਮਰੀਕ ਜੀ ਦੇਖਿਆ ਹੋਊਗਾ ਕਿ ਜਹਾਜ਼ਾਂ ਦੇ ਵਿਚ ਵੀ ਮੈਂ ਅਕਸਰ ਨੋਟ ਕੀਤਾ, ਪਹਿਲਾਂ ਤਾਂ ਜਹਾਜ਼ ਦੇ ਵਿਚ ਵੜਨ ਦੀ ਬੜੀ ਕਾਹਲੀ ਹੁੰਦੀ ਲੋਕਾਂ ਨੂੰ, ਹਨਾ, ਤੇ ਜਹਾਜ਼ ਚੜ ਜਾਈਏ ਕਦੇ ਮੈਂ ਪਿੱਛੇ ਨਾ ਰਹਿ ਜਾਵਾਂ, ਹਨਾ। ਤੇ ਜਦੋਂ ਹਜੇ ਨਾ ਕਈ ਵਾਰੀ ਦਾ ਜਹਾਜ਼ ਰਨਵੇ ਦੇ ਉੱਤੇ ਨੱਠ ਹੀ ਰਿਹਾ ਹੁੰਦਾ, ਲੋਕ ਉਦੋਂ ਹੀ ਖੜੇ ਹੋ ਜਾਂਦੇ ਨੇ। ਆ ਇੱਕ ਵਾਰੀ ਹੁਣ ਜਾਂਦੇ ਹੋਇਆ ਉਹ ਹਜੇ ਜਹਾਜ਼ ਨਾ ਨੱਠ ਰਿਹਾ, ਏਅਰ ਹੋਸਟ ਬੈਠੀਆਂ ਤਾਂ ਉਹ ਬੰਦਾ ਖੜਾ ਹੋ ਕੇ ਸਮਾਨ ਲਾਣ ਲੱਗ ਗਿਆ, ਪਿੱਛੋਂ ਆਵਾਜ਼ ਆਈ ਸਿੱਟ ਡਾਊਨ, ਫੇਰ ਬੈਠਿਆ ਉਹ। ਮਤਲਬ ਲੋਕੀ, ਮੈਨੂੰ ਸਮਝ ਨੀ ਆਉਂਦੀ ਵੀ ਮਤਲਬ ਕੀ ਸਾਬਤ ਕੀ ਕਰਨਾ ਚਾਹੁੰਦੇ, ਫਿਰ ਅੱਧਾ ਸਮਾਨ ਚੱਕੂਗੇ ਖੜ ਜਾਊਗੇ, ਮਤਲਬ ਕਿਸੇ ਨੂੰ ਹੋਰ ਨੂੰ ਵੀ ਨੀ ਡਾਹ ਦਿੰਦੇ।
ਅਮਨਦੀਪ, ਇਹ ਤਾਂ ਚਲੋ ਹਲੇ ਸਮਾਨ ਦੀ ਗੱਲ ਹੈ, ਜਦੋਂ ਨਵੇਂ ਨਵੇਂ ਮੋਬਾਈਲ ਫੋਨ ਆਏ ਨਾ, ਹਲੇ ਜਹਾਜ਼ ਨੇ ਚੱਕੇ ਨੂੰ ਹਲੇ ਅੱਗ ਲੱਗਣੀ ਨੀ ਹੁੰਦੀ, ਮਤਲਬ ਕਹਿਣਾ ਨੀ ਹੁੰਦਾ ਜ਼ਮੀਨ ਦੇ ਨਾਲ, ਪਹਿਲਾਂ ਹੀ ਫੋਨ ਪਹੁੰਚ ਗਿਆ ਵੀ ਪਹੁੰਚ ਗਿਆ, ਹੁਣ ਨਾ ਲੈਂਡ ਕਰ ਗਏ, ਹੁਣ ਅਸੀਂ ਇੱਥੇ ਪਹੁੰਚ ਗਏ, ਹਲੇ
ਜਹਾਜ ਦੇ ਚੱਕੇ ਥੱਲੇ ਲੱਗਦੇ ਨਾ ਉਦੋਂ ਹੀ ਤਾਂ ਯਕੀਨ ਨੀ ਹੁੰਦਾ ਸਾਰਿਆਂ ਨੂੰ ਖਤਰਨਾਕ ਟਾਈਮ ਤਾਂ ਉਦੋਂ ਹੁੰਦਾ ਉਦੋਂ ਹੀ ਜੇ ਬੰਦਾ ਕਹਿ ਦੇਵੇ ਪਹੁੰਚ ਗਿਆ ਬੰਦਾ ਨਾ ਪਹੁੰਚੇ ਫੇਰ
ਬਹੁਤ ਬਹੁਤ ਕਈ ਵਾਰ ਇੰਨਾ ਬੇਸਬਰਾਪਣ ਅਮਨਦੀਪ ਇੰਨਾ ਬੇਸਬਰਾਪਣ ਤੁਸੀਂ ਏਅਰਪੋਰਟ ਤੇ ਜਾ ਕੇ ਕਰ ਦਿਓ ਬਾਹਰ ਨਿਕਲ ਕੇ ਕਰ ਦਿਓ ਪਹੁੰਚੀ ਚੱਲ ਜਾਣਾ ਅਸੀਂ ਫੇਰ ਘਰ ਗਏ
ਜਹਾਜ ਦੇ ਤਾਂ ਬਹੁਤ ਡਰਾਮੇ ਤੁਹਾਨੂੰ ਪਤਾ ਆ ਕਿ ਹਰੇਕ ਤੁਸੀਂ ਟ੍ਰਿਪ ਲਾ ਲਓ ਉਹਦੇ ਚ ਕੋਈ ਨਾ ਕੋਈ ਐਪੀਸੋਡ ਤਿਆਰ ਹੀ ਹੁੰਦਾ ਆ ਨਾ ਪਰ ਜਿਹੜੀ ਜਾਣੀ ਕਿ ਮੈਂ ਹੁਣ ਆਬਜ਼ਰਵੇਸ਼ਨ ਇਹ ਕੀਤੀ ਆ ਵੀ ਇੰਨੀ ਕਾਹਲੀ ਕਰਦੇ ਆ ਲੋਕ ਸਮਾਨ ਕੱਢਣ ਕਿਸੇ ਕੋਈ ਕਰਟਸੀ ਨੀ ਹਨਾ ਕੋਈ ਕੁਛ ਨੀ ਹੈਗਾ ਤੇ ਮੁੜ ਕੇ ਆਣੀ ਤਾਂ ਬਾਰੀ ਉਸੇ ਬਾਰੀ ਚੋਂ ਨਿਕਲਣਾ ਆ ਹਨਾ ਉੱਥੇ ਹੀ ਜਾਣਾ ਆ ਉਹ
ਪੈਂਟਾਂ ਅੱਜ ਕੱਲ੍ਹ ਢਿੱਲੀਆਂ ਢਿੱਲੀਆਂ ਜੀ ਪਾਈਆਂ ਹੋਣੀਆਂ ਥੱਲੇ ਨੂੰ ਜਾਈ ਜਾਂਦੀਆਂ ਉਹ ਜਲੂਸ ਅਲੱਗ ਕਰ ਰਹੀਆਂ ਸਮਾਨ ਉੱਪਰ ਚੱਕੋ ਜੀ
ਉਹ ਤਾਂ ਫੇਰ ਇੱਕ ਹੱਥ ਪੈਂਟ ਨੂੰ ਹੁੰਦਾ ਤੇ ਇੱਕ ਨਾਲ ਟੈਚੀ ਨੂੰ ਹੁੰਦਾ ਤੇ ਇੱਕ ਦੇ ਹੱਥ ਚ ਬੋਰਡਿੰਗ ਪਾਸ ਫੜਿਆ ਹੁੰਦਾ
ਉਹਦਾ ਦ੍ਰਿਸ਼ ਦੇਖਣ ਵਾਲਾ ਹੁੰਦਾ ਭੱਦਾ ਦ੍ਰਿਸ਼ ਹੁੰਦਾ ਦੇਖਣ ਵਾਲਾ ਹੁੰਦਾ ਉਹ ਪੈਂਟਾਂ ਅੱਧੀਆਂ ਹੁੰਦੀਆਂ ਥੱਲੇ ਨੂੰ ਗਈਆਂ ਹੁੰਦੀਆਂ ਤਾਂ ਸਮਾਨ ਕੱਢਣ ਲੱਗਿਆ ਹੁੰਦੇ
ਇੱਕ ਮੈਨੂੰ ਹੋਰ ਨੀ ਸਮਝ
ਆਈ ਏਦਾਂ ਦੀ ਪੈਂਟ ਪਾਈ ਤਾਂ ਸਮਾਨ
ਇੱਕ ਮੈਨੂੰ ਹੋਰ ਨੀ ਸਮਝ ਆਈ ਗੱਲ ਹਨਾ ਮੈਂ ਵੈਸੇ ਬਹੁਤ ਦੇਰ ਬਾਅਦ ਸਮਝਿਆ ਸੀ ਤੇ ਅਸੀਂ ਜਦੋਂ 98 ਚ ਗਏ ਨਾ ਵਾਪਸ ਮਤਲਬ ਪਹਿਲਾਂ 94 ਚ ਆਏ ਸੀ ਬੜੇ ਮਤਲਬ ਸੂਟ ਬੂਟ ਪਾ ਕੇ ਪੈਂਟਾਂ ਬੈਲਟਾਂ ਲਾ ਕੇ ਸ਼ਰਟਾਂ ਪਾ ਕੇ ਜਹਾਜ਼ ਚ ਬੈਠੇ ਹਨਾ ਸਾਡਾ ਤਾਂ ਮਰ ਗਿਆ ਮੱਚ ਕਿਉਂਕਿ 5 ਦਿਨ ਲੱਗ ਗਏ ਸਾਨੂੰ ਆਉਣ ਨੂੰ ਫਲਾਈਟ ਲੇਟ ਹੋ ਗਈ ਉਦੋਂ ਫਿਰ ਉਹ ਕਰਦੇ ਕਰਾਂਦੇ ਉਹ ਨਾ ਜਦ ਅਸੀਂ ਕਿਸੇ ਨੂੰ ਚੜਾਉਣ ਜਾਣਾ ਤਾਂ ਉੱਥੇ ਦੇਖਣਾ ਗੋਰੇ ਚੱਪਲਾਂ ਪਾਈ ਫਿਰਦੇ ਆ ਏਅਰਪੋਰਟ ਤੇ ਸਾਨੂੰ ਬੜਾ ਔਡ ਲੱਗਣਾ ਵੀ ਯਾਰ ਏਅਰਪੋਰਟ ਤੇ ਚੱਪਲਾਂ ਪਾਈ ਫਿਰਦੇ ਆ ਉਨੀ ਮਤਲਬ ਨਿੱਕਰਾਂ ਪਾਈਆਂ ਹੋਣੀਆਂ ਟੀ ਸ਼ਰਟਾਂ ਪਾਈਆਂ ਹੋਣੀਆਂ ਹਨਾ ਤੇ ਅਸੀਂ ਕਿਹਾ ਯਾਰ ਮਤਲਬ ਕਮਾਲ ਹੋ ਗਈ ਇਹਨਾਂ ਨੂੰ ਕੋਈ ਲਹਿੰਦੀ ਉਤਰੀ ਦਾ ਹੈ ਹੀ ਨੀ ਉਹ ਹੁਣ ਹੌਲੀ ਹੌਲੀ ਇਹ ਸਮਝ ਆਈ ਵੀ ਸਫ਼ਰ ਦੇ ਵਿਚ ਜਿਹੜੇ ਤਾਂ ਜੈਨੂਅਨ ਗੋਰੇ ਆ ਉਹ ਤਾਂ ਠੀਕ ਠਾਕ ਈਜ਼ੀ ਹੋ ਕੇ ਜਾਂਦੇ ਨੇ ਹੁਣ ਤਾਂ ਮੈਂ ਵੀ ਉਨ੍ਹਾਂ ਦੇ ਮਗਰ ਲੱਗ ਗਿਆ ਮੈਨੂੰ ਵੀ ਬੜਾ ਚੰਗਾ ਲੱਗਦਾ ਮੈਂ ਵੀ ਹੁਣ ਜਿੱਦਾਂ ਟਰੈਕ ਸੂਟ ਹਲਕੀ ਸ਼ਰਟ ਜੇਬਾਂ ਵਾਲੀ ਜਿਹਦੇ ਵਿਚ ਮੈਂ ਆਪਣੇ ਪਾਸਪੋਰਟ ਕਾਰਡ ਐਂਡ ਆਲ ਦੈਟ ਪੇਪਰ ਵਰਕ ਪਾ ਸਕਾਂ ਪੈਨ ਲਾ ਸਕਾਂ ਹਨਾ ਤੇ ਮੈਂ ਪੱਗ ਵੀ ਨੀ ਬੰਨਦਾ ਮੈਂ ਪਰਨਾ ਆਪਣਾ ਨਾਈਸਲੀ ਬੰਨ ਕੇ ਜਾਂਦਾ ਆ ਤੇ ਮੈਨੂੰ ਇਹ ਨੀ ਸਮਝ ਆਉਂਦੀ ਵੀ ਕਈ ਲੋਕ ਕੋਟ ਪੈਂਟ ਪਾ ਕੇ ਸੂਟ ਪਾ ਕੇ ਟਾਈ ਲਾ ਕੇ ਪੱਗ ਬੰਨ ਕੇ 12-13-14 ਘੰਟੇ ਜਹਾਜ਼ ਦੇ ਵਿਚ ਰਹਿੰਦੇ ਨੇ ਸਫ਼ਰ ਕਰਦੇ ਨੇ ਤੇ ਮਤਲਬ ਆਈ ਰੀਲੀ ਡੋਂਟ ਗੈਟ ਇਟ ਕਿ ਉਹ ਇੱਕ ਸਫ਼ਰ ਕਰਨਾ ਮਤਲਬ ਕੀ ਫਿਲਾਸਫੀ ਕੀ ਹੈ
ਜਦੋਂ ਅਸੀਂ ਆਸਟ੍ਰੇਲੀਆ ਨੂੰ ਆਏ ਸੀ ਨਾ ਜਿਹੜੀ ਤੁਸੀਂ ਗੱਲ ਕਹੀ ਆ ਕਿ ਜਦੋਂ ਅਸੀਂ ਆਸਟ੍ਰੇਲੀਆ ਨੂੰ ਆਏ ਫੈਮਿਲੀ ਦੇ ਨਾਲ ਤੇ ਉਦੋਂ ਦੂਜੇ ਤੀਜੇ ਵਾਰੀ ਜਹਾਜ਼ ਚ ਬੈਠੇ ਸੀ ਤੇ ਉਦੋਂ ਅਸੀਂ ਵੀ ਅਮਨਦੀਪ ਮੈਂ ਵੀ ਹਨਾ ਟਾਈ ਸ਼ਾਈ ਐਨ ਲਾ ਕੇ ਸੂਟ ਵਾਟ ਪਾ ਕੇ ਜਿੱਦਾਂ ਨਾ ਕਿਸੇ ਪਾਰਟੀ ਨੂੰ ਚੱਲੇ ਹੁੰਦੇ ਅੱਜ ਕੱਲ ਤਾਂ ਪਾਰਟੀ ਚ ਬਹਿਰਿਆਂ ਨੂੰ ਇਹ ਖਾਸੀਅਤ ਪ੍ਰਾਪਤ ਹੋਈ ਕਿ ਟਾਈ ਲਾਉਂਦੇ ਅੱਜ ਕੱਲ ਤਾਈਆਂ ਲਾਉਂਦੇ ਨੀ ਹੈ ਜਾਂ ਐਗਜੀਕਟਿਵ ਲਾਉਂਦੇ ਆ ਜਾਂ ਬਹਿਰੇ ਲਾਉਂਦੇ ਆ ਉਦੋਂ ਹੁੰਦੀ ਸੀ ਟਾਈ ਸ਼ਾਈ ਲਾ ਕੇ ਐਨ ਪੂਰੇ ਵਧੀਆ ਤਰੀਕੇ ਨਾਲ ਆਏ ਜਦੋਂ ਸਿੰਗਾਪੁਰ ਆਏ ਨਾ ਸਿੰਗਾਪੁਰ ਜਿਹੜੀ ਲੱਗੀ ਨਹੀਂ ਸਿੰਗਾਪੁਰ ਨੀ ਮਲੇਸ਼ੀਆ ਫਲਾਈਟ ਉਤਰੀ ਸੀ ਉਹ ਸਵੇਰੇ ਸਵੇਰੇ ਜਿਹੜੀ ਹਵਾ ਉੱਥੇ ਗਰਮੀ ਕਿਉਂਕਿ ਕੇਟਰ ਆ ਨਾ ਉੱਥੇ ਭੂ ਮੱਧ ਰੇਖਾ ਦੇ ਉੱਪਰ ਆ ਤੇ ਉੱਥੇ ਇੰਨੀ ਹੁਮਸ ਇੰਨੀ ਗਰਮੀ ਟਾਈ ਸ਼ਾਈ ਇੱਧਰ ਸਾਰੇ ਖੁਸ ਗਏ ਇੱਧਰ ਉੱਧਰ ਚਲੇ ਗਏ ਕਿਉਂ ਗਰਮੀ ਚ ਅਸੀਂ ਕਰ ਕੀ ਸਕਦੇ ਹਾਂ ਉਦੋਂ ਉਹਦਾ ਵੈਸੇ ਉਹਦੀ ਪਰਿਵਾਜ ਹੁੰਦਾ ਸੀ ਪਹਿਲਾਂ ਇਹ ਤੁਸੀਂ ਇੰਗਲੈਂਡ ਦਾ ਜਿਹੜਾ ਕਲਚਰ ਹੈ ਨਾ ਪੱਬ ਵਾਦ ਆ ਜਿਹੜਾ ਤੁਸੀਂ ਪੱਬਾਂ ਚ ਗਏ ਹੋਗੇ ਦੇਖਿਆ ਵੀ ਜਿਹੜੇ ਗੋਰੇ ਉਦੋਂ ਜਾਂਦੇ ਹੁੰਦੇ ਪੱਬ ਦੇ ਵਿਚ ਆਹੋ ਪੱਬ ਵਾਦ ਹੀ ਆਹੋ ਉਹਦੇ ਵਿਚ ਜਿਹੜੇ ਗੋਰੇ ਨਾ ਟਾਈ ਸ਼ਾਈ ਲਾ ਕੇ ਜਾਂਦੇ ਹੁੰਦੇ ਹਾਈ ਜੈਂਟਰੀ ਕਹਿੰਦੇ ਹੁੰਦੇ ਸੀ ਤੇ ਹੌਲੀ ਹੌਲੀ ਉਹਦੇ ਵਿਚ ਹੁਣ ਚੇਂਜਸ ਆ ਗਈਆਂ ਹੁਣ ਥੋੜੇ ਜੇ ਬੰਦੇ ਰਿਲੈਕਸ ਕਰਨ ਲੱਗ ਪਏ ਆ ਹੁਣ ਰਿਲੈਕਸੇਸ਼ਨ ਵਾਲਾ ਜ਼ਿਆਦਾ ਧਿਆਨ ਦਿੰਦੇ ਆ ਪਹਿਲਾਂ ਗੋਰੇ ਵੀ ਇੱਦਾਂ ਟਾਈਆਂ ਸ਼ਾਈਆਂ ਲਾ ਕੇ ਸਫ਼ਰ ਕਰਦੇ ਹੁੰਦੇ ਸੀ ਤੇ ਇੱਕ ਹੋਰ ਧਾਰਨਾ ਵੀ ਹੁੰਦੀ ਸੀ ਅਮਨਦੀਪ ਟਾਈ ਜਹਾਜ਼ ਵਿਚ ਟਾਈ ਲਾਉਣ ਜਾਣ ਦਾ ਕਾਰਨ ਇੱਕ ਹੋਰ ਵੀ ਸ਼ਾਈ ਜਿਹੜਾ ਸ਼ਾਇਦ ਤੁਹਾਨੂੰ ਨਾ ਵੀ ਪਤਾ ਹੋਵੇ ਕਈ ਵਾਰੀ ਜੇ ਟਾਈ ਸ਼ਾਈ ਜਿਹਨੇ ਲਾਈ ਹੁੰਦੀ ਸੀ ਨਾ ਉਹਦੀ ਸੀਟ ਅਪਗ੍ਰੇਡ ਹੋ ਜਾਂਦੀ ਹੁੰਦੀ ਸੀ ਅੱਗੇ ਕਿ ਉਹਨਾਂ ਨੂੰ ਕਈ ਵਾਰੀ ਬਿਜ਼ਨਸ ਕਲਾਸ ਮਿਲ ਜਾਂਦੀ ਹੁੰਦੀ ਸੀ ਤੇ ਇਹਦਾ ਵੀ ਰੀਜ਼ਨ ਸੀ ਮੇਰੇ ਬ੍ਰਦਰ ਨੇ ਦੱਸਿਆ ਜੇ ਤੁਸੀਂ ਸਫ਼ਰ ਕਰਨਾ ਤਾਂ ਟਾਈ ਸ਼ਾਈ ਲਾ ਕੇ ਜਾਓ ਜੇ ਤੁਹਾਡੀ ਅਪਗ੍ਰੇਡ ਸੀਟ ਨਹੀਂ ਹੁੰਦੀ ਫਿਰ ਟਾਈ ਲਾ ਕੇ ਆਪਣੇ ਬੈਗ ਵਿਚ ਪਾ ਲਓ ਫਿਰ ਤੁਸੀਂ ਨਾਰਮਲ ਬਣ ਜਾਓ ਫਿਰ ਸ਼ੋ ਕਰੋ ਕਿ ਤੁਸੀਂ ਬੜੇ ਹਾਈ ਜੈਂਟਰੀ ਦੇ ਬੰਦੇ ਆ ਕਈ ਵਾਰ ਤੁਹਾਡੀ ਸੀਟ ਅਪਗ੍ਰੇਡ ਹੋ ਜਾਂਦੀ ਆ
ਹੁਣ ਇਸ ਚੱਕਰ ਦੇ ਵਿਚ ਉਹ ਲੋਟਰੀ ਵਾਲਾ ਹੀ ਕੰਮ ਹੈ ਵੀ ਆਪਣਾ ਆਪ ਤੁਸੀਂ ਭੀੜ ਰੱਖੋ ਜਿੰਨਾ ਕ ਵੀ ਟਾਈਮ ਹੈਗਾ ਤੇ ਇਹ ਤਾਂ ਕੋਈ ਬਹੁਤੀ
ਆਪਣੇ ਆਪ ਨੂੰ ਪੀੜ ਕੇ ਰੱਖੋ
ਹੋਰ ਹੋਰ ਨੂੜ ਕੇ ਰੱਖੋ ਆਪਣੇ ਆਪ ਨੂੰ ਤੇ ਜਿਹੜਾ ਸਫ਼ਰ ਹੈ ਨਾ
ਟਾਈ ਨਾਲ ਨੂੜ ਕੇ ਰੱਖਣ ਵਾਲੀ ਗੱਲ ਆ
ਟਾਈ ਵੀ ਓਦਾਂ ਵੀ ਜਿੱਦਾਂ ਜੇ ਪੱਗ ਵੀ ਜਿਹੜੀ ਵਧੀਆ ਬੰਨ ਕੇ ਜਾਣਾ ਮਤਲਬ ਉਹ ਠੀਕ ਹੈ ਤੁਸੀਂ ਏਅਰਪੋਰਟ ਤੇ ਉਤਰਨ ਵੇਲੇ ਬੰਨ ਲਓ ਹੈ ਨਾ ਉੱਥੇ ਬਾਥਰੂਮ ਚ ਰੁਕ ਕੇ ਸਾਈਡ ਦੇ ਉੱਤੇ ਤੁਸੀਂ ਬੰਨ ਸਕਦੇ ਆ ਬਹੁਤ ਵਧੀਆ ਵਧੀਆ ਫੈਸਿਲਿਟੀਆਂ ਬਣੀਆਂ ਹੋਈਆਂ ਸਾਰੇ ਪਾਸੇ ਤਾਂ ਜਿਹੜੇ ਬਾਕੀ ਜਿਹੜੇ ਮੈਂ ਤਾਂ ਰਨਰ ਪਾ ਕੇ ਜਾਂਦਾ ਸ਼ੂ ਵੀ ਜਿਹੜੇ ਆ ਦਸਮਿਆਂ ਵਾਲੇ ਨਹੀਂ ਮੈਂ ਤਾਂ ਜਾਂਦਾ ਹੀ ਖੋਲ ਦਿੰਦਾ ਹੁੰਦਾ ਖੈਰ ਤੁਸੀਂ ਨੋਟ ਕੀਤਾ ਹੋਣਾ ਕਿ ਸਿੰਗਾਪੁਰ ਏਅਰਲਾਈਨ ਵਾਲੇ ਜਰਾਬਾਂ ਵੀ ਦਿੰਦੇ ਨੇ ਵੀ ਤੁਸੀਂ ਇਹ ਜਰਾਬਾਂ ਪਾ ਕੇ ਤੁਸੀਂ ਤੁਰ ਫਿਰ ਲਓ ਹਨਾ ਕੱਲੀਆਂ ਜਰਾਬਾਂ ਪਾ ਕੇ
ਅਮਨਦੀਪ ਪਹਿਲਾਂ ਪਹਿਲਾਂ ਏਅਰਲਾਈਨਾਂ ਵਾਲੇ ਜਰਾਬਾਂ ਨਹੀਂ ਦਿੰਦੇ ਹੁੰਦੇ ਸੀ ਪਹਿਲਾਂ ਏਅਰਲਾਈਨ ਵਾਲੇ ਤਾਸ਼ ਵੀ ਦਿੰਦੇ ਹੁੰਦੇ ਸੀ ਖੇਡਣ ਨੂੰ ਜਰਾਬਾਂ ਵੀ ਦਿੰਦੇ ਹੁੰਦੇ ਸੀ ਕਾਲੀਆਂ ਐਨਕਾਂ ਵੀ ਦਿੰਦੇ ਹੁੰਦੇ ਸੀ ਪਹਿਲਾਂ ਤਾਂ ਛੱਡੇ ਦਿਓ ਤੁਸੀਂ ਕੋਕਪਿਟ ਵੀ ਵਿੱਚ ਵੀ ਜਾ ਕੇ ਦੇਖ ਸਕਦੇ ਹੁੰਦੇ ਸੀ ਪਾਇਲਟ ਕਿੱਦਾਂ ਜਾ ਚਲਾਉਣ ਭਲੇ ਦੇ ਸੀ ਬਹੁਤ
ਬਹੁਤ ਭਲੇ ਦੇ
ਤੇ ਤੁਸੀਂ ਕੋਕਪਿਟ ਵੀ ਜਾ ਕੇ ਆਮ ਲੋਕ ਕੋਕਪਿਟ ਜਾ ਕੇ ਦੇਖ ਲੈਂਦੇ ਹੁੰਦੇ ਸੀ ਕਿ ਜਹਾਜ਼ ਨੂੰ ਪਾਇਲਟ ਕਿੱਦਾਂ ਚਲਾ ਰਿਹਾ ਉਹ ਰੋਕਦੇ ਨੀ ਹੁੰਦੇ
ਮੈਂ ਗਿਆ ਸੀ ਹਾਂ ਜਦੋਂ ਅਸੀਂ ਛੇਵੀਂ ਚ ਪੜ੍ਹਦੇ ਸੀ ਤਾਂ ਅਸੀਂ ਪੈਨਮ ਫਲਾਈਟ ਦੇ ਵਿੱਚ ਇੰਗਲੈਂਡ ਨੂੰ ਗਏ 2 ਮਹੀਨੇ ਛੁੱਟੀਆਂ ਕੱਟਣ 1986 ਦੀ ਗੱਲ ਹੈ ਤਾਂ ਸਾਨੂੰ ਉਹ ਕੈਪਟਨ ਆਪ ਆ ਕੇ ਲੈ ਕੇ ਗਿਆ ਕਿਉਂਕਿ ਅਸੀਂ ਮੈਂ ਤੇ ਮੇਰੀ ਸਿਸਟਰ ਹੀ ਸੀਗੇ ਉਦੋਂ ਬੱਚੇ ਜਿਹੜੇ ਸਟੈਂਡ ਅਲੋਨ ਗਏ ਸੀਗੇ ਤੇ ਉਹ ਕੇਅਰ ਕਰਦੇ ਸੀ ਤੇ ਪਾਇਲਟ ਜਿਹੜਾ ਕੈਪਟਨ ਹੈ ਉਹ ਆਪ ਆ ਕੇ ਸਾਨੂੰ ਲੈ ਕੇ ਗਿਆ ਸਾਨੂੰ ਦਿਖਾ ਲਿਆ ਉੱਥੇ ਬਿਠਾ ਲਿਆ ਵੀ ਹੁਣ ਸਾਈਡ ਦੇ ਇੰਜੀਨੀਅਰ ਵੀ ਹੁੰਦਾ ਸੀ ਉਹਨਾਂ ਦੇ 5 ਜਣੇ ਹੁੰਦੇ ਸੀ ਕੋਕਪਿਟ ਚ ਉਹਨਾਂ ਦੇ ਤੇ ਉਹ ਜੰਬੋ ਜੱਟ ਹੁੰਦਾ ਸੀ ਤੇ ਸਾਨੂੰ ਪੌੜੀਆਂ ਸੀਗਾ ਲੈ ਵੀ ਜਹਾਜ਼ ਚ ਵੀ ਪੌੜੀਆਂ ਚੁਬਾਰਾ ਸਾਨੂੰ ਬੜਾ ਔਡ ਲੱਗਦਾ ਹੁੰਦਾ ਸੀ ਤੇ ਵਧੀਆ ਲੱਗਦਾ ਹੁੰਦਾ ਸੀ ਤੇ ਖੈਰ ਅਮਰੀਕ ਜੀ ਜਾਣ ਤੋਂ ਪਹਿਲਾਂ ਮੈਸੇਜ ਪੜ ਲੈਂਦੇ ਆ ਦੀਪਜੋਤ ਸੋਈ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਭਾਰਤ ਦੀ ਕਹਾਣੀ ਤਾਂ ਸਿਰਾ ਹੀ ਹੈ ਜੀ ਲਾਈਵ ਬਲੌਗ ਤੇ ਜਾਂ ਫੇਸਬੁੱਕ ਤੇ ਪੋਸਟ ਕਰਦੇ ਹੋ ਹਾਂਜੀ ਮੈਂ ਟਾਈਪ ਕਰਕੇ ਕਰਾਂਗਾ ਹਜੇ ਬੁੱਕ ਦੇ ਵਿਚ ਤੇ ਕਹਿੰਦੇ ਅਮਰੀਕ ਜੀ ਦੀ ਇਕਨੋਮਿਕ ਥਿਊਰੀ ਤਾਂ ਰੀਅਲੀ ਇੰਪ੍ਰੈਸਿਵ ਬਿਲਕੁਲ ਰਾਜਾ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਮੈਂ ਤੇ ਮੇਰਾ ਬੇਟਾ ਏਕਜੋਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ ਹਾਂਜੀ ਏਕਜੋਤ ਠੀਕ ਠਾਕ ਹੋ ਜੀ ਮਾਣੋ ਆਨੰਦ ਪ੍ਰੋਗਰਾਮ ਦਾ ਤੇ ਉਮੀਦ ਰੱਖ ਰਹੇ ਹਾਂ ਕਿ ਠੀਕ ਚੱਲ ਰਿਹਾ ਹੋਵੇਗਾ ਬਲਰਾਜ ਬਰਾੜ ਵੀ ਕਹਿੰਦੇ ਨੇ ਵੈਰੀ ਰਾਈਟ ਜੀ ਸੋ ਅਮਰੀਕ ਜੀ ਜਾਣ ਤੋਂ ਪਹਿਲਾਂ ਤੁਹਾਨੂੰ ਮੈਂ ਭਰਥਰੀ ਯੋਗੀ ਦਾ ਇਕ ਹੋਰ ਸਲੋਕ ਸੁਣਾਉਣਾ ਹੈ ਬਹੁਤ ਵਧੀਆ ਲੱਗਿਆ ਮੈਨੂੰ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਹਾਂਜੀ ਕਹਿੰਦੇ ਸ਼ੋਭਾ ਕੰਨ ਦੀ ਕੁੰਡਲਾਂ ਨਾਲ ਨਹੀਂ ਬਾਣੀ ਪੜਿਆ ਸੁਣਿਆ ਪ੍ਰਵਾਨ ਹੋਏ ਇੱਥੇ ਵੈਸੇ ਧਾਰਮਿਕ ਪੁਸਤਕਾਂ ਜਿਹਦੇ ਵਿਚ ਵੇਦ ਤੇ ਹੋਰ ਧਾਰਮਿਕ ਪੁਸਤਕਾਂ ਨੇ ਚਲੋ ਕਹਿੰਦੇ ਕਿ ਸ਼ੋਭਾ ਕੰਨ ਦੀਆਂ ਕੁੰਡਲਾਂ ਨਾਲ ਨਹੀਂ ਧਰਮ ਪੁਸਤਕਾਂ ਸੁਣਿਆ ਪ੍ਰਵਾਨ ਹੋਏ ਕੜੇ ਪਹਿਨਿਆਂ ਹੱਥ ਨਾ ਸੋਭਦੇ ਨੀ ਦਾਨ ਦਿੱਤਿਆਂ ਹੱਥ ਗੁਣਵਾਨ ਹੋਏ ਹੁਣ ਜਿਹੜੇ ਕੜੇ ਆ ਨਾ ਜਿਹੜਾ ਆਪਣਾ ਕੜਾ ਪਹਿਨਦੇ ਆ ਇਹ ਪਹਿਲਾਂ ਹੀ ਜੋਗੀਆਂ ਤੋਂ ਚੱਲਿਆ ਆ ਰਿਹਾ ਇਹ ਭਰਥਰੀ ਜੋਗੀ ਤਾਂ 2000 ਸਾਲ ਪੁਰਾਣਾ ਹੋਇਆ ਲੱਗਦਾ ਜਾਣੀ ਕਿ ਉਹ ਜਿਹੜਾ ਕੜਾ ਪਹਿਨਣਾ ਇਹ ਪੁਰਾਤਨ ਰੀਤ ਹੈ ਕਹਿੰਦੇ ਕੜੇ ਪਹਿਨਣ ਦੇ ਨਾਲ ਹੱਥ ਨਹੀਂ ਸ਼ੋਭਦੇ ਇਕੱਲਾ ਕੜਾ ਪਹਿਨ ਲਓ ਦਾਨ ਦਿੱਤਿਆਂ ਹੱਥ ਗੁਣਵਾਨ ਹੋਏ ਚੰਦਨ ਲੇਪ ਦੇ ਲਾਇਆ ਨਾ ਫੱਬਣ ਭਾਈ ਜਿਹੜਾ ਤੁਸੀਂ ਜਿੰਨਾ ਮਰਜ਼ੀ ਸ਼ਿੰਗਾਰ ਕਰ ਲਓ ਚੰਦਨ ਲਾ ਲਓ ਸਮੈਲਾਂ ਆਪਣੇ ਆਲੇ ਦੁਆਲੇ ਲਾ ਲਓ ਇਹਦੇ ਨਾਲ ਨਹੀਂ ਬੰਦਾ ਫੱਬਦਾ ਕਹਿੰਦੇ ਕਰੁਣਾਮਏ ਪਰਮਾਤਮਾ ਦਿਆਲ ਆਨ ਹੋਈ ਜੇ ਕਹਿੰਦੇ ਉਦੋਂ ਸ਼ੋਭਦਾ ਬੰਦਾ ਜਦੋਂ ਕਰੁਣਾਮਈ ਪਰਮਾਤਮਾ ਜਿਹੜਾ ਆ ਉਹ ਤੁਹਾਡੇ ਤੇ ਦਿਆਲ ਹੋ ਜਾਂਦਾ ਹੈ ਸ਼ੋਭਾ ਉਹਨਾਂ ਦੀ ਪਰ ਉਪਕਾਰ ਅੰਦਰ ਸ਼ੋਭਾ ਉਹਨਾਂ ਦੀ ਪਰ ਉਪਕਾਰ ਅੰਦਰ ਭਲੇ ਪਰਾਏ ਵਿਚ ਜੇ ਸਾਵਧਾਨ ਹੋਏ ਮਤਲਬ ਪਰ ਉਪਕਾਰ ਦੀ ਸ਼ੋਭਾ ਤਾਂ ਉਹਨਾਂ ਦੀ ਹੁੰਦੀ ਹੈ ਜਿਹੜਾ ਭਲੇ ਤੇ ਬੁਰੇ ਦੇ ਵਿਚ ਸਾਵਧਾਨ ਹੋ ਕੇ ਰਹਿੰਦਾ ਹੈ ਬਹੁਤ ਸੋਹਣੇ ਇਹਨੂੰ ਨੀਤੀ ਸ਼ਾਸਤਰ ਕਹਿੰਦੇ ਆ ਜੀ ਨੀਤੀ ਸ਼ਾਸਤਰ ਲਿਖਿਆ ਭਰਥਰੀ ਜੋਗੀ ਨੇ ਤੇ ਬਹੁਤ ਸੋਹਣੀਆਂ ਰਚਨਾਵਾਂ ਨੇ ਸੋ ਰੁਪਿੰਦਰਜੀਤ ਵੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਸੋਹਣਾ ਪ੍ਰੋਗਰਾਮ ਚੱਲ ਸੋ ਲਈਏ ਆਪਾਂ ਵੀ ਇਜਾਜ਼ਤ ਅਮਰੀਕ ਜੀ ਕੱਲ ਨੂੰ ਫੇਰ ਆਪਾਂ ਦਿਲ ਵਾਲੀ ਗੱਲ ਕਰਨੀ
ਇਜਾਜ਼ਤ ਰਹਿੰਦੇ ਹਲਕੀ ਜਿਹੀ ਗੱਲ ਸੁਣਾਉਣਾ ਮੈਂ ਤੁਹਾਨੂੰ ਇਹ ਮਾਲ ਹੁੰਦੇ ਨਾ ਮਾਲ ਜਦੋਂ ਇੰਡੀਆ ਚ ਗਏ ਹੋਣੇ ਮਾਲ ਦੇਖੇ
ਹੋਣੇ ਹਾਂਜੀ
ਇੱਕ ਦਿਨ ਮਾਲ ਦੇ ਵਿਚ ਨਾ ਆਪਾਂ ਥਲਸਲੀ ਜਿਹੀ ਮੱਚ ਗਈ ਇੱਕ ਬੰਦਾ ਦੂਜੇ ਬੰਦੇ ਦੇ ਪਿੱਛੇ ਦੌੜਾਇਆ ਫੜੋ ਉਹਨੂੰ ਫੜੋ ਫੜੋ ਉਹਨੂੰ ਇੱਕ ਇਹ ਫੜ ਲਿਆ ਬੰਦਾ ਦੋ ਚੋ ਬੰਦਿਆਂ ਨੇ ਮੋਹਰੇ ਨੌਜਵਾਨ ਖੜੇ ਜੀ ਉਹਨੇ ਫੜ ਲਿਆ ਉਹ ਕਹਿੰਦੇ ਕੀ ਗੱਲ ਭਾਈ ਸਾਹਿਬ ਇਹਨੂੰ ਕਾਹਦੇ ਫੜੋ ਫੜੋ ਨਹੀਂ ਖੜੀ ਜਾਂਦੇ ਕਾਹਦੇ ਦੌੜਿਆ ਉਹ ਕਹਿੰਦਾ ਦੇਖੋ ਜੀ ਮੇਰੀ ਕਵਿਤਾ ਇਹ ਮੈਂ ਇਹਦੀ ਕਵਿਤਾ ਸੁਣ ਲਈ ਆ ਬੜੇ ਧਿਆਨ ਦੇ ਨਾਲ ਹੁਣ ਮੇਰੀ ਨੀ ਸੁਣਦਾ ਤਾਂ ਮੇਰੇ ਮੋਹਰੇ ਮੋਹਰੇ ਦੌੜਿਆ ਤਾਂ ਹੁਣ ਮੈਨੂੰ ਕਵਿਤਾ ਸੁਣਾਉਣੀ ਆ
ਠੀਕ ਹੈ ਕਵੀਆਂ ਦਾ ਹਾਲ ਖੈਰ ਹੁਣ ਤੁਹਾਡੇ ਕੋਲ ਕਵਿਤਾ ਮੁੱਕ ਗਈ ਲੱਗਦਾ ਭਰਤ ਜੀ ਦੇ ਸਲੋਕਾਂ ਦੇ ਮੂਹਰੇ ਚਲੋ ਅਮਰੀਕ ਜੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਪ੍ਰੋਗਰਾਮ ਦੇ ਵਿਚ ਆਉਣ ਵਾਲਿਆਂ ਚ
ਜੀ ਅਮਨਦੀਪ ਅਗਲੇ ਪ੍ਰੋਗਰਾਮ ਫਿਰ ਤੁਹਾਨੂੰ ਕੱਲ ਨੂੰ ਦਿਲ ਵਾਲੀ ਗੱਲ ਵਿਚ ਫਿਰ ਸੁਣਾਂਗੇ ਉਦੋਂ ਤੱਕ ਦੇ ਆਜ਼ਾਦ ਸਤਿ
ਸ੍ਰੀ ਅਕਾਲ ਜੀ। ਸੋ ਮੈਂ ਵੀ ਇਜਾਜ਼ਤ ਲੈਣਾ ਤੇ ਇਹ ਪ੍ਰੋਗਰਾਮ ਠੀਕ 15 ਮਿੰਟ ਬਾਅਦ ਲਾਈਵ ਬਲੌਗ ਪੋਡਕਾਸਟ ਦੇ ਵਿਚ ਆ ਜਾਵੇਗਾ। ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਉਂਦਾ ਹੋਵੇਗਾ, ਕੋਈ ਗਲਤੀ ਹੋਵੇ ਤਾਂ ਜ਼ਰੂਰ ਸਾਨੂੰ ਦੱਸ ਦੇਣਾ ਤੇ ਕੱਲ ਨੂੰ ਫੇਰ ਮਿੰਟੂ ਬਰਾੜ ਹੋਣਾ ਦੇ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਏਗਾ ਦਿਲ ਵਾਲੀ ਗੱਲ ਆਸਟ੍ਰੇਲੀਆ ਸਿਡਨੀ 9 ਵਜੇ ਦੇ ਮੁਤਾਬਿਕ। ਸੋ ਮਿਲਦੇ ਹਾਂ ਜੀ ਕੱਲ ਨੂੰ ਫੇਰ ਤੇ ਅੱਜ ਦੇ ਲਈ ਇਤਨਾ ਹੀ। ਰੱਬ ਰਾਖਾ, ਸਤਿ ਸ੍ਰੀ ਅਕਾਲ।
ਮੋਟਾ ਮਾੜ ਚੱਲਦੇ ਹਾਲਾਤਾਂ ਨੂੰ, ਬੰਦਾ ਹੀ ਪਛਾਣੇ ਨਾ ਬੰਦੇ ਦੀਆਂ ਜਾਤਾਂ ਨੂੰ। ਉਹ ਲਾਵੇ ਨਾ ਕੋਈ ਮੋਟਾ ਮਾੜ ਚੱਲਦੇ ਹਾਲਾਤਾਂ ਨੂੰ, ਬੰਦਾ ਹੀ ਪਛਾਣੇ ਨਾ ਬੰਦੇ ਦੀਆਂ ਜਾਤਾਂ। ਨਾਰੇ ਕੋਲ ਭਲਾ ਕੀ ਮੰਗਣਾ ਜੋ ਆਵੇ ਅੰਬਰਾਂ ਤੋਂ ਟੁੱਟਦਾ। ਗੇਟ ਮੂਰੇ ਸੌਂਦੇ ਮਿਹਨਤੀ ਬੰਦੇ ਨਹੀਂ ਉਹ ਤੀਰ ਤੁੱਕੇ ਲਾਉਂਦੇ। ਮੁਸੀਬਤਾਂ ਨੂੰ ਨੱਸ ਪਾਉਣ ਉਹੀ ਜਾਣਦੇ, ਜੋ ਜਿਗਰੇ ਦੇ ਨਾਲ ਮੱਥਾ ਲਾਉਣ ਜਾਣਦੇ। ਕਾਮਯਾਬੀ ਉਹੀ ਬੰਦਾ ਪਾਉਂਦਾ ਜੋ ਕੰਨ ਪੜਵਾ ਕੇ ਟੁੱਕਦਾ।
ਗੁੱਡ ਮਾਰਨਿੰਗ ਸਰ।
ਹਾਂਜੀ ਐਸਡੀਐਮ ਸਾਹਿਬ, ਸਾਡਾ ਕੰਮ ਨਹੀਂ ਕੀਤਾ
ਸਰ। ਮੈਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਦਾ।
ਕੋਈ ਗੱਲ ਨੀ, ਫਿਰ ਤੁਹਾਡਾ ਦਾਇਰਾ ਬਦਲ ਦਿੰਦੇ ਹਾਂ
ਜਿਵੇਂ ਤੁਹਾਨੂੰ ਠੀਕ ਲੱਗੇ ਸਰ।